बस फूल सात जना का दर्श न दीखा फूल बैठा सात जना का दर्श न दीखा दर्श न दीखा नाम की बेला पे सोया नाम की बेला पे सोया नाम की बेला पे सोया बेला पे सोया बुरे काम को उठ खलोया बुरे काम को उठ खलोया नाम की बेला पे सोया नाम की बेला
दिल नाल दिल मिले ताइयों गल बनदी आ यार बल यार दा ध्यान होना चाहिदा गल हुई हुंदी जिहदे विच कोई गल होवे गल्लां विचों गल दा ज्ञान होना चाहिदा मैं हां दोस्तों अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल दिल वाली गल की ने दुनिया भर दीआं खबरां की है मौसम दा हाल किस देश ने कीती नुक्ताचीनी किस हीरो नूं हो गया प्यार किसने मारिया किते तरना की दी बन गई सरकार विच मिठे मिठे गीत होणगे ते सजना दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
हरमन रेडियो सुनण वाले सारे श्रोतियां नूं अमनदीप सिंह सिद्धू वल्लों बहुत प्यार भरी सत श्री अकाल जी सारे ही श्रोतियां दा स्वागत है देश विदेश तों जिहड़े साडे नाल जुड़ रहे ने अज दिन एतवार चढ़ चुका जी आस्ट्रेलिया दे विच ते तरीक हैगी है 23 और घड़ी दिखा रही है 9:03 दिन एतवार है जी सिडनी दा समा प्रोग्राम चल रहा सिडनी तों सिडनी दे वाडी रोड तों सेवन हिल्स ते कल कैनबरा तों चल रहा सी वैसे कॉफ सार्बर तों चलदा हुंदा अज सिडनी दे विच ASA ਜਾਨੀ ਕਿ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਜਿਹੜੀ ਕਿ ਆਸਟ੍ਰੇਲੀਆ ਦੇ ਸਾਰੇ ਨੂੰ ਵੱਡੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਆ ਉਹਨਾਂ ਵੱਲੋਂ ਸਪੋਰਟਸ ਕਾਰਨੀਵਲ ਕਰਾਇਆ ਜਾ ਰਿਹਾ ਕੱਲ ਤੋਂ ਹੀ ਸ਼ੁਰੂ ਹੋਇਆ ਸੀ ਸੋ ਅੱਜ ਉਹਦਾ ਆਖਰੀ ਦਿਨ ਦੂਜਾ ਦਿਨ ਤੇ ਵੱਡੇ ਪੱਧਰ ਤੇ ਅੱਜ ਟੂਰਨਾਮੈਂਟ ਕਬੱਡੀ ਦੇ ਮੈਚ ਫੁੱਟਬਾਲ ਦੇ ਮੈਚ ਤੇ ਵਾਲੀਬਾਲ ਦੇ ਕੱਲ ਹੋ ਹਟੇ ਨੇ ਅੱਜ ਵੀ ਚੱਲ ਰਹੇ ਨੇ ਸੋ ਬਹੁਤ ਸਾਰੀਆਂ ਗਤੀਵਿਧੀਆਂ ਹੋਣਗੀਆਂ ਇਸ ਦੇ ਬਾਰੇ ਜਾਣਕਾਰੀ ਦੇਵਾਂਗੇ ਤੇ ਐਡਲੇਡ ਦੇ ਵਿਚ ਇਸ ਵੇਲੇ 8:33 ਬ੍ਰਿਸਬਨ ਦੇ ਵਿਚ 8:03 ਸੁਬਾਹ ਦੇ ਤੇ ਪਰਥ ਦੇ ਵਿਚ ਹੁਣ 6:04 ਹੋ ਚੁੱਕੇ ਨੇ ਤੜਕਾ ਤੇ ਵੱਡਾ ਤੜਕਾ ਭਾਰਤ ਤੇ ਮਿਡਲ ਈਸਟ ਦੇ ਵਿਚ ਅੱਧੀ ਰਾਤ ਹੋਣ ਵਾਲੀ ਹੈ ਜੀ ਇੰਗਲੈਂਡ ਦੇ ਵਿਚ ਯੂਕੇ ਚ ਤੇ ਅੱਜ ਹਜੇ ਸ਼ਨਿਚਰਵਾਰ ਹੀ ਚੱਲ ਰਿਹਾ ਅਮਰੀਕਾ ਮਹਾਂਦੀਪਾਂ ਦੇ ਵਿਚ ਸੋ ਆਓ ਸਾਰੇ ਰਲੀਏ ਰਲ ਕੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਅਸੀਂ ਲੈ ਕੇ ਆ ਰਹੇ ਹਾਂ ਬਹੁਤ ਸਾਰੀਆਂ ਜਾਣਕਾਰੀਆਂ ਖਬਰਾਂ ਮੌਸਮ ਦੀ ਜਾਣਕਾਰੀ ਮਿੰਟੂ ਬਰਾੜ ਜੀ ਸਾਡੇ ਨਾਲ ਜੁੜ ਰਹੇ ਨੇ ਬਹੁਤ ਸਾਰੇ ਅਸੀਂ ਮਸਲਿਆਂ ਦੇ ਉੱਤੇ ਗੱਲਬਾਤ ਕਰਾਂਗੇ ਤੁਹਾਡੇ ਸੁਨੇਹੇ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੌਮ ਤੇ ਜਾਂ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਪਣੇ ਦਿਲ ਵਾਲੀ ਗੱਲ ਸਾਂਝੀ ਕਰ ਸਕਦੇ ਹੋ ਕੋਈ ਫੋਟੋ ਭੇਜ ਸਕਦੇ ਹੋ ਕੀ ਸੋਚ ਰਹੇ ਹੋ ਕੀ ਸੋਚਿਆ ਕੀ ਦਿਲ ਤੇ ਆ ਸਾਰਾ ਕੁਝ ਸਾਡੇ ਨਾਲ ਸਾਂਝਾ ਕਰੋ ਅਗਰ ਕੋਈ ਤੁਹਾਡੇ ਕੋਲ ਰੌਚਕ ਜਾਣਕਾਰੀ ਹੈ ਉਹ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤੇ ਅੱਜ ਅਸੀਂ ਜਨਮ ਦਿਨ ਵੀ ਮਨਾਵਾਂਗੇ ਆਪਣੇ ਇੱਕ ਛੋਟੇ ਜਿਹੇ ਸੱਜਣ ਮਿੱਤਰ ਹੀ ਰੱਖ ਲਓ ਸਾਡੇ ਛੋਟੇ ਬੱਚੇ ਨੇ ਪਹਿਲਾ ਜਨਮ ਦਿਨ ਹੈ ਤੇ ਸਾਡੇ ਸੱਜਣ ਜਿਹੜੇ ਨੇ ਅਮਰਦੀਪ ਸਿੰਘ ਪਰਥ ਤੋਂ ਉਹਨਾਂ ਦੇ ਬੇਟੇ ਦਾ ਜਨਮ ਦਿਨ ਉਹਨਾਂ ਨੂੰ ਵੀ ਮੁਬਾਰਕਬਾਦ ਦੇਵਾਂਗੇ ਮਿੰਟੂ ਬਰਾੜ ਜੀ ਜੇ ਦਵਾਉਣਗੇ ਸੋ ਹੋਰ ਵੀ ਸੁੱਖ ਸੁਨੇਹੇ ਤੁਸੀਂ ਭੇਜਣਾ ਚਾਹੁੰਦੇ ਹੋ ਤਾਂ ਭੇਜੋ ਤੇ ਸਵਾਗਤ ਕਰਦੇ ਹਾਂ ਕੱਲ ਪ੍ਰੋਗਰਾਮ ਦੇ ਵਿੱਚ ਸਾਨੂੰ ਇੱਕ ਵੀਡੀਓ ਸ਼ੇਅਰ ਕੀਤਾ ਸੀਗਾ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਆਵਾਜ਼ ਦੇ ਵਿੱਚ ਗਾਇਨ ਕੀਤਾ ਹੋਇਆ ਸ਼ਬਦ ਜਿਹੜਾ ਕਿ ਸ਼ਾਇਦ ਸਿੰਘ ਸਭਾ ਗੁਰਦੁਆਰਾ ਜਾਂ ਰਾਮਗੜੀਆ ਗੁਰਦੁਆਰਾ ਸਲੋਹ ਯੂਕੇ ਦੇ ਵਿੱਚ ਗਾਇਨ ਕੀਤਾ ਸੀ 1997 ਦੇ ਵਿੱਚ ਤੇ ਉਹ ਅਸੀਂ ਇੱਕ ਸ਼ਬਦ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਵੈਸੇ ਮੈਂ तीन चार महीने पहला भी सांझा किया सी, कोई बोले राम राम कोई अलाहे। सो मैं कल भी दस्या सी कि जिहड़ा शब्द गुरबाणी दे विच दर्ज ने 1430 पन्नियां दे उत्ते ओह अलग अलग शैलियां दे विच लिखे हुए ने। बहुत सारे शब्द जिहड़े ने अजकल जिहड़ा कीर्तन स्टाइल है उस तरह भी हन, कवालियां दे रूप दे विच भी गाए जा सकते हैं, भजना दे रूप दे विच भी गाए जाते हैं, दक्षिणी ओंकार है ते श्लोक जिन्हां नूं असीं शेर भी कह दिंदे हां, श्लोकां वांग भी बहुत श्लोक लिखे हुए ने, दोहे भी लिखे हुए ने, अलाणियां जिन्हां नूं लेडीज जदों मकान ते जांदियां वैन पाउंदियां ने ओह भी लिखे हुए ने, सिठणियां दे रूपां दे विच भी लिखे हुए ने शब्द। सो हर तरह की जिहड़ी शैली है गुरु ग्रंथ साहिब दे विच परमात्मा की बंदगी अकाल पुरख नाम की महिमा दे विच लिखे हुए ने, जिस तरह का भी जिदा का भी जिन्हों भी स्टाइल आउंदा है उहदे वास्ते सब कुछ दर्ज है। सो कवालियां दे रूप दे विच उस्ताद नुसरत फतेह अली खान साहब जदों इंग्लैंड गए तां उन्होंने गुरु घर जाके दर्शन किए तां उन्होंने इच्छा प्रगट की कि मैं गुरु की महिमा दे विच कुछ गाउणा चाहना है, तां उस वेले उन्होंने कहा कि तुसी गा सकदे हो सिर ते रुमाल बन के तुसी जिदा मर्जी कीर्तन कर सकदे हो, किसी नूं रोक टोक नहीं। पर दोस्तो ओ टाइम उदों सीगा ते अज असी काफी किंतु परंतु करते हैं जी, नहीं जी एदा नहीं हो सकता। एक समा भी आ गया सी कि आस्ट्रेलिया दा एक रबाबी गोरा रबाबी उसनू शायद एक बारी मेरा ख्याल दरबार साहब दे विच रबाब बजाण तो भी मना करता सी। बहुत सारे एहो जिहे साडे सज्जण ने जिन्हां दी सोच जिहड़ी थोड़ी लिमिटेड हो जांदी है कि नहीं इस तरह ही हो सकदा है, सिर्फ अमृतधारी या स्वरूप वाले ही बंदे जिहड़े ओह कीर्तन कर सकदे ने। पर गुरबाणी बड़ी अथाह है जी, बड़ा इस दे विच बनगियां गुरु साहब ने आप ही भरियां होईयां। सो अगर असीं गुरु ग्रंथ साहब तो उत्तर लईए तां गुरबाणी कोई भी इंसान किसी भी वक्त उसदे गुण गा सकदा, उसनूं गायन कर सकदा, कोई किते भी रोक जां उहनूं वरजिया नहीं गया। सो आओ असीं इह शब्द सुणदे हां जी उस्ताद नुसरत फतेह अली खान साहब दी आवाज दे विच कवाली दी शैली च।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ,
ਦਿਲ ਵਾਲੀ ਗੱਲ।
ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ 9:15 ਘੜੀ ਦੇ ਉੱਤੇ ਹੋ ਗਏ ਨੇ। ਮਿੰਟੂ ਬਰਾੜ ਬੜੀ ਛੇਤੀ ਸਾਡੇ ਨਾਲ ਜੁਆਇਨ ਇਨ ਕਰ ਰਹੇ ਨੇ, ਪਰ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਨੇ, ਸਾਂਝਾਂ ਪਾਈਆਂ ਨੇ ਦਿਲਾਂ ਦੀਆਂ। ਸਤਿ ਸ੍ਰੀ ਅਕਾਲ, ਦਲਜੀਤ ਸਿੰਘ ਮਹਿਤਾ ਚੌਂਕ ਬੁਲਾ ਰਹੇ ਨੇ। ਜ਼ਿੰਦਗੀ ਕੀ ਆਦੀ ਸ਼ਿਕਾਇਤੇ ਐਸੇ ਹੀ ਠੀਕ ਹੋ ਜਾਏ, ਅਗਰ ਲੋਕ ਇੱਕ ਦੂਸਰੇ ਕੇ ਬਾਰੇ ਮੇ ਬੋਲਨੇ ਕੀ ਜਗ੍ਹਾ ਇੱਕ ਦੂਸਰੇ ਸੇ ਬੋਲਣਾ ਸਿੱਖ ਜਾਏ। ਕਿਆ ਬਾਤ ਹੈ ਜੀ, ਬਹੁਤ ਵਧੀਆ ਗੱਲ ਹੈ ਭਾਜੀ, ਏਦਾਂ ਹੀ ਹੋਣੀ ਚਾਹੀਦੀ ਆ। ਤੇ ਨਿੱਕਾ ਢਿੱਲੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਮਾਰਨਿੰਗ। ਸੋਨੀ ਬਰਾੜ ਲੀਟਨ ਤੋਂ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਅੱਛਾ ਚੱਲ ਰਿਹਾ ਜੀ ਪ੍ਰੋਗਰਾਮ, ਗੁੱਡ ਲੱਕ ਜੀ। ਤੇ ਜਗਮੋਹਨ ਸਿੰਘ ਸ਼ੈਪਟਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਆਓ ਜੀ ਜਗਮੋਹਨ ਜੀ, ਲਾਜਵਿੰਦਰ ਸੌਂਦ ਈਮੇਲ ਦੇ ਜ਼ਰੀਏ ਸਾਂਝ ਪਾ ਰਹੇ ਨੇ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਤੇ ਅੰਮ੍ਰਿਤ ਗੁਰਾਇਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਪ੍ਰੋਗਰਾਮ ਸੁਣ ਰਹੇ ਜੀ, ਤੇ ਵਧੀਆ ਲੱਗ ਰਿਹਾ ਕਹਿੰਦੇ। ਤੇ ਸੱਜਣ ਮਿੱਤਰ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ, ਆਪਣੀਆਂ ਸਾਂਝਾਂ ਪਾਉਂਦੇ ਨੇ, ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੌਮ ਜ਼ਰੀਏ ਜਾਂ ਟੈਲੀਗ੍ਰਾਮ ਦੇ ਜ਼ਰੀਏ। ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਲਈਏ। ਕੌਫ ਸਾਰਬਰ ਦੇ ਵਿੱਚ ਕੱਲ ਤੇਜ਼ ਹਵਾਵਾਂ ਚੱਲੀਆਂ, ਕਾਫੀ ਨੁਕਸਾਨ ਵੀ ਹੋਇਆ। ਅੱਜ ਵੀ ਤੇਜ਼ ਹਵਾਵਾਂ ਨੇ, 22 ਡਿਗਰੀ ਤਾਪਮਾਨ ਹੈ। ਤੇ ਸਿਡਨੀ ਦੇ ਵਿੱਚ ਵੀ ਅੱਜ ਤੇਜ਼ ਹਵਾਵਾਂ ਚੱਲ ਰਹੀਆਂ ਨੇ, 11 ਡਿਗਰੀ ਘੱਟ ਤੋਂ ਘੱਟ ਰਾਤੀ ਠੰਡ ਸੀ, 20 ਡਿਗਰੀ ਵੱਧ ਤੋਂ ਵੱਧ ਰਹੇਗਾ। ਮੈਂ ਦੇਖ ਰਿਹਾ ਕਿ ਬਾਹਰ ਪ੍ਰਬੰਧਕ ਜਿਹੜੇ ਨੇ ਗਰਾਊਂਡਾਂ ਦੇ ਸਾਹਮਣੇ ਸਟੇਜ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਟੈਂਟ ਲੱਗ ਚੁੱਕਾ, ਟੇਬਲ ਲੱਗ ਚੁੱਕੇ ਨੇ, ਪਰ ਜਿਹੜੀ ਹੋਰਡਿੰਗਸ ਜਾਂ ਨਾਮ ਦੇ ਜਿਹੜੇ ਹੁੰਦੇ ਨੇ ਕੱਪੜੇ ਦੇ, ਉਹ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਹਵਾ ਕਾਫੀ ਤੇਜ਼ ਚੱਲ ਰਹੀ ਹੈ, ਇਸ ਕਰਕੇ ਸਟਰਗਲ ਕਰ ਰਹੇ ਨੇ। ਸਪੀਕਰ ਲੱਗ ਚੁੱਕੇ ਨੇ ਮੇਰੇ ਸੱਜੇ ਹੱਥ ਵੀ, ਜਿਹੜੇ ਛੋਟੇ ਟੈਂਟ ਆ ਪਾਣੀਆਂ ਦੇ ਉਹ ਵੀ ਲੱਗ ਚੁੱਕੇ ਨੇ। ਤੇ 2 ਮੈਚ ਚੱਲ ਰਹੇ ਨੇ, ਫੁੱਟਬਾਲ ਦੇ ਤੇ ਕ੍ਰਿਕਟ ਦੇ, 3 ਮੈਚ ਚੱਲ ਰਹੇ ਨੇ। ਸੋ ਬੱਚੇ ਕਾਫੀ ਆਏ ਹੋਏ ਨੇ, ਖੇਡ ਰਹੇ ਨੇ, ਪਲੇਅਰ ਵੀ ਤਿਆਰੀ ਕਰ ਰਹੇ ਨੇ। ਹਵਾ ਪਰ ਚੱਲ ਰਹੀ ਆ, ਬੜੀ ਛੇਤੀ ਹੀ ਜਿਹੜਾ ਕਬੱਡੀ ਦੇ ਮੈਚ ਵੀ ਸ਼ੁਰੂ ਹੋਣ ਵਾਲੇ ਨੇ, ਮੇਰਾ ਖਿਆਲ 6 ਜਾਂ 7 ਟੀਮਾਂ ਪਹੁੰਚ ਚੁੱਕੀਆਂ ਨੇ। ਤੇ ਕੈਨਬਰਾ ਦਾ ਦੇਖੀਏ, 2 ਤੋਂ ਲੈ ਕੇ 16, ਕੱਲ ਕਾਫੀ ਠੰਡ ਰਹੀ ਆ ਜੀ ਉੱਥੇ, ਅਸੀਂ ਉੱਥੇ ਸੀਗੇ ਤੇ ਤਕਰੀਬਨ 4:30 ਵਜੇ ਕਾਫੀ ਸਖ਼ਤ ਜ਼ਬਰਦਸਤ ਮੀਂਹ ਪਿਆ, ਜਿਸ ਦੇ ਕਾਰਨ ਟੂਰਨਾਮੈਂਟ ਫਿਰ ਨਹੀਂ ਸਿਰੇ ਚੜ੍ਹ ਸਕਿਆ, ਪਰ ਕਾਫੀ ਅੱਛੇ ਪ੍ਰਬੰਧ ਸੀ, ਕਾਫੀ ਮੈਚ ਹੋਏ ਵੀ, ਦੇਖੇ ਵੀ, ਆਨੰਦ ਵੀ ਮਾਣਿਆ। ਮੈਲਬਨ ਦੇ ਵਿੱਚ ਅੱਜ ਮੀਂਹ ਪੈ ਰਿਹਾ, 14 ਡਿਗਰੀ, ਐਡਲੇਡ ਦੇ ਵਿੱਚ 18 ਡਿਗਰੀ, 31 ਡਿਗਰੀ ਪਰਥ ਦੇ ਵਿੱਚ ਗਰਮ, ਤੇ ਉਧਰ ਡਾਰਵਿਨ ਦੇ ਵਿੱਚ 34 ਡਿਗਰੀ ਗਰਮ, ਤੇ ਕੇਨਸ ਦੇ ਵਿੱਚ 30 ਡਿਗਰੀ ਬੱਦਲਵਾਈ ਹੋ ਸਕਦੀ ਆ। ਇਹ ਸੀ ਮੌਸਮ ਦੀ ਜਾਣਕਾਰੀ। ਸੁਖਦੀਪ ਰਿਆੜ ਕੋਬਰਮ ਵਾਲੇ ਵੀ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਤੇ ਰਜੀਵ ਭਗਤ ਪਰਥ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਪ੍ਰੋਗਰਾਮ ਚੱਲ ਰਿਹਾ ਵਧੀਆ, ਤੇ ਕੰਮ ਤੇ ਜਾ ਰਹੇ ਆ, ਪ੍ਰੋਗਰਾਮ ਵੀ ਸੁਣ ਰਹੇ ਹਾਂ। ਨਰਿੰਦਰ ਸਿੰਘ ਪ੍ਰੋਗਰਾਮ ਦੇ ਵਿੱਚ ਜੁਆਇਨ ਕਰ ਗਏ ਨੇ ਈਮੇਲ ਦੇ ਜ਼ਰੀਏ। ਨਰਿੰਦਰ ਰਾਠੌਰ ਜੀ, ਸਤਿ ਸ੍ਰੀ ਅਕਾਲ ਜੀ, ਆਓ ਜੀ ਪ੍ਰੋਗਰਾਮ ਦੇ ਵਿੱਚ, ਸਵਾਗਤ ਤੁਹਾਡਾ। ਹਰਮੀਤ ਚੰਨਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਆਓ ਜੀ। ਉਹਨਾਂ ਨੇ ਇੱਕ ਵਿਚਾਰ ਸਾਂਝਾ ਕੀਤਾ ਜੀ, ਸਮੇਂ ਔਰ ਸਮਝ ਦੋਨੋ ਏਕ ਸਾਥ ਖੁਸ਼ ਕਿਸਮਤ ਲੋਕੋ ਕੋ ਹੀ ਮਿਲਤੇ ਹੈ, ਕਿਉਂਕਿ ਅਕਸਰ ਸਮੇਂ ਪਰ ਸਮਝ ਨਹੀਂ ਆਤੀ ਔਰ ਸਮਝ ਆਨੇ ਪਰ ਸਮੇਂ ਨਿਕਲ ਜਾਤਾ ਹੈ। ਗੱਲ ਤਾਂ ਠੀਕ ਹੈ ਜੀ ਤੁਹਾਡੀ, ਇਹ ਵੀ ਕਾਫੀ ਸੱਚਾਈਆਂ ਨੇ ਜੀ, ਜਿਹੜੀਆਂ ਅਸੀਂ ਅਗਰ ਇਹਨਾਂ ਨੂੰ ਰਿਪੀਟ ਕਰਦੇ ਰਹੀਏ, ਇਹਨਾਂ ਨੂੰ ਜਿੰਨੀ ਵਾਰੀ ਮਰਜ਼ੀ ਅਸੀਂ ਦੁਹਰਾ ਦਈਏ ਉਹ ਵਧੀਆ ਹੀ ਆ, ਕਿਉਂਕਿ ਸਾਨੂੰ ਜਿਹੜੀ ਚੰਗੀਆਂ ਚੀਜ਼ਾਂ ਆ ਉਹਨੂੰ ਦੁਹਰਾਉਣਾ ਚਾਹੀਦਾ ਆ, ਮਾੜੀਆਂ ਚੀਜ਼ਾਂ ਨੂੰ ਦੁਹਰਾਉਣਾ ਨਹੀਂ ਚਾਹੀਦਾ, ਰਿਪੀਟ ਨਹੀਂ ਕਰਨਾ ਚਾਹੀਦਾ। ਤੇ ਸਵਾਗਤ ਹੈ ਜੀ ਇੱਕ ਵਾਰੀ ਫਿਰ ਸਾਰੇ ਹੀ ਸਰੋਤਿਆਂ ਦਾ। ਸੋ ਇੱਕ ਗੀਤ ਤੁਹਾਨੂੰ ਹੁਣ ਸੁਣਾਉਂਦੇ ਹਾਂ ਜੀ, ਹਿੰਦੀ ਗੀਤ, ਤੇ ਅਕਸਰ ਮੈਂ ਪ੍ਰੋਗਰਾਮਾਂ ਦੇ ਵਿੱਚ ਹਿੰਦੀ ਗੀਤ ਵੀ ਲਾਉਣਾ, ਤੇ ਅੱਜ ਜਿਹੜਾ ਚੂਜ਼ ਕੀਤਾ ਜੀ ਉਹ ਗੀਤ, ਮੇਰੇ ਨਾਲ ਅਭਿਸ਼ੇਕ ਅੱਜ ਬੈਠੇ ਨੇ ਜੀ, ਤੇ ਯੰਗਸਟਰ ਆ, ਸਿਡਨੀ ਦੇ ਵਿੱਚ ਨਰਸਿੰਗ ਪੜ੍ਹਨ ਆਇਆ ਹੋਇਆ, ਤੇ ਇੱਕ ਦੂਜੇ ਦੀ ਅਸੀਂ ਕੰਪਨੀ ਕਰ ਰਹੇ ਹਾਂ ਅੱਜ ਤੇ ਉਹ ਕਹਿੰਦਾ ਵੀ ਇਹ ਗੀਤ ਲਾ ਦਿਓ ਜੀ ਬਹੁਤ ਵਧੀਆ ਸ਼ੁਕਰ ਮੇਰੇ ਮਨ ਕੋ ਕੀਆ ਤੂੰ ਨੇ ਜੋ ਇਸ਼ਾਰਾ ਇਹ ਫਿਲਮ ਸੀ ਯਾਰਾਨਾ ਸਾਰਿਆਂ ਨੇ ਦੇਖੀ ਹੋਗੀ ਕਾਫੀ ਹਿੱਟ ਫਿਲਮ ਰਹੀ ਹੈ ਰਾਖੀ ਵੀ ਇਸ ਦੇ ਵਿੱਚ ਸੀ ਤੇ ਅਮਿਤਾਭ ਬੱਚਨ ਦੀ ਸ਼ਾਇਦ ਫਿਲਮ ਸੀ ਤੇ ਆਓ ਗੀਤ ਸੁਣਦੇ ਹਾਂ ਜੀ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿੱਚ
ਦਿਲ ਮਿਲੇ ਤਾਈਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ ਅਸੀਂ ਇੰਤਜ਼ਾਰ ਕਰ ਰਹੇ ਹਾਂ ਮਿੰਟੂ ਬਰਾੜ ਹੋਣਾ ਦਾ ਸਾਡੇ ਨਾਲ ਬੜੀ ਛੇਤੀ ਹੀ ਜੁਆਇਨ ਇਨ ਕਰ ਜਾਣਗੇ ਪਰ ਇਨ ਦਾ ਮੇਨ ਟਾਈਮ ਅਸੀਂ ਥੋੜੀਆਂ ਅਖਬਾਰਾਂ ਤੇ ਵੀ ਝਾਤੀਆਂ ਮਾਰਨੀਆਂ ਕਿ ਕੀ ਕੁਛ ਹੋ ਰਿਹਾ ਸਾਡੇ ਆਸ ਪਾਸ ਦੁਨੀਆਂ ਦੇ ਵਿਚ ਬੜੀਆਂ ਘਟਨਾਵਾਂ ਵਾਪਰ ਰਹੀਆਂ ਦੋ ਵੱਡੀਆਂ ਲੜਾਈਆਂ ਚੱਲ ਰਹੀਆਂ ਦੁਨੀਆਂ ਤੇ ਇਸ ਵੇਲੇ ਔਰ ਵਰਲਡ ਵਾਰ 3 ਲੱਗਣ ਦੇ ਪੂਰੇ ਪੂਰੇ ਆਸਾਰ ਬਣਦੇ ਨੇ ਜਿਸ ਹਿਸਾਬ ਨਾਲ ਖਿੱਚੋ ਤਾਣ ਜਾਰੀ ਹੈ ਦੋ ਮਹਾਂਸ਼ਕਤੀਆਂ ਦੇ ਦਰਮਿਆਨ ਅਮਰੀਕਾ ਅਤੇ ਰੂਸ ਮੈਨੂੰ ਲੱਗਦਾ ਹੈ ਕਿ ਮਿੰਟੂ ਬਰਾੜ ਜੀ ਵੀ ਦਸਤਕ ਦੇ ਰਹੇ ਨੇ ਉੱਥੋਂ ਵੀ ਹਿਲਜੁਲ ਹੋ ਰਹੀ ਹੈ ਐਡਲੇਡ ਸਟੂਡੀਓ ਚੋਂ ਤੇ ਮਿੰਟੂ ਜੀ ਆ ਗਏ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਦਾ ਜਿਹੜਾ ਲੁਤਫ ਉਠਾ ਰਹੇ ਹੋਣੇ
ਹਾਂਜੀ ਹਾਂਜੀ ਪੂਰਾ ਜੀ ਤੇ ਇੱਧਰ ਸਿਡਨੀ ਦੇ ਵਿੱਚ ਬੜੀ ਹਨੇਰੀ ਚੱਲ ਰਹੀ ਆ ਹਨੇਰੀ ਤਾਂ ਨਹੀਂ ਚੱਲ ਰਹੀ ਤੇਜ਼ ਹਵਾ ਚੱਲ ਰਹੀ ਆ ਤੇ ਵੈਸੇ ਬਿਲਕੁਲ ਧੁੱਪ ਖਿੜੀ ਹੋਈ ਆ ਅੱਜ ਦਿਨ ਵਧੀਆ ਲੱਗ ਜੂਗਾ ਕੱਲ ਕੈਨਬਰਾ ਦੇ ਵਿੱਚ ਥੋੜਾ ਜਿਹਾ ਮੀਂਹ ਨੇ ਖਰਾਬ ਕੀਤਾ ਅਖੀਰ ਨੂੰ ਆ ਕੇ ਪਰ ਸਿਡਨੀ ਦੇ ਵਿੱਚ ਅੱਜ ਠੀਕ ਹੈ ਤੁਹਾਡੇ ਕਿੱਦਾਂ ਮੌਸਮ ਜੀ
ਸਾਡੇ ਅੱਜ ਮੌਸਮ ਸਾਫ਼ ਆ ਜੀ ਸਾਡੇ ਵੀ ਅੱਜ ਇੱਕ ਦੀਵਾਲੀ ਮੇਲਾ ਲੱਗਣਾ ਤੇ ਉਹ ਵੀ ਓਪਨ ਜਿਹੜਾ ਮੁਹੰਮਦ ਸਦੀਕ ਦਾ ਅਖਾੜਾ ਲੱਗਣਾ ਤੇ ਸਾਡੇ ਵੀ ਦੇਖੋ ਮੌਸਮ ਦੱਸਣ ਭੁਆਗ ਤਾਂ ਹੀ ਕਹਿ ਰਿਹਾ ਵੀ ਅੱਜ ਸਾਫ਼ ਸੁਥਰਾ ਮੌਸਮ ਰਹਿਣ ਦੀ ਆਸ ਆ ਸੋ ਬਾਕੀ ਵਕਤ ਨਾਲ ਕਈ ਵਾਰੀ ਨਾ ਇਹ ਜਾ ਹੁੰਦਾ ਵੀ ਸ਼ਾਮ ਨੂੰ ਜਿਹੜੇ ਮੌਸਮ ਦੀ ਕਿਆ ਸਾਰੀਆਂ ਥੋੜੀਆਂ ਜਿਹੀਆਂ ਬਦਲ ਜਾਂਦੀਆਂ ਦਿਨ ਨਾਲੋਂ ਤੇ ਇਹ ਹੋ ਸਕਦਾ ਵੀ ਕਿਉਂਕਿ ਮੁਹੰਮਦ ਸਦੀਕ ਔਰ ਪ੍ਰਣੇ ਸਿੰਘ ਨੂੰ ਲੱਗਣਾ ਤੇ ਉਦੋਂ ਤੱਕ ਮੌਸਮ ਦੀ ਠੀਕ ਰਹੇ ਤਾਂ ਜ਼ਿਆਦਾ ਬਿਹਤਰ ਆ ਜੀ
ਔਰ ਇਸ ਸਾਲ ਜੀ ਸਾਰਿਆਂ ਨੇ ਨੋਟ ਕੀਤਾ ਹੋਣਾ ਕਿ ਆਸਟ੍ਰੇਲੀਆ ਦੇ ਬ੍ਰਿਸਬੇਨ ਤੋਂ ਹੇਠਾਂ ਹੇਠਾਂ ਕਾਫੀ ਹਵਾਵਾਂ ਚੱਲ ਰਹੀਆਂ ਤੇਜ਼ ਹਵਾਵਾਂ ਤੇ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਆ ਕਾਫੀ ਨੁਕਸਾਨ ਹੋ ਰਿਹਾ ਕਈ ਸਟੇਟਸ ਦੇ ਵਿੱਚ ਸਿਡਨੀ ਦੇ ਵਿੱਚ ਅੱਜ ਤੇਜ਼ ਹਵਾ ਕੱਲ ਕੌਫਸਾਰਵਰ ਦੇ ਵਿੱਚ ਕਾਫੀ ਤੇਜ਼ ਹਵਾ ਚੱਲੀ ਆ ਤੇ ਕਾਫੀ ਨੁਕਸਾਨ ਕੀਤਾ ਫਾਰਮਸ ਦੇ ਉੱਤੇ ਵਿਕਟੋਰੀਆ ਚ ਵੀ ਅੱਜ ਦੱਸਿਆ ਸੋ ਥੋੜਾ ਜਿਹਾ ਬਚ ਕੇ ਜੀ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਮੌਸਮ ਵੱਲ ਖਾਸ ਧਿਆਨ ਦਿਆ ਕਰਨ ਇੱਕ ਨਾ ਮੈਨੂੰ ਬੜਾ ਚੰਗਾ ਕਿਸੇ ਨੇ ਵਟਸਐਪ ਦੇ ਉੱਤੇ ਵਧੀਆ ਮੈਸੇਜ ਭੇਜਿਆ ਸ਼ੁਕਲ ਵਾਲਾ ਉਹ ਇੱਕ ਇਮੋਸ਼ਨਲ ਸੁਨੇਹੇ ਤੋਂ ਸ਼ੁਰੂ ਹੁੰਦਾ ਕਹਿੰਦਾ ਕਹਿੰਦਾ ਵੀ ਜਿਹੜੇ ਹੰਝੂ ਪੂੰਝਣ ਵਾਲੇ ਤਾਂ ਬਹੁਤ ਮਿਲ ਜਾਣਗੇ ਤੈਨੂੰ ਹੰਝੂ ਪੂੰਝਣ ਵਾਲੇ ਤਾਂ ਬਹੁਤ ਕਹਿੰਦਾ ਮਿਲ ਜਾਣਗੇ ਪਰ ਨੱਕ ਪੂੰਝਣ ਵਾਲਾ ਤੈਨੂੰ ਕੋਈ ਨੀ ਮਿਲਣਾ ਇਸ ਕਰਕੇ ਕੱਪੜੇ ਪਾ ਕੇ ਨਿਕਲਿਆ ਕਰ ਹੈਪੀ ਵਿੰਟਰ ਇਹ ਵੀ ਮੌਸਮੀ ਸ਼ੇਅਰ ਸੀ ਜੀ ਮੌਸਮ ਦੇ ਸੰਬੰਧ
ਚ ਜਿਹੜੇ ਅੱਜ ਕੱਲ ਕਵੀ ਹੈ ਨਾ ਕਵੀ ਵੀ ਬਹੁਤ ਕਿਸਮ ਦੇ ਕਵੀ ਪੁੰਗਰੇ ਹੋਏ ਅੱਜ ਕੱਲ ਕੋਈ ਉਹਦੇ ਆਖਣ ਨੂੰ ਚਰਨਾਮਾ ਸਿੰਘ ਦੇ ਆਖਣ ਨੂੰ ਕਹਿੰਦੇ ਨੀ ਹੁੰਦੇ ਵੀ ਇਹ ਬਿਮਾਰੀਆਂ ਵੀ ਕਈ ਪਾਠਕ ਤੇ ਕਵੀ ਤੇ ਇਹਦੀਆਂ ਚੀਜ਼ਾਂ ਪੈਦਾ ਕਰ ਦਿੰਦੀਆਂ ਤੇ ਮੈਂ ਕਿਹਾ ਵੀ ਬਿਮਾਰੀਆਂ ਕਿਵੇਂ ਉਹ ਕਹਿੰਦੇ ਫਿਰ ਸੁਣਾਉਣ ਲੱਗ ਗਏ ਗਿਆਨੀ ਸੰਤੋਖ ਸਿੰਘ ਦੀ ਕਹਿੰਦੇ ਮੈਂ ਕਹਿੰਦੇ ਮੈਨੂੰ ਕਿਤਾਬ ਭੇਂਟ ਕਰ ਗਿਆ ਮੈਂ ਪੜ੍ਹ ਲਈ ਕਹਿੰਦੇ ਉਹ ਫਿਰ ਮੈਨੂੰ ਗਿਆਨੀ ਜੀ ਫਿਰ ਮੈਨੂੰ ਕਿਤਾਬ ਭੇਂਟ ਕਰ ਗਏ ਤੇ ਜਦੋਂ ਮੈਨੂੰ ਮੇਲੇ ਚ ਮਿਲੇ ਗਏ ਤਾਂ ਦੱਸਿਆ ਕਿਤਾਬ ਪੜ੍ਹ ਲਈ ਫਿਰ ਮੈਂ ਕਿਹਾ ਨਹੀਂ ਗਿਆਨੀ ਜੀ ਐਤਕੀ ਤਾਂ ਨੀ ਪੜ੍ਹੀ ਕਹਿੰਦੇ ਕਿਉਂ ਕਹਿੰਦੇ ਮੈਂ ਠੀਕ ਹੋ ਗਿਆ ਸੀਗਾ ਤਾਂ ਨੀ ਪੜ੍ਹੀ ਉਹ ਤੇ ਠੀਕ ਹੋ ਗਿਆ ਸੀ ਵੀ ਪਹਿਲਾਂ ਗਲਤ ਹੋ ਕੇ ਪੜ੍ਹਦਾ ਕਹਿੰਦਾ ਹਾਂ ਪਹਿਲਾਂ ਕਬਜ਼ ਜੀ ਰਹਿੰਦੀ ਸੀ ਜਦੋਂ ਪੜ੍ਹ ਲਈ ਸੀਗੀ ਹੁਣ ਕਹਿੰਦਾ ਵੇਲੇ ਸਿਰ ਵਿਹਲੇ ਹੋ ਲਈ ਕਹਿੰਦਾ
ਸੋ ਮੌਸਮ ਦੇ ਸੰਬੰਧ ਦੇ ਨਾਲ ਕਈ ਚੁਟਕਲੇ ਵਗੈਰਾ ਵੀ ਆਉਂਦੇ ਰਹਿੰਦੇ ਨੇ ਬਹੁਤ ਸਾਰੇ ਸੱਜਣ ਵੀ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਦੇ ਆਪਾਂ ਸੁਨੇਹੇ ਵੀ ਲੈਣੇ ਆ ਅਖਬਾਰਾਂ ਦੀਆਂ ਸੁਰਖੀਆਂ ਤੇ ਝਾਤੀ ਮਾਰਨੀਆਂ ਉਹ ਵੀ ਆਪਾਂ ਥੋੜੀ ਦੇਰ ਬਾਅਦ ਸਾਰੀ ਜਾਣਕਾਰੀ ਸ਼ੇਅਰ ਕਰਾਂਗੇ ਤੇ ਪਹਿਲਾਂ ਟੈਲੀਗ੍ਰਾਮ ਦੇ ਰਾਹੀਂ ਜਿਹੜੇ ਮੈਸੇਜ ਆ ਰਹੇ ਨੇ ਅਮਨ ਧਾਲੀਵਾਲ ਕੈਨਬਰਾ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਤਿ ਸ੍ਰੀ ਅਕਾਲ ਅਮਨ ਜੀ ਬੜਾ ਚੰਗਾ ਲੱਗਾ ਤੁਹਾਨੂੰ ਕੱਲ ਮਿਲੇ ਤੇ ਐਨੀ ਟਾਈਮ ਤੁਸੀਂ ਮੈਸੇਜ ਭੇਜੋ ਆਓ ਮਿਲੋ ਤੇ ਕਹਿੰਦੇ ਆਈ ਐਮ ਰਿਸਪੋਂਸੀਬਲ ਫਾਰ ਵਟ ਆਈ ਸੇ ਨਾਟ ਫਾਰ ਵਟ ਯੂ ਅੰਡਰਸਟੈਂਡ ਬਿਲਕੁਲ ਸਹੀ ਗੱਲ ਹੈ ਜੀ ਵਿਜੇ ਵਰਦੀ ਜੀ ਤੁਹਾਡੇ ਸ਼ਹਿਰ ਦੇ ਵਿੱਚ ਆਏ ਆ ਤੇ ਆ ਜਾਓ ਤੇ ਇਹ ਪੁੱਛ ਰਹੇ ਨੇ ਕਹਿੰਦੇ ਕਹਿੰਦੇ ਲੋਕੇਸ਼ਨ ਜੀ ਵਾਡੀ ਰੋਡ ਦੀਆਂ ਜਿਹੜੀਆਂ ਗਰਾਊਂਡਾਂ ਨੇ ਉੱਥੇ ਆ ਜੀ ਵਾਡੀ ਰੋਡ 7 ਹਿੱਲ ਸ਼ਾਇਦ ਬਲੈਕ ਟਾਊਨ ਕਹਿ ਦੋ 7 ਹਿੱਲ ਦੇ ਵਿੱਚ ਹੀ ਆ ਸੋ ਪਹੁੰਚੋ ਜੀ ਇੱਥੇ ਹੈਪੀ ਜੱਟ ਆ ਗਏ ਨੇ ਜੀ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਇਨਸ ਫਿਲ ਕਬੱਡੀ ਟੂਰਨਾਮੈਂਟ ਸ਼ਾਇਦ ਉਹਨਾਂ ਨੇ ਅਟੈਚਮੈਂਟ ਭੇਜੀ ਆ ਮੈਂ ਈਮੇਲ ਦੇ ਜ਼ਰੀਏ ਸਾਂਝੀ ਕਰਾਂਗਾ ਥੋੜ੍ਹੀ ਦੇਰ ਬਾਅਦ ਤੇ ਨਰਿੰਦਰ ਸਾਡੇ ਨਾਲ ਜੁੜੇ ਨੇ, ਨਰਿੰਦਰ ਖੱਟੜਾ ਤੇ ਕੱਲ ਮਿਲੇ ਜੀ ਸਾਰੇ ਸੱਜਣਾ ਮਿੱਤਰਾਂ ਨੂੰ ਤੇ ਮਿੰਟੂ ਜੀ ਤੇ ਨਰਿੰਦਰ ਹੁਣੀ ਤੇ ਬਾਕੀ ਸਾਰੀ ਟੀਮ ਸੀ ਤੇ ਕਹਿੰਦੇ ਬਹੁਤ ਵਧੀਆ ਲੱਗਿਆ ਜੀ ਮਿਲੇ। ਆਪਾਂ ਡਿਸਕਸ਼ਨਸ ਵੀ ਕੀਤੀਆਂ ਕਿ ਟੂਰਨਾਮੈਂਟ ਨੂੰ ਹੋਰ ਗਾਂਹ ਕਿੱਦਾਂ ਲੈ ਕੇ ਜਾਇਆ ਜਾ ਸਕਦਾ। ਸੋ ਬੜੀ ਪ੍ਰੋਗਰੈਸਿਵ ਟੀਮ ਹੈ ਤੇ ਮੈਨੂੰ ਲੱਗਦਾ ਕਿ ਇਸ ਦੇ ਉੱਤੇ ਮਤਲਬ ਅਗਲੇ ਟੂਰਨਾਮੈਂਟ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਇਹ ਕਰਾਉਣਗੇ, ਹੋਰ ਵੀ ਪ੍ਰਬੰਧ ਵਧੀਆ ਕਰਨਗੇ। ਪਰਮਜੀਤ ਸਿੰਘ ਨੇ ਵੀ ਇੱਕ ਮੈਸੇਜ ਭੇਜਿਆ, ਉਹ ਆਪਾਂ ਥੋੜੀ ਦੇਰ ਬਾਅਦ ਸ਼ੇਅਰ ਕਰਦੇ ਹਾਂ। ਤੇ ਇੱਕ ਇਹਨਾਂ ਨੇ ਇੱਕ ਲੰਬਾ ਮੈਸੇਜ ਭੇਜਿਆ ਨਰਿੰਦਰ ਸਿੰਘ ਹੋਣਾਂ ਨੇ, ਤੇ ਉਹ ਆਪਾਂ ਥੋੜੀ ਦੇਰ ਬਾਅਦ ਖਬਰਾਂ ਤੋਂ ਬਾਅਦ ਪੜਾਂਗੇ। ਪਰ ਜਗਵੀਰ ਸਿੱਖ ਸਾਡੇ ਨਾਲ ਜੁੜ ਗਏ ਨੇ ਤੇ ਕੇਨਸ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹਾਜ਼ਰੀ ਲਾ ਰਹੇ ਨੇ, ਇੱਕ ਗਾਣਾ ਸੁਣਨਾ ਚਾਹੁੰਦੇ ਆ ਜੀ ਮੌਸਮ ਦੇ ਸੰਬੰਧ ਦੇ ਵਿੱਚ ਹੀ, ਨਹੀਂ ਤਾਂ ਮੌਸਮ ਵਾਂਗੂ ਬਦਲ ਗਈ। ਇੱਕ ਇਹਦਾ ਮੈਨੂੰ ਲੱਗਦਾ ਹੈ ਮੌਸਮ ਗੋਰਾ ਚੱਕ ਵਾਲੇ ਦਾ ਤਾਂ ਨਹੀਂ ਹੈ,
ਨਹੀਂ
ਮੈਨੂੰ
ਲੱਗਦਾ
ਕਿਸੇ ਹੋਰ ਕਲਾਕਾਰ ਜੀ। ਅਗਲੇ ਸੈਟਰਡੇ ਸੰਡੇ ਪਰ ਅੱਜ ਨਾ ਗੀਤ ਇੱਕ ਤਾਂ ਪਟਾਕੇ ਸੁਣਾਉਣਾ ਤੁਹਾਨੂੰ, ਸੁਨੰਦਾ
ਨੀਲਾ ਵਾਲੇ ਦੇ ਸੁਣਾਉਣੇ ਪਟਾਕੇ ਕਿ ਸੁਨੰਦਾ ਦੇ ਸੁਣਾਉਣੇ,
ਸੁਣਾਉਣੇ ਦੋਨੇ ਹੀ ਆ, ਇੱਕ ਤਾਂ ਓਰਿਜਿਨਲ ਸੁਣਾਉਣਾ ਤੇ ਇੱਕ ਜਿਹੜਾ ਹੈਪੀ ਮਨੀਲਾ ਵਾਲੇ ਨੇ ਗਾਇਆ ਉਹ ਸੁਣਾਉਣਾ ਹੈ। ਤੇ ਪਰ ਨਰਿੰਦਰ ਸਿੰਘ ਹੋਣਾ ਦਾ ਮੈਸੇਜ ਥੋੜਾ ਲੰਬਾ ਹੈ ਤੇ ਬੌਬੀ ਸੁਹਾਨਾ ਵੀ ਜੁੜ ਚੁੱਕੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਰਾਜੀ ਭੰਗੂ ਸਿੰਘਾਪੁਰ ਤੋਂ ਵੀ ਜੁਆਇਨ ਕਰ ਰਹੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਇੰਜੋਏ ਕਰ ਰਹੇ ਹੈ, ਕਹਿੰਦੇ ਜੋਬ ਤੇ ਆ ਜੀ। ਤੇ ਮੈਸੇਜ ਸਾਡੇ ਕੋਲ ਹੋਰ ਪਹੁੰਚੇ ਨੇ ਜੀ, ਦਲਜੀਤ ਸਿੰਘ ਸਰਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਮੇਰੀ ਬੇਟੀ ਅਰਲੀਨ ਕੌਰ ਸਰਾਂ ਤੇ ਮੈਂ ਪ੍ਰੋਗਰਾਮ ਸੁਣ ਰਹੇ ਹਾਂ ਜੀ। ਸੋ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ। ਤੇ ਮਿੰਟੂ ਜੀ ਅੱਜ ਨਾ ਆਪਣੇ ਇੱਕ ਸਰੋਤੇ ਨੇ ਪਰਥ ਤੋਂ, ਤੇ ਉਹਨਾਂ ਦਾ ਦੇ ਬੇਟੇ ਦਾ ਜਨਮ ਦਿਨ ਹੈ ਜੀ ਅੱਜ, ਤੇ ਉਹ ਆਪਾਂ
ਜੀ ਜੀ ਮੁਬਾਰਕਾਂ ਜੀ, ਮੁਬਾਰਕਾਂ ਬਹੁਤ ਵਧੀਆ। ਮੈਨੂੰ ਲੱਗਦਾ ਆਪਣੇ ਪੰਜਾਬੀ ਅਖਬਾਰ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਲੱਗੀ ਹੋਈ ਆ, ਤੇ ਮੁਬਾਰਕਾਂ ਸਾਰੇ ਪਰਿਵਾਰ ਨੂੰ ਜੀ ਇਸ ਚੀਜ਼, ਸਾਡੇ ਜਿਹੜੇ ਛੋਟੇ ਬੱਚੇ ਦੀ ਜਿਹੜੀ ਕਿਸਮਤ ਜਾਂ ਮੁਕੱਦਰ ਦਾ ਧਨੀ ਹੋਵੇ ਜੀ ਉਹ, ਤੇ ਉਹਨੂੰ ਵਾਹਿਗੁਰੂ ਦੀ ਮਿਹਰਾਂ ਬਣੀਆਂ ਰਹਿਣ, ਅਰਦਾਸ ਦੁਆ ਕਰਾਂਗੇ ਜੀ ਅੱਜ ਅਸੀਂ ਵੀ।
ਜਪਰਾਜ ਸਿੰਘ ਦਾ ਪਹਿਲਾ ਜਨਮ ਦਿਨ ਹੈ, ਤੇ ਉਹ ਦੇਖੋ ਵੀ ਬੜੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਘਰ ਦੇ ਵਿੱਚ ਉਹਨਾਂ ਦੇ ਪਹਿਲੇ ਜਨਮ ਦਿਨ ਤੇ, ਜਪਰਾਜ ਦੇ ਪਹਿਲੇ ਜਨਮ ਦਿਨ ਤੇ ਨਾ ਸੁਖਮਣੀ ਸਾਹਿਬ ਦੇ ਪਾਠ ਕਰਵਾ ਰਹੇ ਨੇ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ, ਤੇ ਲੰਗਰ ਵੀ ਵਰਤੇਗਾ ਜੀ। ਸੋ ਉਹਨਾਂ ਨੇ ਬੇਨਤੀ ਕੀਤੀ ਸਾਰਿਆਂ ਨੂੰ, ਸੰਗਤ ਨੂੰ, ਕਿ ਉਹ ਗੁਰਦੁਆਰਾ ਸਾਹਿਬ ਪਹੁੰਚਣ ਪਰਥ ਦੇ ਵਿੱਚ, ਕੈਨਿੰਗਵੇਲ ਗੁਰਦੁਆਰਾ ਸਾਹਿਬ, ਤੇ ਗੁਰੂ ਘਰ ਦੇ ਵਿੱਚ ਗੁਰਬਾਣੀ ਦੇ ਨਾਲ ਜੁੜਨ, ਤੇ ਲੰਗਰ ਵੀ ਵਰਤੇਗਾ ਜੀ। ਤੇ ਦੱਸ ਦਈਏ ਕਿ ਜਪਰਾਜ ਦਾ ਅੱਜ ਜਨਮ ਦਿਨ ਮਨਾ ਰਹੇ ਨੇ ਗੁਰੂ ਘਰ ਦੇ ਵਿੱਚ ਸੁਖਮਣੀ ਸਾਹਿਬ ਦੇ ਪਾਠ ਦੇ ਨਾਲ, ਤੇ ਸਾਰੇ ਸਾਡੇ ਵੱਲੋਂ, ਸਾਡੀ ਟੀਮ ਵੱਲੋਂ ਔਰ ਸਾਡੇ ਲਿਸਨਰਸ ਵੱਲੋਂ ਜਪਰਾਜ ਨੂੰ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ, ਅਮਰਦੀਪ ਤੇ ਉਹਨਾਂ ਦੇ ਪਰਿਵਾਰ ਨੂੰ ਸਾਰਿਆਂ ਨੂੰ ਵੀ ਮੁਬਾਰਕਾਂ, ਅਤੇ ਬਹੁਤ ਵਧੀਆ ਪਿਰਤ ਪਾ ਰਹੇ ਹੋ ਤੁਸੀਂ ਕਿ ਜਨਮ ਦਿਨ ਗੁਰੂ ਘਰ ਜਾ ਕੇ ਮਨਾ ਰਹੇ ਹੋ, ਬਹੁਤ ਬਹੁਤ ਮਤਲਬ ਸ਼ੁਕਰੀਆ ਤੁਹਾਡਾ, ਤੇ ਵਧੀਆ ਗੱਲ ਹੈ ਜੀ। ਤੇ ਮਿੰਟੋ ਜੀ ਖਬਰਾਂ ਦੀ ਆਪਾਂ ਥੋੜੀ ਜਿਹੀ ਹੁਣ ਚੀਰ ਫਾੜ ਕੜੀਏ, ਮੈਸੇਜ ਹੋਰ ਵੀ ਸਾਡੇ ਸੱਜਣਾ ਮਿੱਤਰਾਂ ਦੇ ਬਹੁਤ ਆ ਰਹੇ ਨੇ
ਜੀ। ਬਿਲਕੁਲ,
ਖਬਰਾਂ ਦੇ ਵਿੱਚ 2 ਲੜਾਈਆਂ ਚੱਲ ਰਹੀਆਂ ਜੀ, ਜਿਹੜੀ ਵੱਡੀਆਂ ਜਿਹੜੀ ਚਿੰਤਾ ਦਾ ਵਿਸ਼ਾ ਬਣ ਰਹੀਆਂ ਨੇ
ਸਿੱਧੂ ਸਾਹਿਬ। ਸਾਰੀਆਂ ਲੜਾਈਆਂ ਤੋਂ ਪਹਿਲਾਂ ਮੈਨੂੰ ਲੱਗਦਾ ਖਬਰਾਂ ਨਾਲ ਆਪਾਂ ਅੱਜ ਜੇ ਮੇਹਰ ਮਿੱਤਲ ਹੋਰਾਂ ਬਾਰੇ ਥੋੜੀ ਜਿਹੀ ਗੱਲ ਕਰੀਏ, ਉਹ ਜ਼ਿਆਦਾ ਬਿਹਤਰ ਰਹੂਗਾ ਤੇ
ਜੀ ਜੀ। ਮੈਨੂੰ ਥੋੜਾ ਜਿਹਾ ਹਾਂਜੀ ਸ਼ੌਕ ਲੱਗਿਆ ਸੀਗਾ, ਸਵੇਰੇ ਮੈਂ ਉੱਠ ਕੇ ਪੜਿਆ ਤੇ ਮੈਂ ਡਿਟੇਲ ਚ ਨਹੀਂ ਪੜ ਸਕਿਆ ਕਿ ਉਹ ਵੀ ਅਕਾਲ ਚਲਾਣਾ ਕਰ ਗਏ ਨੇ। ਇਹ ਕੁਛ ਖਬਰਾਂ ਪਿੱਛੇ ਹਫਤੇ ਵੀ ਆਈਆਂ ਸੀ ਜਿਹੜੀਆਂ ਕਿ ਥੋੜੀਆਂ ਝੂਠੀਆਂ ਨਿਕਲੀਆਂ, ਝੂਠੀਆਂ ਤਾਂ ਨਹੀਂ ਨਿਕਲੀਆਂ, ਮਤਲਬ ਸ਼ਾਇਦ ਮਤਲਬ ਉਦੋਂ ਸੀਰੀਅਸ ਹਾਲਾਤ ਦੇ ਵਿੱਚ ਹੋਣ ਕਿਤੇ ਤਾਂ, ਪਰ ਹੁਣ ਇਹਨਾਂ ਖਬਰਾਂ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਉਹ ਸ਼ਾਇਦ 82 ਸਾਲ ਦੀ ਉਮਰ ਦੇ ਵਿੱਚ ਅਕਾਲ ਚਲਾਣਾ ਕਰ ਗਏ ਨੇ।
ਜੀ ਜੀ ਬਿਲਕੁਲ ਜੀ, ਮੇਹਰ ਮਿੱਤਲ ਹੋਰਾਂ ਦੇ ਮਾਮਲੇ ਚ ਜੇ ਗੱਲ ਕਰੀਏ ਤਾਂ ਮੇਹਰ ਮਿੱਤਲ ਸਾਡੇ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਸਨ ਜੀ, ਬਠਿੰਡਾ ਜ਼ਿਲ੍ਹੇ ਨੂੰ, ਤੇ ਕਾਫੀ ਲੰਮੀ ਪਾਰੀ ਉਹਨਾਂ ਨੇ ਫਿਲਮਾਂ ਦੇ ਵਿੱਚ ਖੇਡੀ ਆ, ਤੇ ਪਿਛਲੇ ਜਿਹੜੇ ਫੇਸਬੁੱਕ ਦੇ ਡਾਕੀਆਂ ਨੇ ਭਾਵੇਂ ਹਫ਼ਤਾ 10 ਦਿਨ ਪਹਿਲਾਂ ਉਹਨਾਂ ਨੂੰ ਤੋਰ ਦਿੱਤਾ ਸੀ, ਜ਼ਿੰਦਗੀ ਤੋਂ ਉਹੀ ਕੁਲਦੀਪ ਮਾਣਕ ਵਾਲਾ ਵਰਤਾਰਾ ਹੀ ਹੋਇਆ ਸੀਗਾ ਵੀ ਆਪਣੇ ਆਪ ਨੂੰ ਪਹਿਲੇ ਸਾਬਤ ਕਰਨ ਲਈ ਵੀ ਮੈਂ ਖ਼ਬਰ ਪਹੁੰਚਾਈ, ਤੇ ਕਈ ਵਾਰੀ ਜਿਉਂਦੇ ਜੀਆਂ ਨੂੰ ਤੋੜ ਦਿੰਦੇ ਆ। ਪਹਿਲੀ ਗੱਲ ਤਾਂ ਇਹ ਅਸੀਂ ਨਿੰਦਣ ਯੋਗ ਗੱਲ ਨੂੰ ਅਕਸਰ ਨਿੰਦੇ ਆ ਤੇ ਕਹਿਣੇ ਵੀ ਅੱਗੇ ਤੋਂ ਇਹੋ ਜਿਹਾ ਧਿਆਨ ਰੱਖਿਆ ਕਰੋ, ਇਹ ਜ਼ਿੰਦਗੀ ਹੈ, ਜੀਵਨ ਆ, ਇਹਦੇ ਚ ਬਹੁਤ ਇੱਕ ਸਾਹ ਵੀ ਜੇ ਕੋਈ ਵੱਧ ਲੈ ਲੈਂਦਾ ਤਾਂ ਉਹ ਵੀ ਬਹੁਤ ਕੀਮਤੀ ਆ, ਤੇ ਤੁਸੀਂ ਪਹਿਲਾਂ ਹੀ ਨਾ ਇੰਨੇ ਕਾਲੇ ਪਿਆ ਕਰੋ ਕਿਸੇ ਵੀ ਗੱਲ ਦੇ ਉੱਤੇ। ਨਾਲੇ ਇਹ ਨੀ ਮੈਨੂੰ ਸਮਝ ਆਉਂਦੀ ਵੀ ਇਹਨਾਂ ਲੋਕਾਂ ਨੂੰ ਮਿਲੂਗਾ ਕੀ ਇਸ ਚੀਜ਼ ਨਾਲ, ਕਿਹੜੀ ਕਿਹੜਾ ਕ੍ਰੈਡਿਟ, ਕਿਹੜੀ ਉਹਦੇ ਉਹਦੇ ਚ ਜਿਹੜਾ ਉਹਨਾਂ ਨੂੰ ਪੈਸੇ ਜਾਂ ਕਿਸੇ ਪਰਸਨਲ ਤੌਰ ਦੇ ਉੱਤੇ ਕੋਈ ਵੀ ਚੀਜ਼ ਨਹੀਂ ਮਿਲਣ ਵਾਲੀ। ਜਦੋਂ ਵੀ ਕੋਈ ਗੱਲ ਆਉਂਦੀ ਹੈ ਜੇ ਉਹਦੀ ਥੋੜੀ ਜਿਹੀ ਤਹਿ ਤੱਕ ਜਾਇਆ ਜਾਵੇ, ਘੋਖਿਆ ਪੜਤਾਲਿਆ ਜਾਵੇ, ਅੱਜ ਦੇ ਯੁੱਗ ਦੇ ਵਿੱਚ ਬੜਾ ਸੌਖਾ, ਤੁਸੀਂ ਬੜੇ ਸੌਖਾ ਘੋਖ ਪੜਤਾਲ ਸਕਦੇ ਹੋ, ਤੁਹਾਨੂੰ ਨੇੜੇ ਦੇ ਸੂਤਰ ਮਿਲ ਜਾਂਦੇ ਆ, ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ, ਪਤਾ ਕਰ ਸਕਦੇ ਹੋ ਸੱਚਾਈ ਕੀ ਆ। ਪਰ ਚਲੋ ਇਹ ਇੱਕ ਵੱਖਰਾ ਮਸਲਾ ਸਿੱਧੂ ਸਾਹਿਬ ਤੇ, ਪਰ ਮੇਹਰ ਮਿੱਤਲ ਦੇ ਮਾਮਲੇ ਦੇ ਵਿੱਚ ਅੱਜ ਉਹਨਾਂ ਨੂੰ ਜੇ ਚੇਤੇ ਕਰਦੇ ਆ ਆਪਾਂ ਕੁਝ ਕੁ ਗੱਲਾਂ ਕਰੀਏ ਤਾਂ ਉਹਦੇ ਚ ਜਿੰਨੀ ਕੁ ਮੈਨੂੰ ਲੋਕਲ ਉੱਥੋਂ ਬਠਿੰਡੇ ਦਾ ਹੋਣ ਕਰਕੇ ਥੋੜੀ ਜਿਹੀ ਐਕਸਟਰਾ ਗੱਲਾਂ, ਕਿਉਂਕਿ ਜਿਹੜੀਆਂ ਆਮ ਗੱਲਾਂ ਤਾਂ ਸਾਰਿਆਂ ਨੂੰ ਪਤਾ ਹੀ ਆ ਜਿਹੜੀਆਂ ਉਹ ਤੋਂ ਲੀਹ ਤੋਂ ਹਟ ਕੇ ਗੱਲਾਂ ਕਰਦੇ ਆ, ਪਰ ਉਹਨਾਂ ਸਾਰਿਆਂ ਤੋਂ ਪਹਿਲਾਂ ਮੈਂ ਇਹ ਦੱਸਦਿਆਂ ਵੀ ਮੈਂ ਮੇਹਰ ਮਿੱਤਲ ਨੂੰ ਦੇਖਦਾ ਰਿਹਾ, ਪਰ ਮੈਂ ਕਿਤੇ ਉਹਨਾਂ ਦੀ ਕਾਮੇਡੀ ਦਾ ਜਾਂ ਹੋਰ ਚੀਜ਼ ਦਾ ਬਾਹਲਾ ਵੱਡਾ ਪ੍ਰਸ਼ੰਸਕ ਨਹੀਂ ਰਿਹਾ ਉਹਨਾਂ ਦੀ ਐਕਟਿੰਗ ਦਾ ਜਾਂ ਉਹਨਾਂ ਦੀ ਕਾਮੇਡੀ ਦਾ, ਤੇ ਪਰ ਮੈਂ ਲਿਖਿਆ ਵੀ ਆ ਕਈ ਵਾਰੀ ਵੀ ਮੈਨੂੰ ਕੋਈ ਉਹਦੇ ਚ ਖਾਸੀਅਤ ਨਹੀਂ ਲੱਗੀ, ਤਾਂ ਗੱਲ ਇਹ ਲੱਗੀ ਵੀ ਉਸ ਟਾਈਮ ਦੇ ਵਿੱਚ ਜਿਹੜਾ ਮੈਦਾਨ ਖੁੱਲ੍ਹਾ ਸੀ ਤੇ ਉਸ ਮੈਦਾਨ ਦੇ ਵਿੱਚ ਨਵਾਂਪਣ ਕਰਨ ਲਈ ਕੁਛ ਵੀ ਨਹੀਂ ਸੀਗਾ, ਨਵੀਂ ਚੀਜ਼ ਸੀ, ਤਾਂ ਉਹ ਮੇਹਰ ਮਿੱਤਲ ਹੋਰਾਂ ਨੇ ਪੇਸ਼ ਕੀਤੀ ਤੇ ਇੱਕ ਦੌਰ ਇਹ ਜਿਹਾ ਆ ਗਿਆ ਵੀ ਡਿਸਟ੍ਰੀਬਿਊਟਰ ਫਿਲਮ ਤਾਂ ਖਰੀਦਦਾ ਸੀ ਜੇ ਮੇਹਰ ਮਿੱਤਲ ਆ, ਜੇ ਕਿਸੇ ਫਿਲਮ ਦੇ ਵਿੱਚ ਮੇਹਰ ਮਿੱਤਲ ਨਹੀਂ ਹੈ ਤਾਂ ਡਿਸਟ੍ਰੀਬਿਊਟਰ ਫਿਲਮ ਨਹੀਂ ਖਰੀਦਦਾ ਸੀ ਥੀਏਟਰਾਂ ਚ ਲਾਉਣ ਲਈ। ਇਹ ਹੁਣ ਦੇਖ ਲਓ ਵੀ ਬੰਦੇ ਦੀ ਕਾਮਯਾਬੀ ਦਾ ਕਿੱਡਾ ਕੁ ਵੱਡਾ ਪੈਮਾਨਾ, ਇੱਕ ਪੈਮਾਨਾ ਬੰਦੇ ਦੀ ਕਾਮਯਾਬ ਦੇਖਣ ਦਾ ਵੀ ਕਿੰਨਾ ਕਾਮਯਾਬ ਸੀ ਉਹ। ਇੱਕ ਫਿਲਮ ਤਾਂ ਬਣਦੀ ਆ ਜੇ ਉਹ ਫਿਲਮ ਨੂੰ ਡਿਸਟ੍ਰੀਬਿਊਟਰ ਭੱਜ ਕੇ ਪੈਣ ਤੇ ਉਹ ਫਿਲਮ ਦੀ ਕਾਮਯਾਬੀ ਆ, ਤੇ ਜੇ ਇੱਕ ਫਿਲਮ ਨੂੰ ਖਰੀਦਣ ਤੋਂ ਹੀ ਮੁਨਕਰ ਹੋ ਗਏ ਤਾਂ ਉਹ ਫਿਲਮ ਫੇਲ ਮੰਨੀ ਗਈ, ਤਾਂ ਫਿਰ ਉਹ ਖਰੀਦਣ ਤੋਂ ਕਿਉਂ ਮੁਨਕਰ ਹੋਏ? ਸਿਰਫ ਮੇਹਰ ਮਿੱਤਲ ਦੇ ਨਾਂ ਕਾਰਨ। ਸੋ ਦੇਖੋ ਕਿੱਡੀ ਵੱਡਾ ਕੀ ਪੁਆਇੰਟ ਹੋ ਗਿਆ ਹੈ।
ਮਿੰਟੂ ਜੀ, ਇਹ ਤਾਂ ਗੱਲ ਮਤਲਬ ਉਦੋਂ ਸੀਗੀ ਜਿਹੜੀ ਤੁਸੀਂ ਦੱਸੀ, ਮਤਲਬ ਇਸ ਤਰ੍ਹਾਂ ਸਿਚੁਏਸ਼ਨ ਬਣ ਗਈ ਸੀ। ਇੱਕ ਸਿਚੁਏਸ਼ਨ ਇਹ ਵੀ ਬਣ ਗਈ ਸੀ ਕਿ ਮੇਹਰ ਮਿੱਤਲ ਦੀ ਜਿਹੜੀ ਕਮੇਡੀ ਸੀਗੀ ਉਹਦਾ ਕੋਈ ਉਹ ਸਕ੍ਰਿਪਟ ਚ ਨਹੀਂ ਸੀ ਹੁੰਦੀ, ਉਹ ਇੱਦਾਂ ਨਹੀਂ ਸੀ ਹੁੰਦੀ। ਜਦੋਂ ਰਾਈਟਰ ਉਹਨੂੰ ਲਿਖਦਾ ਹੁੰਦਾ ਸੀ ਫਿਲਮ ਨੂੰ, ਉਹਦੇ ਡਾਇਲੋਗ ਲਿਖਦਾ ਹੁੰਦਾ ਸੀ, ਤੇ ਉਹ ਡਾਇਲੋਗ ਨਹੀਂ ਸੀ ਹੁੰਦੇ ਕਿਉਂਕਿ ਉਹਨ ਜਿਹੜਾ ਮੇਲ ਕੋਮੇਡੀਅਨ ਨੂੰ ਪੰਜਾਬੀ ਫਿਲਮਾਂ ਦੇ ਵਿੱਚ ਬਹੁਤ ਘੱਟ ਮਤਲਬ ਕੋਮੇਡੀ ਬੇਸਡ ਫਿਲਮਾਂ ਆਈਆਂ। ਆਈ ਐਸ ਜੌਹਰ ਨੇ ਕੁਝ ਫਿਲਮਾਂ ਦਿੱਤੀਆਂ ਜਿਹੜੀਆਂ ਕੋਮੇਡੀ ਬੇਸਡ ਰਹੀਆਂ ਨੇ, ਪਰ ਮੇਹਰ ਮਿੱਤਲ ਦੀ ਇੰਟਰਵਿਊ ਮੈਂ ਬਹੁਤ ਪਹਿਲਾਂ ਪੜ੍ਹੀ ਸੀ ਕਿ ਉਹਨੂੰ ਆਪ ਮਿਹਨਤ ਕਰਨੀ ਪੈਂਦੀ ਹੈ ਕਿ ਫਿਲਮ ਦੇ ਸਾਰਾ ਪਹਿਲਾਂ ਉਹਨੂੰ ਸਕ੍ਰਿਪਟ ਪੜ੍ਹਨਾ ਪੈਂਦਾ ਹੈ ਕਿਉਂਕਿ ਉਹ ਪੇਸ਼ੇ ਵਜੋਂ ਆਪ ਵਕੀਲ ਸਨ, ਪੜ੍ਹੇ ਲਿਖੇ ਸਨ, ਸਾਰਾ ਕੁਝ ਮਤਲਬ ਉਹਨਾਂ ਨੂੰ ਪਤਾ ਸੀ ਲੌਜਿਕ, ਤੇ ਉਹਨਾਂ ਨੂੰ ਆਪਣੀ ਕਮੇਡੀ ਆਪ ਹੀ ਬਣਾਉਣੀ ਪੈਂਦੀ ਸੀਗੀ ਫਿਲਮ ਦੇ ਵਿੱਚ, ਆਪਣਾ ਕਰੈਕਟਰ ਆਪ ਹੀ ਬਣਾਉਣਾ ਪੈਂਦਾ ਸੀ ਜ਼ਿਆਦਾਤਰ ਫਿਲਮਾਂ ਦੇ ਵਿੱਚ। ਸੋ ਅਗਰ ਮਤਲਬ ਕੋਈ ਬੰਦਾ ਮਤਲਬ ਉਹਨਾਂ ਦੇ ਕਰੈਕਟਰ ਨੂੰ ਸਟੱਡੀ ਕਰਕੇ ਕੋਈ ਸੀਰੀਅਸ ਰਾਈਟਰ ਮਤਲਬ ਜਿਹੜੇ ਉਹਨਾਂ ਨੂੰ ਕਮੇਡੀ ਲਿਖ ਲਿਖ ਕੇ ਦਿੰਦੇ, ਵਧੀਆ ਕਰ ਕਰਕੇ ਦਿੰਦੇ, ਤਾਂ ਹੋ ਸਕਦਾ ਕਿ ਉਹਨਾਂ ਦੀ ਮਤਲਬ ਐਕਟਿੰਗ ਪ੍ਰਤਿਭਾ ਜਾਂ ਹੋਰ ਵੀ ਵਿਸ਼ਾਲ ਹੁੰਦੀ, ਪਰ ਕਿਉਂਕਿ ਉਹਨਾਂ ਨੂੰ ਹਰੇਕ ਫਿਲਮ ਦੇ ਵਿੱਚ ਆਪ ਹੀ ਕਰਨਾ ਪੈਂਦਾ ਸੀ, ਤੇ ਇੱਕ ਸਮਾਂ ਇਹ ਆ ਜਾਂਦਾ ਕਿ ਜਦੋਂ ਪੀਪਲ ਰਨ ਆਊਟ ਆਫ ਆਈਡੀਆਜ਼, ਹੈ ਨਾ, ਤੇ ਜਿਸ ਤਰ੍ਹਾਂ ਹੁਣ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਹੋਇਆ, ਬੀਨੂ ਢਿੱਲੋਂ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਕਿ ਉਹ ਕੋਈ ਫਿਲਮ ਬੀਨੂ ਢਿੱਲੋਂ ਬਿਨਾਂ ਚੱਲਦੀ ਨਹੀਂ ਸੀ, ਪਰ ਫਿਰ ਬਹੁਤਾਤ ਹੋ ਗਈ ਤੇ ਉਹਦੀ ਜਿਹੜੀ ਵਰਾਇਟੀ ਆ ਉਹ ਖਤਮ ਹੋ ਗਈ। ਪਰ ਮੇਹਰ ਮਿੱਤਲ ਨੇ ਬਹੁਤ ਸਾਲ, ਘੱਟੋ ਘੱਟ 25-30 ਸਾਲ ਫਿਲਮਾਂ ਤੇ ਰਾਜ ਕੀਤਾ, ਤੇ ਉਹਦੀਆਂ ਜਿਹੜੀਆਂ ਕਾਮੇਡੀਜ਼ ਆ ਕਈ ਸੈਕਸ਼ਨ ਆ ਉਹ ਲੈਜੈਂਡਰੀ ਕਮੇਡੀਅਨ ਆ, ਜਿਸ ਤਰ੍ਹਾਂ ਸਰਪੰਚ ਫਿਲਮ ਦੇ ਵਿੱਚ ਉਹਨਾਂ ਨੇ ਵਧੀਆ ਰੋਲ ਅਦਾ ਕੀਤਾ ਸੀ। ਇੱਕ ਫਿਲਮ ਸੀਗੀ ਯਾਰੀ ਜੱਟ ਦੀ, ਜਿਸ ਦੇ ਵਿੱਚ ਵਰਿੰਦਰ ਇੰਗਲੈਂਡ ਜਾਂਦਾ ਆ, ਉਹ ਜਿਹੜਾ ਇੰਗਲੈਂਡ ਦਾ ਸੀਨ ਨੀ, ਇੱਕ ਅਨਪੜ੍ਹ ਬੰਦਾ ਇੰਗਲੈਂਡ ਚਲੇ ਜਾਂਦਾ ਤੇ ਉਸਨੂੰ ਚਾਹ ਬਣਾਉਣ ਵਾਸਤੇ ਪਾਣੀ ਦਾ ਪਤਾ ਨਹੀਂ ਹੁੰਦਾ, ਟੂਟੀ ਕਿੱਥੋਂ ਚਲਾਉਣੀ ਆ, ਤੇ ਉਹਨੂੰ ਘਰੇ ਆ ਕੇ ਪੁੱਛਦੇ ਤੇ ਚਾਹ ਪੀ ਲਈ, ਕਹਿੰਦਾ ਹਾਂ ਪੀ ਲਈ, ਕਹਿੰਦਾ ਤਾਂ ਪਾਣੀ ਕਿੱਥੋਂ ਲਿਆ ਸੀ, ਤੈਨੂੰ ਟੂਟੀ ਤਾਂ ਚਲਾਉਣੀ ਨੀ, ਕਹਿੰਦਾ ਮੈਂ ਖੂਹੀ ਚੋਂ ਕੱਢ ਲਿਆ ਸੀ, ਕਹਿੰਦਾ ਖੂਹੀ ਸਾਡੇ ਕਿੱਥੇ ਆ ਖੂਹੀ, ਕਹਿੰਦਾ ਆਹ ਜਿਹੜੀ ਅੰਦਰ ਆ ਉਹ ਟੋਇਲਟ ਦੇ ਵਿੱਚੋਂ ਪਾਣੀ
ਕਈ ਗੱਲਾਂ ਉਹਨਾਂ ਦੀਆਂ ਅੱਜ ਵੀ ਉਦਾਹਰਣਾਂ ਦਿੱਤੀਆਂ ਜਾਂਦੀਆਂ। ਜਦੋਂ ਖੜਕਾ ਹੁੰਦਾ, ਮੈਂ ਅਕਸਰ ਘਰੇ ਵੀ ਉਦਾਹਰਣ ਦੇ ਦਿੰਦਾ ਹੁੰਦਾ, ਇਹ ਕੀ ਹੋ ਗਿਆ ਕਿ ਕੁੜਤਾ ਡਿੱਗ ਪਿਆ ਸੀ, ਤੇ ਕਹਿੰਦੇ ਕੁੜਤਾ ਡਿੱਗੇ ਦਾ ਇੰਨਾ ਖੜਕਾ, ਉਸੇ ਫਿਲਮ ਚ ਸੀ ਇਹ, ਉਹ ਬਾਥਰੂਮ ਦੇ ਵਿੱਚ ਮੇਹਰ ਮਿੱਤਲ ਡਿੱਗ ਪੈਂਦੇ ਆ, ਤੇ ਉਹ ਕਹਿੰਦੇ ਕੀ ਹੋ ਗਿਆ, ਕਹਿੰਦੇ ਕੁਛ ਨੀ ਕੁੜਤਾ ਡਿੱਗ ਪਿਆ ਸੀ, ਕਹਿੰਦਾ ਕੁੜਤਾ ਡਿੱਗੇ ਦਾ ਇੰਨਾ ਖੜਕਾ, ਕਹਿੰਦਾ ਉਹ ਕੁੜਤੇ ਚ ਮੈਂ ਵੀ ਸੀ ਨਾ, ਤੇ ਇਹ ਕੁਝ
ਮਿੰਟੂ ਜੀ ਮੈਂ ਛੋਟਾ ਹੁੰਦਾ ਸੀ ਤੇ ਇੱਕ ਲੈਜੈਂਡਰੀ ਜਿਹੜਾ ਕਰੈਕਟਰ ਉਹਨਾਂ ਨੇ ਪਲੇ ਕੀਤਾ ਸੀ, ਹੁਣ ਮੈਨੂੰ ਯਾਦ ਨਹੀਂ ਆ ਰਿਹਾ ਕਿਹੜੀ ਫਿਲਮ ਦੇ ਵਿੱਚ, ਉਹ ਫਿਲਮ ਨਾ ਬਾਬਿਆਂ ਤੇ ਸੀ, ਜਿਹੜੇ ਝਾੜ ਫੂਕ ਕਰਨ ਵਾਲੇ ਚੇਲੇ ਚਪਟੇ ਹੁੰਦੇ ਆ ਉਹਨਾਂ ਦੇ ਉੱਤੇ, ਤੇ ਉਹਦੇ ਵਿੱਚ ਉਹਨੇ ਰੋਲ ਕੀਤਾ ਸੀ, ਤੇ ਉਹ ਮਤਲਬ ਉਹ ਬੜਾ ਲੈਜੈਂਡਰੀ ਸੀ, ਇੱਕ ਤੇਲੂ ਰਾਮ ਦਾ ਕਰੈਕਟਰ ਉਹਦਾ ਬੜਾ ਲੈਜੈਂਡਰੀ ਕਰੈਕਟਰ ਮੇਲ ਮਿੱਤਲ ਦਾ ਰਿਹਾ ਤੇਲੂ ਰਾਮ, ਤੇ ਉਹਨੂੰ ਐਕਚੁਲੀ ਸਾਡੇ ਦੁਆਬੇ ਇਲਾਕੇ ਦੇ ਵਿੱਚ ਬਹੁਤ ਦੇਰ ਮੇਲ ਮਿੱਤਲ ਦਾ ਤਾਂ ਮਗਰੋਂ ਪਤਾ ਲੱਗਾ ਵੀ ਇਹਦਾ ਨਾਮ ਮੇਲ ਮਿੱਤਲ ਹੈ, ਉਹਨੂੰ ਤੇਲੂ ਰਾਮ ਹੀ ਸਾਦਰ ਮਤਲਬ 10 ਸਾਲ ਤਾਂ ਤੇਲੂ ਰਾਮ ਦੇ ਨਾਲ ਮਸ਼ਹੂਰ ਰਿਹਾ ਉਹ, ਤੁਹਾਨੂੰ ਤਾਂ ਚਲੋ ਪਤਾ ਹੋਊਗਾ ਦੁਆਬੇ ਆਪਣੇ ਮਾਲਵੇ ਦੇ ਵਿੱਚ, ਪਰ ਦੁਆਬੇ ਏਰੀਏ ਦੇ ਵਿੱਚ ਉਹ 10-15 ਸਾਲ ਤੇਲੂ ਰਾਮ ਦੇ ਨਾਲ ਨਾਲ ਮੇਲ ਮਿੱਤਲ ਸਾਹਿਬ ਮਤਲਬ ਮਸ਼ਹੂਰ ਰਹੇ ਨੇ। ਸੋ ਅੱਜ ਅਸੀਂ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ।
ਬਿਲਕੁਲ ਜੀ ਬਿਲਕੁਲ ਸਿੱਧੂ ਸਾਹਿਬ, ਅੱਜ ਉਹਨਾਂ ਦੇ ਬਾਰੇ ਚ ਜੇ ਥੋੜੀਆਂ ਜਿਹੀਆਂ ਗੱਲਾਂ ਕਰੀਏ, ਉਹਨਾਂ ਦੇ ਪਿਛੋਕੜ ਬਾਰੇ, ਤਾਂ ਪਿੰਡ ਚੁੱਗਾ ਖੁਰਦ ਉਹਨਾਂ ਦਾ ਪਿੰਡ ਸੀ ਜੀ ਗਿੱਦੜਵੇਹੇ ਦੇ ਲਾਗੇ, ਕਿਤੇ ਜ਼ਿਆਦਾਤਰ ਲੋਕ ਨਾ ਗਿੱਦੜਵੇਹੇ ਤੋਂ ਹੀ ਸਮਝਦੇ ਉਹਨਾਂ ਨੂੰ ਵੀ ਉਹ ਗਿੱਦੜਵੇਹੇ ਦੇ ਸਨ, ਪਰ ਨਹੀਂ, ਗਿੱਦੜਵੇਹੇ ਦੇ ਲਾਗੇ ਬਹੁਤ ਸਾਰੇ ਬਾਣੀਆਂ ਦੇ ਪਰਿਵਾਰ ਆ, ਜਿਹੜੇ ਮਹਾਜਨਾਂ ਦੇ ਪਰਿਵਾਰ ਜਿਹੜੇ ਖੇਤੀ ਕਰਦੇ ਆ, ਤੇ ਉਹਨਾਂ 'ਚ ਹੀ ਇਹ ਸਿਆਣ ਜੀ ਖੇਤੀ ਕਰਦੇ ਸਨ, ਇਹਨਾਂ ਦੇ ਬਜ਼ੁਰਗ, ਤੇ ਉੱਥੇ ਗਿੱਦੜਵੇਹੇ ਇਹਨਾਂ ਦੇ ਚੁੱਗੇ ਖੁਰਦ ਤੋਂ ਜਿਹੜਾ ਫਿਰ ਉੱਠ ਕੇ ਇਹ ਗਿੱਦੜਵੇਹੇ ਆਏ, ਗਿੱਦੜਵੇਹੇ ਤੋਂ ਇਹ ਬਠਿੰਡੇ ਆ ਗਏ, ਤੇ ਇਹ ਬਠਿੰਡੇ ਇਹਨਾਂ ਅਸਲ 'ਚ ਨਾ ਇਹ ਕਾਫੀ ਵੱਡਾ ਪਰਿਵਾਰ ਸੀਗਾ, ਇਹਨਾਂ ਦੇ 6 ਭਰਾ ਸੀ, 3 ਭੈਣਾਂ ਸਨ, ਤੇ ਇਹਨਾਂ ਦਾ ਬਠਿੰਡੇ ਜਿਹੜੀ ਚੀਜ਼ ਸਭ ਤੋਂ ਪਹਿਲੀ ਵਾਰ ਜਦੋਂ ਮੈਂ ਇੱਕ ਵਾਰੀ ਝਕਾਣੀ ਖਾਧੀ ਜਿਹਨੂੰ ਕਹਿ ਸਕਦੇ ਹਾਂ, ਮੈਂ ਬਠਿੰਡੇ ਨਾ ਇਹਨਾਂ ਦੇ ਇੱਕ ਲੱਕੜ ਦਾ ਆਰਾ ਲੱਗਿਆ ਹੋਇਆ ਸੀਗਾ, ਤੇ ਮੈਂ ਉਸ ਰੋਡ ਉੱਤੋਂ ਦੀ ਲੰਘਿਆ ਜਾ ਰਿਹਾ ਸੀਗਾ, ਤੇ ਗਾਂ ਮੇਜ਼ ਕੁਰਸੀ ਲਾ ਕੇ ਧੁੱਪ ਜੀ ਦੇ ਵਿੱਚ ਤੜਕੇ ਚਾਹ ਦਾ ਕੱਪ ਰੱਖ ਕੇ ਮੇਰੇ ਮਿੱਤਲ ਸਾਹਿਬ ਬੈਠੇ, ਤੇ ਉਸ ਟਾਈਮ ਦੌਰ ਸੀਗਾ ਪੂਰਾ ਉਹ ਹਿੱਟ ਦੌਰ ਸੀ, ਜਿਹੜਾ ਟਾਈਮ ਦੀ ਗੱਲ ਹੈ 80 ਦੇ ਦੌਰ ਦੀ ਗੱਲ ਆ, ਤੇ ਉਹ 80-82 ਹੋਣੀ ਆ, ਉਦੋਂ ਪੂਰੇ ਹਿੱਟ ਸਿਆਣ, ਤੇ ਮੈਂ ਸਾਈਕਲ ਹੁੰਦਾ ਮੇਰੇ ਕੋਲੇ ਨਵਾਂ ਹੀਰੋ ਹਰੇ ਰੰਗ ਦਾ, ਤੇ ਮੈਂ ਇੱਕ ਵਾਰ ਤਾਂ ਲੰਘ ਗਿਆ ਕੋਲ ਦੀ, ਤੇ ਜਦੋਂ ਉਹਨਾਂ ਨੇ ਅਖਬਾਰ ਜਾ ਨੀਵਾਂ ਕਰਿਆ ਤੇ ਮੈਨੂੰ ਮੇਰੇ ਮਿੱਤਲ ਲਿਖਿਆ, ਤੇ ਮੈਂ ਬ੍ਰੇਕ ਮਾਰੇ ਧਰ ਕੇ, ਤੇ ਉਹ ਚਾਹ ਪੀਣ ਵਾਲੇ ਭਾਈ ਸਾਹਿਬ ਵੀ ਮੇਹਰ ਮਿੱਤਲ ਜੀ, ਤੇ ਉਹਨਾਂ ਦੀ ਇੱਕਦਮ ਫੁੱਕ ਹਾਸੀ ਨਿਕਲ ਜਾਂਦੀ ਹੁੰਦੀ ਵਿੱਕੇ ਦਾ, ਮੈਂ ਚਾਹ ਭਜਾਣੀ ਖਾ ਕੇ ਨਿਕਲ, ਤੇ ਉਹਨਾਂ ਦੀ ਹਾਸੀ ਨਿਕਲ ਗਈ, ਤੇ ਉਹ ਜੋ ਹਾਸੀ ਨਿਕਲੀ ਤੇ ਮੈਂ ਖੜ ਕੇ, ਮੈਂ ਉਮਰ ਦਾ ਤਕਾਜਾ ਸੀ, ਨਿਆਣਾ ਸੀ, ਤੇ ਮੈਂ ਸੰਗ ਜੇ ਗਿਆ, ਤੇ ਮੈਨੂੰ ਸਮਝਣਾ ਮੈਂ ਕੀ ਕਰਾਂ, ਕਹਿੰਦੇ ਆ ਜਾ ਕਾਕਾ ਆ ਜਾ, ਕਿੱਥੇ ਚੱਲਿਆ, ਕਾਲਜ ਚੱਲਿਆ, ਮੈਂ ਉਦੋਂ ਬਠਿੰਡੇ DAV ਕਾਲਜ ਦੇ ਵਿੱਚ ਪੜ੍ਹਦਾ ਸੀ, ਤੇ ਮੈਂ ਸੰਗਦੇ ਜੇ ਨੇ ਵਿਚਾਲੇ ਸਾਡੇ ਸੜਕ ਸੀ, ਤੇ ਮੈਂ ਅਣਮਣੇ ਜੇ ਕੋਲੇ ਆ ਗਿਆ, ਤੇ ਮੈਂ ਸਤਿ ਸ੍ਰੀ ਅਕਾਲ ਜੀ ਬਲਾਈ, ਕਹਿੰਦਾ ਕੋਈ ਨੀ ਕੋਈ ਨੀ, ਸਾਰੀ ਦੁਨੀਆ ਭੁਲੇਖਾ ਖਾ ਜਾਂਦੀ ਹੈ, ਜੇ ਤੂੰ ਖਾ ਗਿਆ ਤਾਂ ਕੀ ਹੋ ਗਿਆ, ਮੈਂ ਮੇਹਰ ਮਿੱਤਲ ਦਾ ਭਰਾ ਹਾਂ, ਕਹਿੰਦਾ, ਤੇ ਉਹ ਅਸਲ 'ਚ ਫਿਰ ਬਾਅਦ 'ਚ ਅਸੀਂ ਉਹਨੂੰ ਅਕਸਰ ਲੋਕਾਂ ਨੂੰ ਦਿਖਾਉਂਦੇ, ਹੋਰ ਉਹਨਾਂ ਦੀ ਸ਼ਕਲ ਬਿਲਕੁਲ ਉਹੋ ਜਿਹੀ ਸੀ ਮੇਹਰ ਮਿੱਤਲ ਦੇ ਭਰਾ ਦੀ, ਵੀ ਬੰਦਾ ਭਜਾਣੀ ਝਕਾਣੀ ਖਾ ਜਾਂਦਾ ਸੀਗਾ, ਤੇ ਪਰ ਜਿਹੜੀ ਜੇ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਉਦੋਂ ਬਾਅਦ ਜਿਹੜੀ ਪੜ੍ਹਾਈ ਲਿਖਾਈ ਕਰਨ ਲਈ ਚੰਡੀਗੜ੍ਹ ਚਲੇ ਗਏ ਜੀ, ਤੇ ਚੰਡੀਗੜ੍ਹ ਪੜ੍ਹ ਲਾ ਕੀਤਾ ਭਾਵੇਂ ਉਹਨਾਂ ਨੇ, ਪਰ ਲੱਗ ਗਏ ਉਹ ਸਕੂਲ ਟੀਚਰ, ਤੇ ਸਕੂਲ ਟੀਚਰ ਦੌਰਾਨ ਉਹਨਾਂ ਨੇ ਜਿਹੜੀ ਉਹਨਾਂ ਨੂੰ ਲੱਗਿਆ ਵੀ ਮੈਂ ਕਿਤੇ ਨਾ ਕਿਤੇ ਆਪਦੀ ਪ੍ਰਤਿਭਾ ਨਾਲ ਜਿਹੜਾ ਧੱਕਾ ਕਰ ਰਿਹਾ, ਤੇ ਇਹ ਮੇਰੇ ਕੋਲਾ ਹੋਰ ਨਾ, ਤੇ ਘਰਦਿਆਂ ਦੇ ਨਾ ਕਹਿਣ ਤੇ ਵੀ ਉਹਨਾਂ ਨੇ ਉਹ ਨੌਕਰੀ ਛੱਡ ਕੇ ਤੇ ਇਧਰ ਨੂੰ ਚੱਲ ਪਏ ਸੀ, ਤੇ ਪਰ ਉਸ ਤੋਂ ਪਹਿਲਾਂ ਜੇ ਐਕਟਿੰਗ ਦਾ ਸਫ਼ਰ ਕਰੀਏ ਗੱਲ, ਤਾਂ ਐਕਟਿੰਗ ਦਾ ਸਫ਼ਰ ਪਹਿਲਾਂ ਆਪਦੇ ਸਕੂਲੀ ਸਭਾਵਾਂ ਦੇ ਵਿੱਚ ਉਹ ਇਹੀ ਕੁਛ ਕਰਦੇ ਸੀ, ਉਹਨਾਂ ਦੀਆਂ ਗੱਲਾਂ ਤੇ ਲੋਕ ਹੱਸਦੇ ਹੁੰਦੇ ਸਨ, ਤੇ ਫਿਰ ਜਦੋਂ ਜ਼ਿਆਦਾ ਪਾਪੂਲੈਰਿਟੀ ਉਹਨਾਂ ਨੂੰ ਮਿਲੀ ਜੀ ਉਸ ਟਾਈਮ 'ਚ ਰਾਮਲੀਲਾ 'ਚ, ਰਾਮਲੀਲਾ ਦੇ ਵਿੱਚ ਜਦੋਂ ਕੀ ਹੁੰਦਾ ਸੀ ਨਾ, ਸੀਨ ਦਰ ਸੀਨ ਜਦੋਂ ਰਾਮਲੀਲਾ ਚੱਲਦੀ ਸੀ, ਪਰਦਾ ਡਿੱਗਦਾ ਸੀ, ਪਰਦਾ ਚੱਕਦੇ ਸੀ, ਤਾਂ ਉਹ ਪਰਦਾ ਸੈੱਟ ਲਾਉਣ ਦੇ ਦੌਰਾਨ ਜਿਹੜੇ 2-4-5 ਮਿੰਟ ਹੁੰਦੇ ਸੀ, ਉਸ ਟਾਈਮ ਦੇ ਵਿੱਚ ਇੱਕ ਰੁਝਾਨ ਸੀ ਵੀ ਉਦੋਂ ਇਹ ਕਾਮੇਡੀ ਕਰਦੇ ਹੁੰਦੇ ਸੀ, ਇੱਕ ਦੋ ਕਲਾਕਾਰ ਤਾਂ, ਇੱਕ ਰਾਜਨ ਤੇ ਸ਼ਾਇਦ ਕੋਈ ਇਹ ਜਿਹਾ ਨਾਂ ਸੀਗਾ ਸਾਡੇ ਰਾਮਲੀਲਾ ਦੇ ਵਿੱਚ, ਉਹ ਜੋੜੀ ਬੜੀ ਮਸ਼ਹੂਰ ਸੀ, ਵੱਡੀਆਂ ਵੱਡੀਆਂ ਰਾਮਲੀਲਾ ਨਾ ਉਹਨਾਂ ਨੂੰ ਪਹਿਲਾਂ ਉਦੋਂ ਬੁੱਕ ਕਰ ਲੈਂਦੀਆਂ, ਕਿਉਂਕਿ ਉਹ 10 ਦਿਨ ਰਾਮਲੀਲਾ ਸੇਮ ਟਾਈਮ ਤੇ ਲੱਗਦੀ, ਸੋ ਵੱਡੇ ਸ਼ਹਿਰਾਂ ਵਾਲੇ ਇਹੋ ਜਿਹੇ ਕਲਾਕਾਰਾਂ ਨੂੰ ਬੁੱਕ ਕਰ ਲੈਂਦੇ ਹੁੰਦੇ ਸੀ ਕਾਮੇਡੀ ਕਲਾਕਾਰਾਂ ਨੂੰ, ਤੇ ਉਹਦੇ 'ਚ ਤੁਸੀਂ ਇੱਕ ਚੀਜ਼ ਨੋਟ ਕਰੀ ਹੋਣੀ ਆ ਵੀ ਥੋੜਾ ਜਿਹਾ ਹਿੰਦੂ ਧਰਮ ਦੇ ਵਿੱਚ ਉਹ ਉਸ ਢੰਗ ਦਾ ਹੈ ਨਹੀਂ ਜੋ ਸਿੱਖ ਧਰਮ ਦੇ ਵਿੱਚ ਅਸੀਂ ਦੇਖੀ ਆ, ਜਾਂ ਇਸਲਾਮ ਧਰਮ 'ਚ ਦੇਖੀ ਆ ਕੱਟੜਤਾ, ਉਹ ਸਿੱਖ ਹਿੰਦੂ ਧਰਮ ਦੇ ਵਿੱਚ ਉਹ ਦੇਵੀ ਦੇਵਤਿਆਂ ਦੇ ਐਕਟ ਵੀ ਕਰ ਲੈਂਦੇ ਆ ਲੋਕ, ਤੇ ਉਹਨਾਂ ਦੇ ਮਾਮਲੇ 'ਚ ਚੁਟਕਲੇ ਵੀ ਸੁਣਾ ਬੋਲ ਦਿੰਦੇ ਆ ਸਾਹਮਣੇ, ਉਹ ਤਾਂ ਤੁਸੀਂ ਦੇਖੇ ਹੁਣ, ਅੱਜ ਕੱਲ੍ਹ ਵੀਡੀਓ ਨੀ ਇੱਕ ਹੋ ਰਹੀ ਆ ਜਿਹੜੀ ਰਾਵਣ ਤੇ ਉਹ ਜਲੂਸ ਕੱਢਿਆ ਜਾਂਦਾ, ਰਾਮ ਰਾਵਣ ਰਾਮ ਚ ਹੋਰੇ ਸਾਰੇ ਜਾ ਰਹੇ ਆ ਟਰੱਕਾਂ ਤੇ ਚੜ੍ਹ ਕੇ, ਗਾਣਾ ਲੱਗਿਆ ਹੋਇਆ ਦਲਜੀਤ ਦਾ, ਹਾਂ ਵੀਰਵਾਰ ਦਿਨ ਮੈਂ ਪਰਹੇਜ ਕਰਦੇ ਤੇ ਡਾਂਸ ਚੱਲ ਰਹੇ ਆ, ਸੋ ਕਹਿੰਦਾ ਭਾਵਾ ਵੀ ਇਹ ਰਾਮਲੀਲਾ ਦੇ ਜਿਹੜੇ ਦਿਨਾਂ ਦੇ ਵਿੱਚ ਨਾ, ਤੇ ਇਹ ਮੇਹਰ ਮਿੱਤਲ ਗਿੱਦੜਵੇ ਦੀ ਰਾਮਲੀਲਾ ਦੀ ਸ਼ਾਨ ਹੁੰਦਾ ਸੀ, ਤੇ ਉਹ ਉੱਥੋਂ ਜਿਹੜਾ ਉਹਨਾਂ ਦਾ ਨਾਂ ਬਣਨਾ ਸ਼ੁਰੂ ਹੋਇਆ, ਤੇ ਉੱਥੋਂ ਹੀ ਫਿਲਮਾਂ ਚ ਗਏ, ਤੇ ਖਾਸ ਕਰਕੇ ਬਰਿੰਦਰ ਤੇ ਪ੍ਰੀਤੀ ਸਪਰੂ ਨਾਲ ਕਾਫੀ ਨੇੜੇ ਤੇ ਉਹਨਾਂ ਦਾ ਲਗਾਵ ਰਿਹਾ, ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇਹਨਾਂ ਨੇ ਉਹਨਾਂ ਨਾਲ ਕੰਮ ਕੀਤਾ, ਪਰ ਇੱਕ ਦੌਰ ਇਹ ਜਿਹਾ ਵੀ ਆਇਆ ਸੀ ਕਹਿੰਦੇ ਜਦੋਂ ਬਰਿੰਦਰ ਦਾ ਕਤਲ ਹੋ ਗਿਆ ਸੀ, ਤੇ ਉਦੋਂ ਖੁਦ ਇਹ ਵੀ ਡਿਪਰੈਸ਼ਨ 'ਚ ਚਲੇ ਗਏ ਸਨ, ਇਹਨਾਂ ਨੂੰ ਉਮੀਦ ਨਹੀਂ ਸੀ ਵੀ ਕਿੱਡਾ ਵਧੀਆ ਕਲਾਕਾਰ ਇੱਦਾਂ ਹੀ ਐਂ ਤੁਰਜੂਗਾ, ਜਿਹੜਾ ਉਹਨਾਂ ਨੂੰ ਉਸ ਟਾਈਮ ਦੇ ਵਿੱਚ ਅਸਲ 'ਚ ਫਿਲਮ ਇੰਡਸਟਰੀ ਦਾ ਜਿਹੜਾ ਜੇ 1 ਰੁਪਈਆ ਮਿਲਦੇ ਸੀ ਤਾਂ ਉਹ 84 ਪੈਸੇ ਇਕੱਲਾ ਬਰਿੰਦਰ ਦਾ ਭਾਰ ਸੀਗਾ, ਬਾਕੀ ਇੰਡਸਟਰੀ 20 ਪੈਸਿਆਂ 'ਚ ਆ ਜਾਂਦੀ ਸੀ, ਤੇ ਉਹ ਬਰਿੰਦਰ ਦੇ ਤੁਰ ਜਾਣ ਤੋਂ ਬਾਅਦ ਕਾਫੀ ਖਾਮੋਸ਼ ਰਹੇ ਪਰ ਫੇਰ ਇਹਨਾਂ ਨੇ ਇੱਕ ਦੋ ਫਿਲਮਾਂ ਦਾ ਨਿਰਦੇਸ਼ਨ ਖੁਦ ਵੀ ਕੀਤਾ ਜਦੋਂ ਮਾਂ ਦਾ ਲਾਡਲਾ ਫਿਲਮ ਇਹਨਾਂ ਦੇ ਨਿਰਦੇਸ਼ਨ ਚ ਬਣੀ ਕਾਫੀ ਹਿੱਟ ਫਿਲਮ ਰਹੀ ਸੀ ਸੋ ਇਹ ਸਾਰਾ ਕੁਛ ਕਰਦੇ ਕਰਾਉਂਦੇ ਨਾਲ ਨਾਲ ਨਾ ਉਹ ਧਾਰਮਿਕ ਪੱਖ ਤੋਂ ਜਿਹੜਾ ਉਹਨਾਂ ਦਾ ਸੀ ਉਹ ਕਾਫੀ ਸੀਗਾ ਉਹ ਪੜ੍ਹਦੇ ਅਧਿਐਨ ਕਾਫੀ ਕਰਦੇ ਸੀਗੇ ਤੇ ਧਾਰਮਿਕ ਪੱਖ ਤੋਂ ਉਹਨਾਂ ਨੇ ਫਿਰ ਅਖੀਰਲਾ ਜਿਹੜਾ ਦੌਰ ਸੀ ਉਹ ਜਿਹੜੀ ਬ੍ਰਹਮ ਕੁਮਾਰੀ ਆਸ਼ਰਮ ਸ਼ਾਇਦ ਬ੍ਰਹਮ ਕੁਮਾਰੀ ਆਸ਼ਰਮ ਬਾਰੇ ਬਹੁਤ ਘੱਟ ਸਰੋਤਿਆਂ ਨੇ ਸੁਣਿਆ ਹੋਵੇ ਪਰ ਇੱਕ ਬ੍ਰਹਮ ਕੁਮਾਰੀ ਆਸ਼ਰਮ ਇੱਕ ਇਹ ਵੀ ਇੱਕ ਧਰਮ ਦੀ ਇੱਕ ਚੱਲਦੀ ਹੈ ਜੀ ਲੜੀ ਆ ਜਾਂ ਪੰਥ ਆ ਕਹਿ ਸਕਦੇ ਆ
ਮੈਡੀਟੇਸ਼ਨ ਕਰਵਾਉਂਦੇ ਨੇ ਜ਼ਿਆਦਾ
ਜੀ ਜੀ ਜਿਹੜੇ ਚ ਜ਼ਿਆਦਾ ਮੈਡੀਟੇਸ਼ਨ ਤੇ ਧਿਆਨ ਦਿੱਤਾ ਜਾਂਦਾ ਤੇ ਚਿੱਟੇ ਵਸਤਰ ਪਾ ਕੇ ਰੱਖੇ ਜਾਂਦੇ ਆ ਜੀਵਨ ਦੇ ਵਿੱਚ ਚੀਜ਼ਾਂ ਜਿਹੜੀਆਂ ਵਸਤੂਆਂ ਪਦਾਰਥਾਂ ਨੂੰ ਇਗਨੋਰ ਕਰਕੇ ਬਿਨਾਂ ਪਦਾਰਥਾਂ ਤੋਂ ਸਿੰਪਲ ਸਾਦੀ ਜ਼ਿੰਦਗੀ ਜਿਉਣ ਬਾਰੇ ਜਿਹੜੀ ਉਹ ਸਿੱਖਿਆ ਦਿੰਦੇ ਆ ਭਾਵੇਂ ਉਹ ਸਾਨੂੰ ਚਲੋ ਵੱਖੋ ਵੱਖਰੇ ਧਰਮਾਂ ਨੂੰ ਇੱਕ ਦੂਜੇ ਧਰਮ ਚ ਨਹੀਂ ਪਸੰਦ ਹੁੰਦੀਆਂ ਅਸੀਂ ਨਹੀਂ ਕਿਸੇ ਵੱਲ ਉਹ ਜਾਂਦੇ ਪਰ ਜਿਹੜੀ ਸਿੱਖਿਆ ਹੁੰਦੀ ਹੈ ਧਰਮਾਂ ਦੀ ਤਕਰੀਬਨ ਸਭ ਦੀ ਚੰਗਾ ਇਨਸਾਨ ਬਣਾਉਣ ਦੀ ਹੁੰਦੀ ਆ ਇਹ ਵੱਖਰੀ ਗੱਲ ਆ ਵੀ ਉਹਦੇ ਵਿੱਚ ਜਿਹੜੇ ਇਨਸਾਨ ਬਣਨਗੇ ਤੇ ਕਈ ਵਾਰੀ ਉਹ ਚ ਮਾੜਾ ਕਰ ਦਿੰਦੇ ਆ ਸੋ ਬ੍ਰਹਮ ਕੁਮਾਰੀ ਆਸ਼ਰਮ ਦਾ ਬਠਿੰਡੇ ਵੀ ਇੱਕ ਬਹੁਤ ਵੱਡਾ ਆਸ਼ਰਮ ਸੀ ਜੀ ਪਰ ਇਹਨਾਂ ਦਾ ਹੈੱਡ ਆਫਿਸ ਸੀ ਜਿਹੜਾ ਮਾਊਂਟ ਆਬੂ ਦੇ ਵਿੱਚ ਸੀ ਤੇ ਉਹ ਮਾਊਂਟ ਆਬੂ ਇੱਕ ਬਹੁਤ ਵਧੀਆ ਨੀਮ ਪਹਾੜੀ ਜਾ ਏਰੀਆ ਰਹਿਣ ਲਈ ਕੁਦਰਤ ਦੀ ਗੋਦ ਦੇ ਵਿੱਚ ਬਣਿਆ ਹੋਇਆ ਤੇ ਮੇਹਰ ਮਿੱਤਲ ਨੇ ਜਦੋਂ ਆਪਦੀ ਰਿਟਾਇਰਮੈਂਟ ਦੀ ਲਾਈਫ ਸੀ ਪਿਛਲੇ 7-8 10 ਸਾਲਾਂ ਤੋਂ ਉਹ ਮੂਵ ਹੋ ਕੇ ਜਿਹੜਾ ਮਾਊਂਟ ਆਬੂ ਦੇ ਵਿੱਚ ਆਪਣਾ ਘਰ ਲੈ ਲਿਆ ਸੀ ਭਾਵੇਂ ਹਾਲੇ ਵੀ ਇਹਨਾਂ ਦਾ ਬਠਿੰਡੇ ਘਰ ਹੈ ਤੇ ਪਰ ਫਿਰ ਵੀ ਇਹਨਾਂ ਨੇ ਮਾਊਂਟ ਆਬੂ ਦੇ ਵਿੱਚ ਘਰ ਲੈ ਲਿਆ ਸੀ ਤੇ ਮੇਹਰ ਮਿੱਤਲ ਦੇ ਲੜਕਾ ਕੋਈ ਨਹੀਂ ਸੀ ਜੀ ਲੜਕੀਆਂ ਸਨ ਜੀ ਤੇ ਉਹ ਸਾਰੀਆਂ ਆਪੋ ਆਪਣੇ ਘਰਾਂ ਚ ਵਿਆਹੀਆਂ ਹੋਈਆਂ ਨੇ ਤੇ ਬੜੇ ਖੁਸ਼ਹਾਲ ਜੀਵਨ ਨਿਭਾ ਰਹੇ ਸਨ ਤੇ ਪਰ ਪਿਛਲੇ ਦਿਨੀ ਜਿਹੜੀ ਉਹਨਾਂ ਦੀ ਜਿਹੜੀ ਬਿਮਾਰੀ ਕਾਰਨ ਉਹ ਮਾਊਂਟ ਆਬੂ ਦੇ ਵਿੱਚ ਉਹਨਾਂ ਦੀ ਅੰਤਿਮ ਇੱਛਾ ਸੀ ਵੀ ਮੈਂ ਇੱਥੇ ਹੀ ਰਹਿਣਾ ਚਾਹੁੰਦਾ ਤੇ ਇੱਥੇ ਹੀ ਮੇਰਾ ਸੰਸਕਾਰ ਕੀਤਾ ਜਾਵੇ ਤੇ ਉੱਥੇ ਸਾਰਾ ਕੁਛ ਜਿਹੜੀ ਉਹਨਾਂ ਦੀ ਕਿਰਿਆਕ੍ਰਮ ਹੋ ਰਿਹਾ ਜੀ
ਚਲੋ ਜੀ ਕਾਫੀ ਮਤਲਬ ਵਧੀਆ ਜੀਵਨ ਉਹਨਾਂ ਨੇ ਬਤੀਤ ਕੀਤਾ ਤੇ ਪਰਮਾਤਮਾ ਕਰੇ ਕਿ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਇਹ ਸੀ ਜੀ ਮੇਲ ਮਿੱਤਲ ਦੀ ਜ਼ਿੰਦਗੀ ਦੇ ਸਫ਼ਰ ਦੇ ਉੱਤੇ ਇੱਕ ਝਲਕ ਜਿਹੜੇ ਕਿ ਸਾਡੇ ਵਿਚਕਾਰ ਅੱਜ ਨਹੀਂ ਰਹੇ ਨੇ ਤੇ ਦੋਸਤੋ ਤੁਸੀਂ ਵੀ ਸਾਡੇ ਨਾਲ ਸਾਂਝ ਪਾ ਸਕਦੇ ਹੋ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਤੇ ਜਾਂ ਟੈਲੀਗ੍ਰਾਮ ਦੇ ਰਾਹੀਂ ਮੈਸੇਜ ਭੇਜ ਸਕਦੇ ਹੋ ਬਹੁਤ ਸਾਰੇ ਸੱਜਣ ਮਿੰਟੋ ਜੀ ਆਲਰੇਡੀ ਜੁਆਇਨ ਇਨ ਕਰ ਰਹੇ ਨੇ ਹਰਮਨ ਹਨੀ ਸਿੰਘ ਸਾਡੇ ਨਾਲ ਜੁੜੇ ਨੇ ਤੇ ਇਹ ਵੀ ਹਰਮਨ ਹਨੀ ਸਿੰਘ ਸਿੱਧੂ ਤੇ ਕਹਿੰਦੇ ਨੇ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਲਿਸਨਰਸ ਨੂੰ ਵੀ ਕੀ ਹਾਲ ਚਾਲ ਨੇ ਸਾਰੇ ਫਾਈਨ ਹੋਣਗੇ ਤੇ ਬਾਕੀ ਕਹਿੰਦੇ ਮੈਲਬਨ ਜਾ ਰਹੇ ਹਾਂ ਤੇ ਵਾਲਨ ਦੇ ਲਾਗੇ ਜੀ ਵਾਲਨ ਇੱਕ ਏਰੀਆ ਹੈ ਜੀ ਤਕਰੀਬਨ 60 ਕਿਲੋਮੀਟਰ 70 ਕਿਲੋਮੀਟਰ ਨੌਰਥ ਵੱਲ ਨੂੰ ਤੇ ਮੀਂਹ ਪੈ ਰਿਹਾ ਜੀ ਉੱਥੇ ਹਾਂਜੀ ਮੀਂਹ ਦੱਸਿਆ ਗਿਆ ਤੇ ਬਾਕੀ ਜ਼ਿਆਦਾ ਖੁਸ਼ੀ ਵਾਲੀ ਗੱਲ ਹੈ ਕਿ ਗੱਲ ਹੈ ਨੀ ਜੀ ਆਪਾਂ ਬਠਿੰਡੇ ਦਾ ਸੁਪਰ ਸਟਾਰ ਨਹੀਂ ਰਿਹਾ ਸੋ ਸੈਡ ਹਾਂਜੀ ਮੇਲ ਮਿੱਤਲ ਉਹਨਾਂ ਦੀ ਗੱਲ ਕਰ ਰਹੇ ਨੇ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਚੰਗਾ ਚੱਲ ਰਿਹਾ ਜੀ ਤੇ ਲੋਨ ਮੋਹ ਕਰ ਰਹੇ ਜੀ ਠੀਕ ਹੈ ਜੀ ਲੋਨ ਦੀ ਤਰਾਸ਼ ਕਰ ਰਹੇ ਨੇ ਘਾਹ ਕੱਟ ਰਹੇ ਨੇ ਬਲਰਾਜ ਸਿੰਘ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਤੇ ਮਨੀ ਸਿੰਘ ਵੀ ਸਾਡੇ ਨਾਲ ਸਾਂਝ ਪਾ ਰਹੇ ਨੇ ਬੈਸਟ ਵਿਸ਼ਿਜ਼ ਦੇ ਰਹੇ ਨੇ ਹਰਦੀਪ ਗਰੇਵਾਲ ਦਾ ਇੱਕ ਗੀਤ ਸੁਣਨਾ ਚਾਹੁੰਦੇ ਨੇ ਮਨੀ ਸਿੰਘ ਸਿਡਨੀ ਤੋਂ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ ਤੇ ਬਲਰਾਜ ਸਿੰਘ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਇੱਕ ਮੈਸੇਜ ਵੀ ਆਪਾਂ ਲੈਣਾ ਹੈ ਜੀ ਤੇ ਇਹ ਹੈਗਾ ਜੀ ਨਰਿੰਦਰ ਸਿੰਘ ਰਾਠੌਰ ਉਹਨਾਂ ਦਾ ਮੈਸੇਜ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਸਟਾਰਟਿੰਗ ਬਹੁਤ ਵਧੀਆ ਹੋਈ ਸ਼ਬਦ ਜਿਹੜੇ ਕਿ ਬਹੁਤ ਵਧੀਆ ਯੂਟਿਊਬ ਤੇ ਸੁਣਦਾ ਜੀ ਨੁਸਰਤ ਤੇ ਫਤਿਹ ਅਲੀ ਖਾਨ ਸਾਹਿਬ ਦਾ ਤਾਂ ਜੀ ਸਭ ਦੇ ਗੁਰਬਾਣੀ ਤਾਂ ਸਭ ਦੀ ਸਾਂਝੀ ਹੈ ਜੀ ਤੇ ਮੈਂ ਇਹ ਕਹਿੰਦਾ ਹਾਂ ਕਿ ਜੋ ਇਨਸਾਨ ਸੁਰੀਲਾ ਹੈ ਜਿਸ ਨੂੰ ਸੁਰ ਤੇ ਰਾਗ ਦਾ ਗਿਆਨ ਹੈ ਗੁਰਬਾਣੀ ਉਸਦੇ ਮੂੰਹੋਂ ਹੀ ਸੁਣੀ ਜਾਵੇ ਤਾਂ ਮਨ ਨੂੰ ਸਕੂਨ ਮਿਲਦਾ ਹੈ ਗੁਰਬਾਣੀ ਕਿਸੇ ਸਿੱਖ ਹਿੰਦੂ ਮੁਸਲਮਾਨ ਈਸਾਈ ਦੀ ਨਹੀਂ ਹੈ ਸੌਂਗ ਇੱਕ ਸੁਣਨਾ ਚਾਹੁੰਦੇ ਨੇ ਮੈਂ ਪਹਿਲਾਂ ਵੀ ਦੱਸਿਆ ਸੀ ਜੀ ਕਿ ਗੁਰਬਾਣੀ ਦੀਆਂ ਬਹੁਤ ਬੰਦਗੀਆਂ ਨੇ ਮਿੰਟੂ ਬਰਾੜ ਜੀ ਕਿ ਤੁਸੀਂ ਕਿਸੇ ਵੀ ਲਹਿਜੇ ਚ ਕਿਸੇ ਵੀ ਸਮੇਂ ਦੇ ਵਿੱਚ ਕਵਾਲੀ ਦੇ ਰੂਪ ਵਿੱਚ ਵੀ ਇਸ ਨੂੰ ਗਾਇਨ ਕੀਤਾ ਜਾ ਸਕਦਾ ਅਲਾਣੀਆਂ ਦੇ ਰੂਪ ਦੇ ਵਿੱਚ ਵੀ ਸਿੱਠਣੀਆਂ ਦੇ ਰੂਪ ਦੇ ਵਿੱਚ ਵੀ ਬੁਝਾਰਤਾਂ ਦੇ ਰੂਪ ਦੇ ਵਿੱਚ ਵੀ ਸ਼ਲੋਕ ਵੀ ਤੇ ਵਾਰਤਕ ਵੀ ਬਾਣੀ ਹੈਗੀ ਆ ਕੁਛ ਤੇ ਸਾਧਾਂ ਦੀ ਬੋਲੀ ਦੀ ਵੀ ਹੈਗੀ ਆ ਸੰਸਕ੍ਰਿਤੀਆਂ ਜਿਹਨੂੰ ਕਹਿੰਦੇ ਨੇ ਸੋ ਬਹੁਤ ਮਤਲਬ ਹਿੰਦਕੋ ਸਰਾਇਕੀ ਬੋਲੀ ਦੇ ਵਿੱਚ ਵੀ ਗੁਰਬਾਣੀ ਹੈਗੀ ਆ ਸੋ ਬਹੁਤ ਵਿਸ਼ਾਲ ਹੈ ਜੀ ਘੇਰਾ ਗੁਰਬਾਣੀ ਦਾ ਤੇ ਹੋਰ ਸਾਡੇ ਨਾਲ ਮਹਿੰਦਰ ਸਿੰਘ ਹੰਸ ਟੋਰਾਂਟੋ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਮੇਲ ਮਿੱਤਲ ਸਾਹਿਬ ਜਿਹੜਾ ਕੱਛਾ ਪਾਉਂਦੇ ਹੁੰਦੇ ਸੀ ਨਾ ਫਿਲਮਾਂ ਦੇ ਵਿੱਚ ਉਹ ਲੋਕਾਂ ਨੂੰ ਬਹੁਤ ਪਸੰਦ ਸੀ ਫੱਟਿਆਂ ਵਾਲਾ ਕੱਛਾ ਇਹ ਵੀ ਇੱਕ ਟ੍ਰੇਡਮਾਰਕ ਸੀ ਜੀ ਉਹਨਾਂ ਦਾ ਮੇਲ ਮਿੱਤਲ ਸਾਹਿਬ ਦਾ ਫੱਟਿਆਂ ਵਾਲਾ ਕੱਛਾ ਪਾ ਕੇ ਨਾ ਉਹ ਜੋ ਮਤਲਬ ਉਹਨਾਂ ਦਾ ਕੰਮ ਸੀਗਾ ਜੀ ਹਸਾਉਣਾ ਲੋਕਾਂ ਨੂੰ ਹਨਾ ਤੇ ਨਾਲਾ ਲੰਬਾ ਛੱਡ ਕੇ ਤੇ ਕਈ ਵਾਰੀ ਸ਼ਰਾਬੀ ਬਣ ਜਾਣਾ ਟੇਢਾ ਟੇਢਾ ਜਾਣਾ ਤੇ ਇੱਕ ਸ਼ਾਇਦ ਫਿਲਮ ਦੇ ਵਿੱਚ ਉਹ ਗੋਰੀ ਨਾਲ ਵੀ ਵਿਆਹ ਕਰਾ ਕੇ ਆਏ ਸੀ ਪਰਿੰਦਰ ਦੀ ਫਿਲਮ ਸੀ ਉਹ ਬੜੀ ਚੱਲੀ ਸੀ ਤੇ ਉਹ ਫਿਲਮ ਬੜੀ 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 ਹਿੱਟ ਹੋਈ ਸੀਗੀ ਸੋ ਮਿੰਟੂ ਜੀ ਇੱਕ ਜਾਣਕਾਰੀ ਸਾਨੂੰ ਭੇਜੀ ਸੀ ਇਨਸਫੈਲ ਤੋਂ ਇਨਸਫੈਲ ਜੀ ਇੱਕ ਇਲਾਕਾ ਆ ਨੌਰਥ ਕੁਈਨਸਲੈਂਡ ਦੇ ਵਿੱਚ ਕੇਨਸ ਟਾਲੀ ਇਨਸਫੈਲ ਤੇ ਉੱਥੇ ਵੀ ਟੂਰਨਾਮੈਂਟ ਹੋ ਰਿਹਾ ਜੀ ਕਬੱਡੀ ਕੱਪ ਇਸ ਦੇ ਵਿੱਚ ਕਬੱਡੀ ਸੋਕਰ ਬੱਚਿਆਂ ਦੀਆਂ ਖੇਡਾਂ ਮਿਊਜ਼ੀਕਲ ਚੇਅਰ ਭੰਗੜਾ ਤੇ ਗਾਇਕੀ ਕਮੈਂਟਰੀ ਸਭ ਕੁਛ ਬਹੁਤ ਕੁਛ ਹੋ ਰਿਹਾ 5 ਨਵੰਬਰ ਨੂੰ ਦਿਨ ਸ਼ਨਿਚਰਵਾਰ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਸੋ ਇਨਸਵੈਲ ਵਾਲੇ ਨੌਰਥ ਕੁਈਨਸਲੈਂਡ ਵਾਲੇ ਨੋਟ ਕਰਨ ਕਿ ਇਨਸਵੈਲ ਦੇ ਵਿੱਚ ਟੂਰਨਾਮੈਂਟ ਹੋ ਰਿਹਾ ਸੋ ਜ਼ਰੂਰ ਉੱਥੇ ਪਹੁੰਚਣਾ ਜੀ ਜਤਿੰਦਰ ਆਪਣੇ ਮੌੜ ਭੁੱਲਰ ਸਾਹਿਬ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਬਹੁਤ ਚੰਗਾ ਲੱਗਿਆ ਕਿ ਤੁਸੀਂ ਮੇਲ ਮਿੱਤਲ ਦੀ ਜ਼ਿੰਦਗੀ ਦੇ ਬਾਰੇ ਸਾਂਝ ਪਾਈ ਦੱਸਿਆ ਸ਼ੁਕਰੀਆ ਜੀ ਤੇ ਸਾਡਾ ਫਰਜ਼ ਬਣਦਾ ਜੀ ਤੇ ਬਾਕੀ ਮਿੰਟੂ ਜੀ ਹੁਣ ਨਾ ਥੋੜੀਆਂ ਖਬਰਾਂ ਦੇ ਉੱਤੇ ਆਪਾਂ ਗੱਲ ਕਰ ਲਈਏ ਇੱਕ ਖਬਰ ਆਪਾਂ ਜਿਹੜੀ ਪਹਿਲਾਂ ਸਾਂਝੀ ਕਰਨੀ ਆ ਉਹ ਜਿਹੜੀ ਲੜਾਈ ਚੱਲ ਰਹੀ ਹੈ ਸੀਰੀਆ ਦੇ ਵਿੱਚ ਉਹਦੀਆਂ ਵੀ ਅਪਡੇਟ ਦੇਣੀ ਆ ਦੋ ਪਾਸੇ ਲੜਾਈ ਚੱਲ ਰਹੀ ਕੱਲ ਵੀ ਆਪਾਂ ਡਿਸਕਸ ਕੀਤਾ ਸੀ ਇੱਕ ਤਾਂ ਸੀਰੀਆ ਦਾ ਜਿਹੜਾ ਸਾਰਿਆਂ ਨਾਲੋਂ ਵੱਡਾ ਕਮਰਸ਼ੀਅਲ ਹੱਬ ਹੈ ਅਲੈਪੋ ਉੱਥੇ ਲੜਾਈ ਚੱਲ ਰਹੀ ਹੈ ਉੱਥੇ ਰੂਸ ਅਤੇ ਸੀਰੀਆ ਦੀਆਂ ਫੌਜਾਂ ਬਾਗੀਆਂ ਦੇ ਕੋਲੋਂ ਸ਼ਹਿਰ ਛੁਡਵਾਉਣ ਦੇ ਲਈ ਤਤਪਰ ਨੇ ਪਿਛਲੇ ਕਈ ਮਹੀਨਿਆਂ ਤੋਂ ਬੰਬਾਰੀ ਚੱਲ ਰਹੀ ਹੈ ਕਦੇ ਰੋਕ ਵੀ ਦਿੰਦੇ ਨੇ ਤੇ ਉੱਥੇ ਤਕਰੀਬਨ 4.5 ਲੱਖ ਜਿਹੜੇ ਵਸ਼ਿੰਦੇ ਨੇ ਉਹ ਫਸੇ ਹੋਏ ਨੇ ਉਸ ਸ਼ਹਿਰ ਦੇ ਤੇ ਤਕਰੀਬਨ 3 ਤੋਂ ਲੈ ਕੇ 5 ਹਜ਼ਾਰ ਤੱਕ ਬਾਗੀ ਜਿਹੜੇ ਉਸ ਸ਼ਹਿਰ ਦੇ ਵਿੱਚ ਮੌਜੂਦ ਨੇ ਔਰ ਅੰਤਰਰਾਸ਼ਟਰੀ ਦੇਸ਼ ਨੇ ਜਿਹੜੇ ਭਾਈਚਾਰਾ ਆ ਉਹ ਕਾਫੀ ਜ਼ੋਰ ਲਾ ਰਿਹਾ ਕਿ ਇਹ ਜੀ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਹੋ ਰਿਹਾ ਇਹ ਰੋਕਣਾ ਚਾਹੀਦਾ ਕਿ ਕੋਰਟ ਕੇਸ ਕਰਨੇ ਚਾਹੀਦੇ ਇਸ ਤਰ੍ਹਾਂ ਕਰਨਾ ਚਾਹੀਦਾ ਪਰ ਉਸਦੇ ਮੁਕਾਬਲੇ ਤਕਰੀਬਨ ਇਰਾਕ ਦੇ ਵਿੱਚ ਇਰਾਕ ਦਾ ਦੂਜਾ ਜਾਂ ਤੀਜਾ ਸਾਰਿਆਂ ਨਾਲੋਂ ਵੱਡਾ ਸ਼ਹਿਰ ਮੋਜ਼ੁਲ ਹੈ ਉੱਥੇ 7.5 ਲੱਖ ਵਸ਼ਿੰਦਾ ਫਸ ਗਿਆ ਆ ਹੁਣ ਇਹ ਲੜਾਈ ਜਿਹੜੀ ਹੈ ਇਹ ਲੜਾਈ ਅਮਰੀਕਾ ਇੰਗਲੈਂਡ ਕੈਨੇਡਾ ਆਸਟ੍ਰੇਲੀਆ ਤੇ ਤਕਰੀਬਨ 60 ਦੇਸ਼ ਇਕੱਠੇ ਇਰਾਕ ਤੁਰਕੀ ਸਾਊਦੀ ਅਰਬ ਇਹ ਇਕੱਠੇ ਹੋ ਕੇ ਮੋਜ਼ੁਲ ਸ਼ਹਿਰ ਨੂੰ ਘੇਰ ਰਹੇ ਨੇ ਉੱਥੇ ਵੀ ਇਸਲਾਮਿਕ ਸਟੇਟ ਨੇ ਕਬਜ਼ਾ ਕੀਤਾ ਹੋਇਆ ਤੇ ਉੱਥੇ ਵੀ ਲੜਾਈ ਜਿਹੜੀ ਹੈ ਕਾਫੀ ਘਮਾਸਾਨ ਚੱਲ ਰਹੀ ਆ ਤੇ ਉੱਥੇ 7.5 ਲੱਖ ਜਿਹੜਾ ਵਸ਼ਿੰਦਾ ਫਸਿਆ ਹੋਇਆ ਹੁਣ ਜਿਹੜੀ ਤਸਲਬਾਜ਼ੀ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਕਿ ਅਮਰੀਕਾ ਤੇ ਰਸ਼ੀਆ ਦੀ ਆਪਸ ਦੇ ਵਿੱਚ ਤਸਲਬਾਜ਼ੀ ਚੱਲ ਰਹੀ ਆ ਤੇ ਕੱਲ ਹੀ ਮੈਂ ਅਮਰੀਕਾ ਦੇ ਇੱਕ ਜਨਰਲ ਦਾ ਬਿਆਨ ਪੜ੍ਹ ਰਿਹਾ ਸੀ ਉਹਦਾ ਆਰਟੀਕਲ ਪੜ੍ਹ ਰਿਹਾ ਸੀ ਕਿ ਉਹ ਸ਼ਹਿਰ ਤਾਂ ਖਾਲੀ ਕਰਾ ਹੀ ਲੈਣਗੇ ਮਿੰਟੂ ਜੀ ਮੋਜ਼ੁਲ ਸ਼ਹਿਰ ਜਿਹੜਾ ਉਹ ਤਾਂ ਚਲੋ ਹੁਣ ਜਦੋਂ ਲੜਾਈ ਆ ਹੁਣ ਉਹ ਢਾਈ ਦੇਣਗੇ ਅਸਲ ਦੇ ਵਿੱਚ ਖਾਲੀ ਕਰਾਉਣ ਦਾ ਮਤਲਬ ਹੈ ਢਾਣਾ ਹੀ ਪਏਗਾ ਉਹ ਸ਼ਹਿਰ ਖਤਮ ਹੀ ਕਰਨਾ ਪਊਗਾ ਇਹ ਕੋਈ ਨਵੀਂ ਗੱਲ ਨਹੀਂ ਅਲੈਪੋ ਸ਼ਹਿਰ ਵੀ ਖਤਮ ਹੀ ਕਰਨਾ ਪਿਆ ਇੱਦਾਂ ਪਲਮੈਰਾ ਸ਼ਹਿਰ ਜਿਹੜਾ ਰਸ਼ੀਆ ਨੇ ਆਜ਼ਾਦ ਕਰਾਇਆ ਉਹ ਵੀ ਖਤਮ ਹੋ ਗਿਆ ਲੜਾਈ ਦੇ ਵਿੱਚ ਇਸ ਤੋਂ ਪਹਿਲਾਂ ਚੈਚਨੀਆ ਦੇ ਵਿੱਚ ਤਕਰੀਬਨ 15 ਸਾਲ ਪਹਿਲਾਂ ਲੜਾਈ ਚੱਲੀ ਸੀ ਚੈਚਨੀਆ ਦਾ ਇੱਕ ਸਾਰਾ ਹੀ ਸ਼ਹਿਰ ਰਾਜਧਾਨੀ ਬਿਲਕੁਲ ਇਹ ਤਬਾਹ ਕਰਤੀ ਸੀ ਇਸ ਤਰ੍ਹਾਂ ਵਰਲਡ ਵਾਰ 2 ਦੇ ਵਿੱਚ ਬਰਲਿਨ ਜਰਮਨ ਦੇ ਸ਼ਹਿਰ ਖਤਮ ਹੀ ਕਰਨੇ ਪਏ ਸੀ ਤਾਂ ਜਾ ਕੇ ਉੱਥੋਂ ਦੁਬਾਰਾ ਸ਼ਹਿਰ ਬਣਦੇ ਆ ਸੋ ਹੁਣ ਜਿਹੜਾ ਮੋਜ਼ੁਲ ਸ਼ਹਿਰ ਹੈ ਉਹ ਵੀ ਖਤਮ ਹੋਏਗਾ ਪਰ ਇਸ ਦੇ ਵਿੱਚ ਕਿੰਨੀਆਂ ਜਾਨਾਂ ਜਾਣਗੀਆਂ ਇਸ ਦਾ ਕੋਈ ਪਤਾ ਨਹੀਂ ਅਲੈਪੋ ਦੇ ਵਿੱਚ ਕਿੰਨੀਆਂ ਜਾਨਾਂ ਜਾਣਗੀਆਂ ਉਸ ਦਾ ਕੋਈ ਪਤਾ ਨਹੀਂ ਹੈਗਾ ਸੋ ਉਸ ਤੋਂ ਬਾਅਦ ਜਿਹੜੀ ਅਸਲ ਦੇ ਵਿੱਚ ਸੀਰੀਆ ਦੇ ਸ਼ਹਿਰ ਅਲੈਪੋ ਚ ਤਾਂ ਐਡੀ ਕੋਈ ਪ੍ਰੋਬਲਮ ਨਹੀਂ ਹੈਗੀ ਉਹਦਾ ਰਸ਼ੀਆ ਤੇ ਸੀਰੀਆ ਤੇ 2 ਪਾਰਟੀਆਂ ਹੀ ਆ 3 ਪਾਰਟੀਆਂ ਐਕਚੁਅਲੀ 2 ਪਾਰਟੀਆਂ ਆ ਰਸ਼ੀਆ ਸੀਰੀਆ ਇੱਕ ਪਾਸੇ ਤੇ ਬਾਗੀ ਇੱਕ ਪਾਸੇ ਜਿਹੜੀ ਲੜਾਈ ਜਿਹੜੀ ਅਸਲੀ ਪ੍ਰੋਬਲਮ ਹੈ ਜਿਹਦੇ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਆ ਉਹ ਗੱਲ ਹੈਗੀ ਆ ਜਿਹੜੀ ਮੋਜ਼ੁਲ ਦੇ ਵਿੱਚ ਲੜਾਈ ਚੱਲਦੀ ਆ ਮੋਜ਼ੁਲ ਦੇ ਵਿੱਚ ਪਤਾ ਕਿੰਨੇ ਦੇਸ਼ ਤੇ ਕਿੰਨੇ ਫਿਰਕੇ ਨੇ ਉਸ ਦੇ ਵਿੱਚ ਤੁਰਕੀ ਵੀ ਆ ਸਾਊਦੀ ਅਰਬ ਵੀ ਆ ਇਰਾਨ ਵੀ ਆ ਉਸ ਦੇ ਵਿੱਚ ਮਤਲਬ ਅਮਰੀਕਾ ਇੰਗਲੈਂਡ ਕੈਨੇਡਾ ਉਸ ਦੇ ਵਿੱਚ ਸ਼ੀਆ ਸੁੰਨੀ ਖੁਰਦ ਤੁਰਕ ਮਤਲਬ ਤੁਸੀਂ ਇਮੈਜਿਨ ਨਹੀਂ ਕਰ ਸਕਦੇ ਵੀ ਕਿੰਨੇ ਉਹਦੇ ਵਿੱਚ ਹੁਣ ਤਾਂ ਸਾਰੇ ਇਕੱਠੇ ਹੋ ਕੇ ਲੜ ਰਹੇ ਨੇ ਉਹਨੂੰ ਆਜ਼ਾਦ ਕਰਾਉਣ ਦੇ ਲਈ। ਉਹ ਅਮਰੀਕੀ ਜਨਰਲ ਦਾ ਇਹ ਕਹਿਣਾ ਸੀ ਵੀ ਜਦੋਂ ਆਜ਼ਾਦ ਹੋ ਗਿਆ ਉਦੋਂ ਇਹ ਉਦੋਂ ਦੇਖੋ ਫਿਰ ਇਹ ਜਿਹੜੇ 60 ਪਾਰਟੀਆਂ ਖੜੀਆਂ ਨੇ ਉਹ ਆਪਸ ਚ ਖੜ ਸਕਦੀਆਂ ਨੇ ਇੱਕ ਦੂਜੇ ਦੇ ਨਾਲ?
ਬਿਲਕੁਲ ਬਿਲਕੁਲ।
ਉਦੋਂ ਕੀ ਹੋਊਗਾ, ਉਦੋਂ ਕੀ ਹੋਊਗਾ, ਉਦੋਂ ਖਿੱਚ ਤੂੰ ਕਿੱਧਰ ਨੂੰ ਜਾਊਗੀ? ਉਦੋਂ ਫਿਰ ਆਪਸ ਦੇ ਵਿੱਚ ਫੇਰ ਲੜਾਈ ਸ਼ੁਰੂ ਹੋਏਗੀ। ਤੇ ਇਹ ਰਸ਼ੀਆ ਨੇ ਤਾਂ ਸੀਰੀਆ ਨੇ ਅਲੈਪੋ ਸ਼ਹਿਰ ਤੇ ਤਾਂ ਉਹਨੂੰ ਤਾਂ ਢਾ ਕੇ ਚਲੋ ਜਿੱਦਾਂ ਵੀ ਉਹਨੂੰ ਕਰ ਲਊਗੇ, ਪਰ ਇਹਨੂੰ ਇਹਦੇ ਨਾਲ ਕੀ ਕਰੂਗੇ? ਜਿਹੜਾ ਇਹ ਤੇ ਬਹੁਤ ਵੱਡੀ ਪ੍ਰੋਬਲਮ ਇਰਾਕ ਦੇ ਵਿੱਚ ਇਹਨਾਂ ਦੀ ਆਪਣੀ ਆ ਹੁਣ ਇਹ ਸਮੱਸਿਆ ਆ। ਹੁਣ ਇੱਥੇ ਸਾਰਿਆਂ ਨੂੰ ਖਦਸ਼ਾ ਇਹ ਹੈ ਕਿ ਕਿਤੇ ਇਹ ਜਿਹੜੀ ਲੜਾਈ ਅਮਰੀਕਾ ਦੀ ਤੇ ਰੂਸ ਦੀ ਆ, ਪੱਛਮ ਤੇ ਰੂਸ ਦੀ ਆ, ਥੋੜੀ 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 ਕਿਤੇ ਇਹ ਵੱਡੀ ਮਤਲਬ ਡਾਇਰੈਕਟ ਲੜਾਈ ਨਾ ਹੋ ਜਾਵੇ, ਵਰਲਡ ਵਾਰ 3 ਨਾ ਸ਼ੁਰੂ ਹੋ ਜਾਵੇ ਕਿਤੇ। ਇਸ ਦਾ ਹੁਣ ਮਤਲਬ ਹਰ ਦਿਨ ਇਹੀ ਖਦਸ਼ਾ ਬਣਿਆ ਹੋਇਆ।
ਪਰ ਜਿਹੜੀ ਜਿਹੜੀ ਜੇ ਹੁਣ ਆਪਾਂ ਮੀਡੀਆ ਦੀਆਂ ਰਿਪੋਰਟਾਂ ਦੇਖੀਏ, ਮੈਂ ਕੱਲ ਦੇਖ ਰਿਹਾ ਸੀ ਤਾਂ ਉਹ ਚ ਇੱਕ ਬੜੀ ਵਿਸਤਾਰ ਚ ਰਿਪੋਰਟ ਆ ਰਹੀ ਸੀ ਅੱਜ ਤੱਕ ਦੇ ਉੱਤੇ, ਤੇ ਉਹਦੇ ਚ ਦੁਨੀਆਂ ਦੇ ਵਿੱਚ ਜਿੱਥੇ ਜਿੱਥੇ ਪੈੜਾਂ ਸਨ ਬਗਦਾਦੀ ਦੀਆਂ, ਉਹ ਬਗਦਾਦੀ ਦੀਆਂ ਪੈੜਾਂ ਨੂੰ ਘੇਰ ਘੇਰ ਕੇ ਸਮੇਟ ਕੇ ਇੱਕ ਸ਼ਹਿਰ ਚ ਲਿਆਂਦਾ, ਤੇ ਉਥੋਂ ਇਹ ਮਹਿਸੂਸ ਹੁੰਦਾ ਸੀ ਵੀ ਇਹ ਹੁਣ ਫੈਸਲਾਕੁਨ ਦੌਰ ਦੇ ਵਿੱਚ ਆ ਗਈ ਆ ਸਾਰੀ ਗੱਲ, ਤੇ ਜਿਹੜੇ ਬਗਦਾਦੀ ਦਾ ਕਿਸੇ ਟਾਈਮ ਦੇ ਵਿੱਚ ਕਹਿਰ ਦੁਨੀਆਂ ਦੇ ਨਕਸ਼ੇ ਦੇ ਉੱਤੇ ਫੈਲਿਆ ਹੋਇਆ ਸੀ ਉਹ ਹੁਣ ਇੱਕ ਸ਼ਹਿਰ ਦੇ ਵਿੱਚ ਸਿਮਟ ਕੇ ਰਹਿ ਗਿਆ, ਤੇ ਉਹਨੂੰ ਚਾਰ ਸਪੇਰੋਂ ਜਿਹੜੀ ਸ਼ਹਿਰ ਚ ਉਹਨੂੰ ਘੇਰ ਰੱਖਿਆ। ਸੋ ਕਿ ਇਹ ਵੀ ਹੋ ਸਕਦਾ ਵੀ ਇਹ ਇੱਕ ਸ਼ਹਿਰ ਦੇ ਖਾਤਮੇ ਨਾਲ ਇੱਕ ਵਿਸ਼ਵ ਵੰਗ ਯੁੱਧ ਦੀ ਵੀ ਟਲ ਜੇ, ਤੇ ਇੱਕ ਬੰਦਾ ਵੀ ਜਿਹੜਾ ਤੰਗ ਕਰ ਰਿਹਾ ਉਹ ਵੀ ਨਿਬੜ ਜੇ।
ਹਾਂ ਇਹ ਵੀ ਹੋ ਸਕਦਾ, ਪਰ ਉਹ ਕੱਲਾ ਜਿੱਦਾਂ ਹੁਣ ਅਲੈਪੋ ਸ਼ਹਿਰ ਹੈ, ਅਲੈਪੋ ਸ਼ਹਿਰ ਦੇ ਵਿੱਚ ਵੀ ਉਹ ਇਹੀ ਕੁਛ ਕਰ ਰਹੇ ਨੇ। ਪਰ ਮੈਂ ਕੁੱਲ ਮਿਲਾ ਕੇ ਜਦੋਂ ਦੇਖਦਾ ਆ ਅੰਕੜੇ, ਕੱਲ ਮੈਨੂੰ ਸੁਖਜੀਤ ਹੋਣਾ ਨੇ ਵੀ ਭੇਜੇ ਸੀ ਪਾਪੂਲੇਸ਼ਨ ਦੇ ਅੰਕੜੇ, ਮਿੰਟੂ ਜੀ ਇਸ ਨੂੰ ਕਈ ਐਂਗਲ ਤੋਂ ਸੋਚਣਾ ਪਏਗਾ ਕਿ ਜਿਹੜਾ ਯੂਰਪ ਹੈ, ਯੂਰਪ ਦੇ ਜਿਹੜੇ ਮੈਜੋਰਟੀ ਦੇਸ਼ ਨੇ ਉਹਨਾਂ ਦੀ ਜਿਹੜੀ ਫਰਟੀਲਿਟੀ ਰੇਟ ਹੈ ਜਾਂ ਜਿਹੜੇ ਉੱਥੇ ਜਨਮ ਹੋ ਰਹੇ ਨੇ ਉਹ ਤਕਰੀਬਨ 1.3 ਹੈ, 1.3। ਤੇ ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਜਿੱਦਾਂ ਮਤਲਬ ਬੱਚੇ ਇੱਕ ਮੋਸਟਲੀ ਜਿਹੜੇ ਆ 1.5 ਬੱਚਾ ਆ ਹੋ ਰਿਹਾ ਮਤਲਬ ਕਪਲ ਦੇ, ਮਤਲਬ ਐਵਰੇਜ ਜਿਹੜੀ ਆ ਰਹੀ ਆ ਹਨਾ, ਜਾਂ ਇੱਦਾਂ ਕਹਿ ਲਓ ਕਿ ਮਤਲਬ 3 ਪੇਰੈਂਟਸ ਦੇ 2, ਜੇ 3 ਵਿਆਹਤਾ ਜੋੜੇ ਆ ਤਾਂ ਉਹਨਾਂ ਦੇ ਕੋਲ 2 ਨਿਆਣੇ ਆ, ਰਾਈਟ? ਤੇ ਹੋਣਾ ਇਹ ਚਾਹੀਦਾ ਜਿਹੜਾ ਜੇ ਕਹਿੰਦੇ ਕਿ ਕਲਚਰ ਨੇ ਵਿਕਾਸ ਕਰਨਾ ਆ, ਜਿੱਦਾਂ ਆਪਣੇ ਜਥੇਦਾਰ ਨੀ ਕਹਿੰਦੇ ਵੀ 4 ਨਿਆਣੇ ਹੋਣੇ ਜ਼ਰੂਰੀ ਆ, ਹਨਾ? ਤੇ ਉਹ ਠੀਕ ਹੈ, ਉਹ ਅੰਕੜੇ ਠੀਕ ਨੇ ਜਿਹੜੇ ਵੀ ਕਹਿੰਦੇ ਨੇ ਨਾ ਕਿ ਜੇ ਧਰਮ ਨੇ ਜਾਂ ਤੁਹਾਡੇ ਸੋਚ ਨੇ ਤੁਹਾਡੇ ਪਰਿਵਾਰ ਨੇ ਵਿਸਤਾਰ ਕਰਨਾ ਤਾਂ ਤੁਹਾਡੇ ਘੱਟੋ ਘੱਟ 4 ਨਿਆਣੇ ਹੋਣੇ ਚਾਹੀਦੇ, ਫੇਰ ਤੁਹਾਡੇ ਪਰਿਵਾਰ ਦਾ ਵਾਧਾ ਹੋਏਗਾ।
ਜੀ ਜੀ ਜੀ।
ਜੇ 3 ਨਿਆਣੇ ਨੇ ਫੇਰ ਉੱਥੇ ਸਟੇਬਲ ਰਹੇਗਾ, ਜੇ 2 ਨਿਆਣੇ ਆ ਤਾਂ ਤੁਹਾਡਾ ਜਿਹੜਾ ਪਰਿਵਾਰ ਹੈ ਉਹ ਸਿਮਟੇਗਾ, ਪਿੱਛੇ ਨੂੰ ਜਾਏਗਾ।
ਜੀ ਜੀ ਜੀ।
ਠੀਕ ਹੈ, 1 ਨਿਆਣਾ ਆ ਤਾਂ ਉਹ ਖਤਮ ਹੋ ਜਾਏਗਾ ਥੋੜੀ ਦੇਰ ਬਾਅਦ, ਉਹਦੀ ਲਾਈਨੇਜ ਖਤਮ ਹੋ ਜਾਏਗੀ ਤੁਹਾਡੇ ਪਰਿਵਾਰ ਦੀ। ਸੋ ਇਸ ਵੇਲੇ ਯੂਰਪ ਦੇ ਹਾਲਾਤ ਇਹ ਨੇ ਕਿ ਉਹਨਾਂ ਦੀ ਜਿਹੜੀ ਐਵਰੇਜ ਆ 1.3 ਆ, ਤੇ ਜਿਹੜਾ ਮਿਡਲ ਈਸਟ ਹੈ ਜਾਂ ਇਸਲਾਮਿਕ ਤਾਂ ਇਹਨਾਂ ਦੀਆਂ 3 ਤੋਂ 3 ਤੋਂ ਉੱਤੇ ਨਿਆਣੇ ਆ। ਸੋ ਆਉਣ ਵਾਲੇ 100 ਸਾਲ ਦੇ ਵਿੱਚ ਸਾਰੇ ਯੂਰਪ ਨੂੰ ਇਹ ਖਦਸ਼ਾ ਆ ਪੱਛਮੀ ਦੁਨੀਆਂ ਨੂੰ ਕਿ ਇਸਲਾਮਿਕ ਧਰਮ ਕੁਦਰਤੀ ਤੌਰ ਤੇ ਪਾਪੂਲੇਸ਼ਨ ਵਾਈਜ਼ ਹੀ ਡੋਮੀਨੇਟ ਕਰ ਲਏਗਾ ਯੂਰਪ ਨੂੰ। ਸੋ ਉਸ ਨਜ਼ਰੀਏ ਨਾਲ ਵੀ ਇਹ ਲੜਾਈ ਦੇਖਣੀ ਚਾਹੀਦੀ ਆ ਕਿ ਜਿਹੜੀ ਮਿਡਲ ਈਸਟ ਦੇ ਵਿੱਚ ਡਿਸਟਰਬੈਂਸ ਕ੍ਰੀਏਟ ਕੀਤੀ ਜਾ ਰਹੀ ਹੈ, ਬੰਦੇ ਮਾਰੇ ਜਾ ਰਹੇ ਨੇ। ਹੁਣ 7.5 ਲੱਖ ਬੰਦਾ ਇੱਕ ਸ਼ਹਿਰ ਚ ਫਸਿਆ ਹੋਇਆ ਤੇ 4.5 ਲੱਖ ਇੱਕ ਸ਼ਹਿਰ ਚ ਫਸਿਆ ਹੋਇਆ, ਕਿੰਨੇ ਲੋਕ ਉੱਜੜ ਗਏ ਨੇ, ਕਿੰਨੇ ਲੋਕ ਉਹਨਾਂ ਦਾ ਤਾਂ ਕੋਈ, ਇਹ ਤਾਂ ਅੰਕੜੇ ਮਤਲਬ ਉਪਰੇ ਉਪਰੇ ਅੰਕੜੇ ਨੇ, ਉੱਤੇ ਗਰਾਊਂਡ ਲੈਵਲ ਤੇ ਕੀ ਚੱਲ ਰਿਹਾ ਕਿਸੇ ਨੂੰ ਕੋਈ ਪਤਾ ਨਹੀਂ ਹੈਗਾ, ਹਨਾ? ਸੋ
ਬਿਲਕੁਲ
ਇਸ ਤਰ੍ਹਾਂ ਨਾਲ ਵੀ ਖਾਤਮਾ ਜਿਹੜਾ ਕੀਤਾ ਜਾ ਰਿਹਾ ਹੈ ਹੁਣ, ਚਾਹੇ ਉਹ ਚਾਹੇ ਅਮਰੀਕਾ ਬਾਹਰੋਂ ਬੈਠ ਕੇ ਕਰਾ ਰਿਹਾ, ਰਸ਼ੀਆ ਬਾਹਰ, ਮਰ ਤਾਂ ਉਸੇ ਏਰੀਏ ਦੇ ਰਹੇ ਨੇ ਨਾ ਬੰਦੇ, ਹੈਗੇ ਤਾਂ ਸ਼ੀਆ ਸੁੰਨੀ ਮੁਸਲਮ ਬੰਦੇ ਤਾਂ ਉਹੀ, ਉਹਨਾਂ ਨੂੰ ਤਾਂ ਉਹ ਤਾਂ ਇਹਦੇ ਪਾਪੂਲੇਸ਼ਨ ਦੇ ਕੋਈ ਮਤਲਬ ਨਹੀਂ ਸੁੰਨੀ ਸ਼ੀਆ ਦੇ ਨਾਲ, ਠੀਕ ਹੈ ਨਾ? ਉਹਨਾਂ ਨੇ ਤਾਂ ਖਤਮ ਕਰਨੇ ਆ। ਸੋ ਉਹ ਚੀਜ਼ ਜਿਹੜੀ ਹੈ ਨਾ, ਅੱਧੇ ਉਸ ਪਾਸੇ ਹੋ ਜਾਂਦੇ, ਅੱਧੇ ਉਸ ਪਾਸੇ ਹੋ ਜਾਂਦੇ, ਇਸ ਐਂਗਲ ਤੋਂ ਵੀ ਥੋੜਾ ਦੇਖਣਾ ਚਾਹੀਦਾ, ਮੈਂ ਇਹ ਗੱਲ ਕਰਨਾ ਚਾਹੁੰਦਾ ਸੀਗਾ ਜੀ।
ਬਿਲਕੁਲ, ਇਹ ਜਿਹੜੀਆਂ ਗੱਲਾਂ ਜਿਹੜੀਆਂ ਸੀਰੀਅਸ ਮੈਟਰ ਆ ਜੇ ਇਹਨੂੰ ਦੇਖਿਆ ਜਾਵੇ, ਤੇ ਅਕਸਰ ਅਸੀਂ ਇਹ ਰੋਜ਼ ਖਬਰਾਂ ਚ ਦੇਖਦੇ ਆ ਵੀ ਵੱਖੋ ਵੱਖਰੇ ਧਰਮ ਦੇ ਆਕਾ ਸਾਨੂੰ ਇਹ ਗੱਲਾਂ ਕਰਦੇ ਆ ਵੀ ਤੁਸੀਂ ਜੇ ਬਚਨਾ ਦਾ ਜੀ ਪਾਪੂਲੇਸ਼ਨ ਵਾਲੇ ਪਾਸੇ ਧਿਆਨ ਦਿਓ। 10 ਸਾਲ ਪਹਿਲਾਂ ਦੀਆਂ ਗੱਲਾਂ ਜਦੋਂ ਪਾਪੂਲੇਸ਼ਨ ਨੂੰ ਇੱਕ ਬੰਬ ਦਾ ਦਰਜਾ ਦਿੱਤਾ ਸੀਗਾ, ਇੱਕ ਬੰਬ ਕਿਹਾ ਸੀ ਵੀ ਇੱਕ ਇਹ ਜਿਹੜਾ ਬੰਬ ਆ ਪਾਪੂਲੇਸ਼ਨ, ਤੇ ਫਟ ਕੇ ਦੁਨੀਆਂ ਨੂੰ ਖਤਮ ਕਰ ਦੂਆ, ਤੇ ਹੁਣ ਉਹੀ ਜਿਹੜੇ ਲੀਡਰ ਜਿਹੜੇ ਬੰਬ ਕਹਿੰਦੇ ਸਨ, ਕੱਲ ਵੀ ਮੈਂ ਦੇਖ ਰਿਹਾ ਸੀ ਟੀਵੀ ਦੇ ਉੱਤੇ, ਹਿੰਦੂ ਲੀਡਰ ਸੀ ਉਹ ਕਹਿ ਰਹੇ ਸੀ ਵੀ ਚਾਰ ਤੋਂ ਘੱਟ ਬੱਚੇ ਨਹੀਂ ਹੋਣੇ ਚਾਹੀਦੇ, ਹੈਂ ਉਹੀ ਸਿੱਖ ਧਰਮ ਦੇ ਵਿੱਚ ਵੀ ਇਹ ਗੱਲ ਆ ਰਹੀ ਹੈ ਤੇ ਮੁਸਲਿਮ ਧਰਮ ਤਾਂ ਪਹਿਲਾਂ ਹੀ ਆ ਤੇ ਅੰਕੜੇ ਦੱਸੀ ਜਾਂਦੇ ਆ ਵੀ ਜੇ ਇਸੇ ਤਰ੍ਹਾਂ ਰਿਹਾ ਤਾਂ ਸਾਰਾ ਦੁਨੀਆਂ ਇਸਲਾਮਿਕ ਹੋਣ ਦੇ ਜਿਹੜੇ ਆਸ ਬਣਦੀ ਹੋਈ ਆ। ਸੋ ਕਾਫੀ ਚੀਜ਼ਾਂ ਜੀ ਜਿਹੜੀਆਂ ਇਹਨਾਂ ਨੂੰ ਅਸੀਂ ਜੇ ਕਹੀਏ ਜਿਹੜੀਆਂ ਸੋਚਣ ਵਿਚਾਰਨ ਵਾਲੀਆਂ, ਪਰ ਕੁੱਲ ਮਿਲਾ ਕੇ ਜਿੱਥੇ ਇਨਸਾਨੀਅਤ ਆਉਂਦੀ ਆ ਸਾਰਿਆਂ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਵੀ ਧਰਮਾਂ ਨਾਲੋਂ ਹੋਰ ਚੀਜ਼ਾਂ ਨਾਲੋਂ ਵੱਧ ਕੇ ਇਨਸਾਨੀਅਤ ਸਭ ਤੋਂ ਵੱਡੀ ਚੀਜ਼ ਆ। ਜਿੱਥੇ ਇਨਸਾਨੀਅਤ ਦਾ ਨਾਸ ਹੋ ਰਿਹਾ ਤਾਂ ਉੱਥੇ ਮੈਨੂੰ ਨਹੀਂ ਲੱਗਦਾ ਕੁਛ ਚੰਗਾ ਹੋਊਗਾ।
ਮਿੰਟੂ ਜੀ, ਮੈਂ ਨਾ ਇੱਕ ਥੋੜ੍ਹੇ ਜਿਹੇ ਹੋਰ ਇਸ ਟੌਪਿਕ ਦੇ ਉੱਤੇ ਗੱਲ ਕਰਨਾ ਚਾਹਾਂਗਾ ਕਿ ਬਚਪਨ ਦੇ ਵਿੱਚ ਅਸੀਂ ਛੋਟੇ ਹੁੰਦੇ ਬੜਾ ਨਾਰਾ ਸੀਗਾ ਕਿ ਦੋ ਹੀ ਕਾਫੀ ਹੋਰ ਤੋਂ ਮਾਫੀ, ਤੇ ਦੋ ਬੱਚਿਆਂ ਦਾ ਮਤਲਬ ਰੁਝਾਨ ਸੀਗਾ ਨਾ ਪਾਪੂਲੇਸ਼ਨ ਤੇ ਕੰਟਰੋਲ ਕਰਨ। ਹੁਣ ਚਾਈਨਾ ਨੇ ਜਿਹੜੀ ਆ ਉਹ ਵਨ ਚਾਈਲਡ ਪਾਲਿਸੀ ਕਰਕੇ ਮਤਲਬ ਉਹਨਾਂ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਹੁਣ ਚੇਂਜ ਕਰਨਾ ਪੈ ਗਿਆ, ਬਦਲਣਾ ਪੈ ਗਿਆ, ਕਿਉਂਕਿ ਇਹਦੀਆਂ ਆਪਣੀਆਂ ਬੜੀਆਂ ਵੱਡੀਆਂ ਸਮੱਸਿਆਵਾਂ ਨੇ, ਇੱਕ ਬੱਚੇ ਦੀਆਂ, ਦੋ ਬੱਚਿਆਂ ਦੀਆਂ। ਹੁਣ ਉਹਦੇ ਆਰਗੂਮੈਂਟ ਇਹ ਸੀਗੇ ਵੀ ਜੇ ਦੋ ਬੱਚੇ ਆ ਤਾਂ ਤੁਸੀਂ ਉਹਨਾਂ ਦੀ ਚੰਗੀ ਪਰਵਰਿਸ਼ ਕਰ ਸਕਦੇ ਆ, ਕਹਿਣ ਦਾ ਮਤਲਬ ਇਹੀ ਆ ਹਨਾ ਵੀ ਜਿਹੜੇ ਜ਼ਿਆਦਾ ਬੱਚੇ ਆ ਤੁਸੀਂ ਉਹਨਾਂ ਦੀ ਦੇਖਭਾਲ ਨਹੀਂ ਕਰ ਸਕਦੇ, ਪਰਵਰਿਸ਼ ਨਹੀਂ ਕਰ ਸਕਦੇ ਉਹਨਾਂ ਦੀ, ਉਹਨਾਂ ਨੂੰ ਕੁਆਲਿਟੀ ਆਫ ਜਿਹੜੀ ਲਾਈਫ ਹੈ ਉਹ ਨਹੀਂ ਦੇ ਸਕਦੇ। ਪਰ ਹੁਣ ਇੱਕ ਰਿਪੋਰਟ ਮੈਂ ਇਹ ਵੀ ਪੜ੍ਹੀ ਸੀ ਵੀ ਜਿਹੜੀ ਕੁਆਲਿਟੀ ਆਫ ਲਾਈਫ, ਮਤਲਬ ਇਹ ਵੀ ਵੱਖਰਾ ਐਂਗਲ ਹੈ, ਮੈਂ ਜ਼ਰੂਰੀ ਨਹੀਂ ਕਿ ਤੁਸੀਂ ਇੰਨਾ ਸਹਿਮਤ ਹੋਣਾ ਸਾਰਿਆਂ ਨੇ ਹਨਾ, ਇੱਕ ਆਪਾਂ ਐਂਗਲ ਡਿਸਕਸ ਕਰ ਰਹੇ ਹਾਂ ਕਿ ਮੰਨ ਲਓ ਵੀ ਦੋ ਬੱਚੇ ਆ, ਉਹਨਾਂ ਦੀ ਕੁਆਲਿਟੀ ਆਫ ਲਾਈਫ ਤੁਸੀਂ ਬਣਾ ਦਿੱਤੀ, ਉਹਨਾਂ ਨੂੰ ਬਹੁਤ ਪੜ੍ਹਾ ਲਿਖਾ ਦਿੱਤਾ, ਬੜੇ ਉੱਚ ਦਰਜੇ ਦੀਆਂ ਉਹਨਾਂ ਨੂੰ ਨੌਕਰੀਆਂ ਮਿਲ ਗਈਆਂ, ਬਿਜ਼ਨਸ ਚਲਾ ਲਏ, ਉਹ ਮਿਲੀਅਨੇਅਰ ਹੋ ਗਏ, ਬਿਲੀਅਨੇਅਰ ਹੋ ਗਏ, ਰਾਈਟ। ਹੁਣ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ, ਉਹ ਜਿਹੜਾ ਵਾਧੂ ਪੈਸਾ ਉਹਨਾਂ ਨੇ ਇਕੱਠਾ ਕਰ ਲਿਆ ਉਹ ਵੀ ਇੱਕ ਆਪਣੇ ਆਪ ਸਮੱਸਿਆ ਆ, ਠੀਕ ਹੈ ਨਾ। ਉਹ ਸਿਰਫ ਦੋ ਦੇ ਕੋਲ ਰਹਿ ਗਿਆ ਜਾਂ ਇੱਕ ਦੇ ਕੋਲ ਰਹਿ ਗਿਆ ਜਿਹੜਾ ਕਿ ਪੈਸਾ ਵੰਡ ਹੋਣਾ ਸੀ, ਇਹ ਵੀ ਇੱਕ ਸਮੱਸਿਆ ਆ ਆਪਸ ਦੇ ਵਿੱਚ, ਇਹ ਵੀ ਇੱਕ ਮਤਲਬ ਇਹਦਾ ਡਰੋਬੈਕ ਹੈ। ਹੁਣ ਜਿਹੜੀ ਜਿਹੜੇ ਜੇ ਚਾਰ ਬੱਚੇ ਨੇ, ਜੇ ਉਹਨਾਂ ਨੂੰ ਥੋੜੇ ਘੱਟ ਫੈਸਿਲਿਟੀਆਂ ਵੀ ਮਿਲਦੀਆਂ, ਰਿਸੋਰਸਿਸ ਮਿਲਦੇ ਆ, ਤਾਂ ਉਹਨਾਂ ਦਾ ਜਿਹੜਾ ਆਪਸੀ ਨਿੱਘ ਹੈ, ਪਿਆਰ ਹੈ, ਰਿਸ਼ਤੇਦਾਰੀਆਂ, ਇੱਕ ਦੂਜੇ ਦੇ ਆਉਣ ਜਾਣ ਦਾ ਮਾਨਸਿਕ ਲੈਵਲ ਤੇ ਉਹਦੇ ਐਡਵਾਂਟੇਜ ਆਪਣੇ ਨੇ। ਜਿਹੜਾ ਹੁਣ ਬੰਦਾ ਇਕੱਲਾ ਹੀ ਮੁੰਡਾ ਆ ਚਾਈਨਾ ਦੇ ਵਿੱਚ, ਇਕੱਲਾ ਮੁੰਡਾ ਆ ਜਾਂ ਇਕੱਲੀ ਕੁੜੀ ਆ ਜਾਂ ਇੱਧਰ ਦੋ ਭੈਣ ਭਰਾ ਹੀ ਨੇ ਇਕੱਲੇ, ਉਹਨਾਂ ਦੀਆਂ ਰਿਸ਼ਤੇਦਾਰੀਆਂ ਵੀ ਤਾਂ ਅੱਧੀਆਂ ਰਹਿ ਗਈਆਂ, ਉਹਨਾਂ ਦੇ ਜਿਹੜੇ ਸੋਸ਼ਲ ਲਾਈਫ, ਮਾਨਸਿਕ ਲੈਵਲ ਦੀ, ਜਿਹੜੇ ਦਿਨ ਸੌਦਾ ਇੱਕ ਦੂਜੇ ਨੂੰ ਆਨੰਦ ਮਾਨਣਾ, ਗਰਾਊਂਡ ਲੈਵਲ ਤੇ ਰਹਿਣਾ, ਉਹ ਵੀ ਤਾਂ ਅੱਧੇ ਰਹਿ ਗਏ, ਮਤਲਬ ਅੱਧੇ ਰਹਿ ਗਏ ਨੇ ਨਾ ਦੋ ਦੇ।
ਬਿਲਕੁਲ ਜੀ ਬਿਲਕੁਲ, ਮਾਸੀ ਨੂੰ ਤਰਸਣਗੇ ਵਾਲੀ ਜਿਹੜੀ ਗੱਲ ਆ ਨਾ, ਉਹ ਆਪਣੇ ਭੱਲਾ ਜਸਵਿੰਦਰ ਭੱਲਾ ਨੇ ਅੱਜ ਤੋਂ 15 ਸਾਲ ਪਹਿਲਾਂ ਇਹ ਇੱਕ ਕੱਢਿਆ ਸੀ, ਤਾਂ ਉਹਦੇ ਚ ਇਹੀ ਗੱਲ ਆਈ ਸੀ ਵੀ ਮਾਸੀ ਨੂੰ ਤਰਸਣਗੇ।
ਆਪਣੇ ਮਿੰਟੂ ਜੀ, ਇਸ ਰਿਪੋਰਟ ਦੇ ਲਿਖਾਰੀ ਨੇ ਗੱਲ ਇੱਧਰ ਨੂੰ ਲੈ ਕੇ ਆਈ ਸੀਗੇ ਐਂਡ ਦੇ ਵਿੱਚ, ਹਨਾ ਵੀ ਉਹ ਜਿਹੜੇ ਬੰਦੇ ਜਿਹੜੇ ਜਿਹਨਾਂ ਨੂੰ ਹਾਈ ਕੁਆਲਿਟੀ ਐਜੂਕੇਸ਼ਨ ਦੇ ਦਿੱਤੀ, ਉਹਨਾਂ ਦੀ ਵਧੀਆ ਪਰਵਰਿਸ਼ ਕਰਤੀ, ਉਹ ਆਮ ਲੋਕਾਂ ਨਾਲੋਂ ਟੁੱਟ ਗਏ। ਇਹ ਉਹ ਕਹਿਣਾ ਚਾਹੁੰਦਾ ਸੀ ਕਿ ਉਹ ਇੰਨੇ ਅਮੀਰ ਹੋ ਗਏ, ਇੰਨਾ ਉਹਨਾਂ ਨੇ ਆਪਣੇ ਨੂੰ ਅਲੀਟ ਬਣਾ ਲਿਆ ਕਿ ਉਹ ਗਰਾਊਂਡ ਲੈਵਲ ਦੀ ਰਿਐਲਿਟੀ ਤੋਂ ਟੁੱਟ ਕੇ ਉਹ ਆਪਣੇ ਆਪ ਦੇ ਵਿੱਚ ਹੀ ਉਹਨਾਂ ਦਾ ਇੱਕ ਕਲਚਰ ਬਣ ਗਿਆ ਆ, ਜਿਹੜੇ ਕਿ ਮਤਲਬ ਬਹੁਤ ਛੇਤੀ ਕਲੈਪਸ ਹੋਣ ਦੇ ਕਕਾਰ ਤੇ ਨੇ। ਅਕਸਰ ਜਿਹੜੀਆਂ ਵੱਡੀਆਂ ਸਭਿਅਤਾਵਾਂ ਨੇ, ਜਿਵੇਂ ਰੋਮਨ ਅੰਪਾਇਰ ਹੋ ਗਿਆ ਜਾਂ ਭਾਰਤੀ ਅੰਪਾਇਰ ਹੋ ਗਿਆ, ਜਦੋਂ ਉਹ ਤੁਸੀਂ ਅਲੀਟ ਬਣ ਜਾਂਦੇ ਆ, ਪਰਿਵਾਰ ਦਰ ਪਰਿਵਾਰ ਤੁਹਾਡੀਆਂ ਉਹ ਚੱਲਣ ਲੱਗ ਪੈਂਦੀਆਂ, ਮਿਨਿਸਟਰੀਆਂ ਪਾਵਰਸ, ਤਾਂ ਤੁਸੀਂ ਇੱਕ ਟਾਈਮ ਜਦੋਂ ਉਹਦੇ ਚ ਕੋਈ ਵੀਕ ਬੰਦਾ ਆ ਜਾਂਦਾ ਤਾਂ ਉਹ ਸਾਰੀ ਦੀ ਸਾਰੀ ਹੀ ਟੁੱਟ ਜਾਂਦੀ ਹੈ, ਕਲੈਪਸ ਹੋ ਜਾਂਦੀ ਹੈ, ਕਿਉਂਕਿ ਉਹ ਗਰਾਊਂਡ ਲੈਵਲ ਤੇ ਨਹੀਂ ਰਹਿੰਦੇ, ਉਹਨਾਂ ਨੂੰ ਉਹ ਆਪਣੀ ਇੱਕ ਦੁਨੀਆ ਆਰਟੀਫਿਸ਼ੀਅਲ ਸਰਜ ਕੇ ਬਹਿ ਜਾਂਦੇ ਨੇ। ਸੋ ਇਸ ਕਰਕੇ ਮਤਲਬ ਦੋ ਬੱਚਿਆਂ ਦੀ ਜਿਹੜੀ ਪਾਲਿਸੀ ਉਸ ਆਰਟੀਕਲ ਦੇ ਮੁਤਾਬਕ ਇਹ ਆ ਵੀ ਉਹ ਇੰਨੀ ਕਾਰਗਰ ਸਿੱਧ ਨਹੀਂ ਹੋ ਰਹੀ ਜਿੰਨੀ ਹੋਣੀ ਚਾਹੀਦੀ ਸੀ, ਹਿਊਮਨ ਵੈਲਿਊਜ਼ ਉਸ ਦੇ ਵਿੱਚ ਘੱਟ ਗਈਆਂ ਨੇ ਥੋੜੇ ਬੱਚਿਆਂ ਦੇ।
ਜੀ ਜੀ ਜੀ, ਚਲੋ ਪਰ ਕੁੱਲ ਮਿਲਾ ਕੇ ਇੱਕ ਚੀਜ਼ ਅਸੀਂ ਇਸ ਨੂੰ ਸਾਡੇ ਲੋਕਾਂ ਨੇ ਜਿਹੜੇ ਧਰਮਾਂ ਨੇ ਜਾਂ ਹੋਰ ਨੇ ਕੁਰਸੀ ਨਾਲ ਜਾਂ ਰਾਜ ਨਾਲ ਜੋੜਤਾ ਇਹਨਾਂ ਚੀਜ਼ਾਂ ਨੂੰ, ਜੇ ਨਾਲ ਜਾਂ ਹਿਊਮਨਿਟੀ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਜ਼ਿਆਦਾ ਬਿਹਤਰ ਆ, ਪਰ ਸਾਡੇ ਲੋਕਾਂ ਨੇ ਤਾਂ ਇਹਨੂੰ ਇੱਕ ਰਾਜ ਕਰਨ ਦਾ ਤਰੀਕਾ ਵੋਟਾਂ ਦੇ ਤੌਰ ਤੇ, ਸਿਰਾਂ ਦੀ ਗਿਣਤੀ ਵੋਟਾਂ ਦੇ ਤੌਰ ਤੇ ਉੱਤੇ ਗਿਣੀ ਆ, ਕਿਹਦੇ ਕੋਲੇ ਝੋਲੀ ਚ ਦਾਣੇ ਵੱਧ ਆ ਉਹ ਦੇ ਰਾਜਾ ਹੋਊਗਾ, ਇਹ ਚੀਜ਼ਾਂ ਜਿਹੜੀ ਸੋਚ ਨੇ ਫਰਕ ਪਾਇਆ। ਪਰ ਮੈਂ ਇੱਕ ਚੀਜ਼ ਕੱਲ ਰਾਤੀ ਦੇਖਿਆ ਸਿੱਧੂ ਸਾਹਿਬ, ਜਿਹੜੀ ਇੱਕ ਰਾਤ ਨਾ ਲਹਿੰਦੇ ਚੜ੍ਹਦੇ ਪੰਜਾਬ ਦਾ ਇੱਕ ਸੁਮੇਲ ਹੋਇਆ, ਤੇ ਉਸ ਸੁਮੇਲ ਦੇ ਵਿੱਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ, ਤੇ ਤਕਰੀਬਨ 200 ਬੰਦੇ ਤੋਂ ਥੱਲੇ ਥੱਲੇ ਦਾ ਜਿਹੜਾ ਹਾਲ ਸੀਗਾ, ਪਰ ਉਹ ਪੂਰਾ ਪੈਕ ਸੀਗਾ ਤੇ ਵੈਲ ਮੈਨੇਜਡ ਜਿਹੜਾ ਉਹ ਸਾਰਾ ਕੰਮ ਕੀਤਾ ਗਿਆ ਸੀ। ਮਹਿੰਗਾ ਸਿੰਘ ਸੰਘਰ ਹੋਰਾਂ ਨੇ ਜਿਹੜਾ ਫੇਕ ਲਾਈਫ ਥੀਏਟਰੀਕਲ ਗਰੁੱਪ ਬਣਾਇਆ ਹੋਇਆ ਉਸ ਦੇ ਤਹਿਤ ਪਿਛਲੇ ਦਿਨੀ ਨਾ ਇੱਕ ਨਾਟਕ ਕਰਾਇਆ ਸੀਗਾ ਚੰਦਨ ਦੇ ਓਹਲੇ, ਤੇ ਉਸ ਨਾਟਕ ਦਾ ਜਿਹੜਾ ਪਾਕਿਸਤਾਨ ਦੀ ਕਮਿਊਨਿਟੀ ਬੰਨਿਓ ਸਪੈਸ਼ਲ ਮੰਗ ਕਰਕੇ ਕਿਹਾ ਗਿਆ ਵੀ ਇੱਕ ਜਿਹੜੀ ਇਹਦੇ ਨਾਟਕ ਦੀ ਕਿਸ਼ਤ ਆ ਸਾਡੇ ਲਈ ਕੀਤੀ ਜਾਵੇ, ਸਾਡੇ ਲਈ ਇੱਕ ਇਹਦਾ ਸਟੇਜ ਸ਼ੋਅ ਕੀਤਾ ਜਾਵੇ। ਤਾਂ ਉਹ ਕੱਲ ਉਹ ਸ਼ੋਅ ਸੀਗਾ ਤੇ ਉਸ ਸ਼ੋਅ ਦੇ ਵਿੱਚ ਜਿਹੜਾ 200 ਬੰਦਾ ਬੁਲਾਇਆ ਗਿਆ ਸੀ ਨਾ ਉਹਨੂੰ ਬੜੇ ਤਰੀਕੇ ਨਾਲ, ਕਿਉਂਕਿ ਜਿਹੜੇ ਆਰਗੇਨਾਈਜ਼ਰ ਸਨ ਉਹ ਪੁਰਾਣੇ ਬੰਦੇ ਸਨ ਤੇ ਤਕਰੀਬਨ ਸਾਰੇ ਬਹੁਤ ਪੜ੍ਹੇ ਲਿਖੇ ਸਨ, ਡਾਕਟਰ ਯੂਨੀਵਰਸਿਟੀ ਦੇ ਪ੍ਰੋਫੈਸਰ ਸਨ। ਤਾਂ ਉਹਨਾਂ ਨੇ ਕੀ ਕੀਤਾ ਨਾ ਇਹਨੂੰ ਇਸ ਢੰਗ ਨਾਲ ਮੈਨੇਜ ਕੀਤਾ ਵੀ ਉਹਨਾਂ ਨੇ ਐਡਲੇਟ ਦੇ ਵਿੱਚੋਂ ਬੰਦੇ ਚੁਣੇ ਵੀ ਕਿਹਨੂੰ ਬੁਲਾਉਣਾ ਕਿਹਨੂੰ ਨਹੀਂ ਬੁਲਾਉਣਾ। ਫਿਰ ਉਦੋਂ ਬਾਅਦ ਤੁਸੀਂ ਹੈਰਾਨ ਹੋਵੋਗੇ ਵੀ ਉਹਨਾਂ ਨੂੰ ਬੁਲਾਉਣ ਤੋਂ ਬਾਅਦ ਵੀ ਉਹਨਾਂ ਨੂੰ ਜਿਹੜੀ ਸੀਟਿੰਗ ਦਿੱਤੀ ਨਾ ਜਿਹੜੀਆਂ ਬੈਠਣ ਵਾਸਤੇ ਉਹ ਵੀ ਇਸ ਢੰਗ ਨਾਲ ਦਿੱਤੀ ਵੀ ਉਹਨੂੰ ਏਦਾਂ ਦਾ ਮਾਹੌਲ ਬਣਾਤਾ ਵੀ ਚੜ੍ਹਦੇ ਲਹਿੰਦੇ ਇੱਕ ਦੂਜੇ ਦੇ ਗਵਾਂਢੀ ਬਣਾਤੇ ਸੀਟਾਂ ਦੇ ਉੱਤੇ ਇਸ ਢੰਗ ਨਾਲ ਬਿਠਾਏ ਵੀ ਉਹਨਾਂ ਨੂੰ ਅਲੋਟਮੈਂਟ ਹੀ ਐਂ ਕੀਤੀ ਨਾਵਾਂ ਦੇ ਹਿਸਾਬ ਨਾਲ ਸੀਟਾਂ ਨੂੰ ਵੀ ਤਾਂ ਕਿ ਸਾਰੇ ਇੱਕ ਦੂਜੇ ਚ ਮਿਕਸ ਹੋ ਕੇ ਤੇ ਇੱਕ ਦੂਜੇ ਨਾਲ ਹਰੇਕ ਗੱਲ ਸ਼ੇਅਰ ਕਰ ਸਕਣ। ਤਾਂ ਬੜਾ ਇੱਕ ਅਜੀਬ ਜਿਹਾ ਮਾਹੌਲ ਹੋਇਆ ਤੇ ਪੰਜਾਬ ਦੀਆਂ ਗੱਲਾਂ ਹੋਈਆਂ, ਪੰਜਾਬੀ ਦੀਆਂ ਗੱਲਾਂ ਹੋਈਆਂ ਸਟੇਜ ਦੇ ਉੱਤੇ, ਕਿਤੇ ਕੋਈ ਮਹਿਸੂਸ ਨਹੀਂ ਹੋ ਰਿਹਾ ਵੀ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਇਹ ਹੋ ਰਿਹਾ ਉਹ ਹੋ ਰਿਹਾ, ਪਰ ਜਿਹੜੀ ਆਮ ਲੋਕਾਂ ਦੀ ਜਿਹੜੀ ਗੱਲਾਂ ਬਾਤਾਂ ਸੀ ਇਨਸਾਨੀਅਤ ਡੁੱਲ ਡੁੱਲ ਕੇ ਪੈ ਰਹੀ ਸੀ। ਤੇ ਇਹੋ ਜਿਹਾ ਮਾਹੌਲ ਜਿਹੜਾ ਐਂਡ ਇਹ ਜਿਹਾ ਹੋਇਆ ਨਾਟਕ ਦਾ ਵੀ ਇੱਕ ਤਾਂ ਨਾਟਕ ਏਡੇ ਜਦੋਂ ਵਧੀਆ ਸਰੋਤੇ ਬੈਠੇ ਹੋਣ ਤਾਂ ਨਾਟਕ ਨੇ ਬਹੁਤ ਵਧੀਆ ਨਿਬੜਨਾ ਇਹ ਤਾਂ ਹੋਣਾ ਹੀ ਸੀ। ਕਲਾਕਾਰਾਂ ਨੇ ਇੱਕ ਤਜਰਬਾ ਹੋ ਗਿਆ ਸੀ ਦੂਜਾ ਸ਼ੋਅ ਹੋਣ ਕਰਕੇ, ਕਲਾਕਾਰਾਂ ਨੇ ਬਹੁਤ ਵਧੀਆ ਮਿਹਨਤ ਕੀਤੀ ਸੀ ਤੇ ਬਹੁਤ ਵਧੀਆ ਉਹਨੂੰ ਨਿਭਾਇਆ। ਪਰ ਸਭ ਤੋਂ ਵੱਡੀ ਗੱਲ ਜਿਹੜੀ ਸਰੋਤੇ ਸੀ ਉਹ ਰਵਾਨਗੀ ਦੇ ਵਿੱਚ ਨਾ ਉਹ ਨਾਟਕ ਨੂੰ ਘੱਟੋ ਘੱਟ ਸਵਾ ਘੰਟੇ ਡੇਢ ਘੰਟੇ ਦਾ ਨਾਟਕ ਸੀ ਜੀ, ਤੇ ਉਹਨੂੰ ਰਵਾਨਗੀ ਦੇ ਵਿੱਚ ਬਹਿ ਗਿਆ ਨਾਟਕ। ਤੇ ਜਦੋਂ ਐਂਡ ਸੀ ਐਂਡ ਦੇ ਉੱਤੇ ਇੱਕੋ ਗੱਲ ਸਭ ਦੇ ਮੂੰਹਾਂ ਤੇ ਸੀ ਵੀ ਯਾਰ ਗਾਂ ਨੂੰ ਨਾ ਰਲ ਕੇ ਦੋਨੇ ਪੰਜਾਬ ਚੜ੍ਹਦਾ ਲਹਿੰਦਾ ਪੰਜਾਬ ਰਲ ਕੇ ਇੱਕ ਵੱਡਾ ਪ੍ਰੋਗਰਾਮ ਕਰਾਈਏ ਕੋਈ, ਹੁਣ ਵੱਡਾ ਪ੍ਰੋਗਰਾਮ। ਹਰੇਕ ਬੰਦੇ ਦੀ ਇੱਕੋ ਹੀ ਸੋਚ ਸੀ, ਇਹੀ ਚੜ੍ਹਦੇ ਪੰਜਾਬ ਵਾਲੇ ਕਹਿ ਰਹੇ ਸੀ, ਇਹੀ ਲਹਿੰਦੇ ਪੰਜਾਬ ਵਾਲੇ ਕਹਿ ਰਹੇ ਸੀ। ਸੋ ਇਨਸਾਨੀਅਤ ਕਿਤੇ ਨਾ ਕਿਤੇ ਇੱਕ ਦੂਜੇ ਚ ਹਜੇ ਵੀ ਮਿਲਣਾ ਚਾਹੁੰਦੀ ਆ, ਰਲਣਾ ਚਾਹੁੰਦੀ ਆ, ਇਕੱਠੇ ਰਹਿਣਾ ਚਾਹੁੰਦੀ ਆ, ਇਕੱਠੀਆਂ ਗੱਲਾਂ। ਪਰ ਆ ਜਿਹੜੇ ਕੁਝ ਇੱਕ ਸਿਆਸੀ ਲੋਕ ਆ ਨਾ ਜਿਹੜੇ ਜਿਹਨਾਂ ਨੂੰ ਕੁਰਸੀਆਂ ਦੀ ਭਿਣਕ ਆ, ਉਹ ਲੋਕ ਸਾਨੂੰ ਇਹ ਪਾੜੇ ਪਵਾ ਰਹੇ ਆ।
ਮੈਂ ਤੁਹਾਨੂੰ ਦੱਸਦਾ ਜੀ, ਸਿਆਸੀ ਹੁਣ ਸਾਨੂੰ ਇੱਕ ਮੈਸੇਜ ਵੀ ਆਇਆ ਸਿੱਧਣਾ ਮਿੱਤਰਾਂ ਦਾ, ਕਹਿੰਦੇ ਵੀ ਹੁਣ ਮੈਨੂੰ ਮੈਸੇਜ ਮੈਨੂੰ ਪੜ੍ਹਨਾ ਪੈਣਾ ਕੱਢਣਾ ਪੈਣਾ ਕਿ ਕਿਹਨਾਂ ਸੱਜਣਾ ਦਾ ਆਪਾਂ ਤੁਸੀਂ ਇਹ ਸਾਂਝ ਦੀ ਗੱਲ ਕੀਤੀ ਹੈ ਨਾ ਤੇ ਹਾਂਜੀ ਜਸਵੰਤ ਘੁੰਮਣ ਉਹਨਾਂ ਨੇ ਕਿਹਾ ਜੀ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਗੋਇਡ ਇਜ਼ ਰਿਲੀਜਨ ਕ੍ਰੀਏਟਿੰਗ ਰੂਟ ਪ੍ਰੋਬਲਮਸ ਇਨ ਦਾ ਵਰਲਡ। ਨਹੀਂ, ਕੋਈ ਰਿਲੀਜਨ ਰੂਟ ਪ੍ਰੋਬਲਮ ਨਹੀਂ ਕਰਦਾ। ਰਿਲੀਜਨ ਧਰਮ ਹਮੇਸ਼ਾ ਹੀ ਪਰਮਾਤਮਾ ਨੂੰ ਜੋੜਨ ਦਾ ਹੁੰਦਾ ਤੇ ਬਾਕੀ ਸਾਰੀ ਪੋਲੀਟਿਕਸ ਹੁੰਦੀ ਆ। ਇਹ ਜਿਹੜੇ ਪੋਲੀਟੀਸ਼ੀਅਨ ਹੁੰਦੇ ਸਿਆਸਤਦਾਨ ਹੁੰਦੇ ਆ ਮੁਕਤ ਦੀ ਚੌਧਰ ਕਰਨਾ ਚਾਹੁੰਦੇ ਆ, ਪੋਲਿਸੀਆਂ ਉਹਨਾਂ ਦੀ ਗਲਤ ਨੇ, ਉਹ ਪ੍ਰੋਬਲਮ ਕ੍ਰੀਏਟ ਕਰਦੇ ਆ। ਹੁਣ ਮੈਂ ਤੁਹਾਨੂੰ ਦੱਸਦਾ, ਇੱਕ ਤਾਂ ਤੁਸੀਂ ਕੱਲ ਐਡਲੇਟ ਦਾ ਵਰਤਾਰਾ ਦੱਸਿਆ ਕਿ ਦੋ ਭਾਈਚਾਰੇ ਜਿਹੜੇ ਨੇ ਉਹ ਇਕੱਠੇ ਹੋ ਕੇ ਆਪਸ ਦੇ ਵਿੱਚ ਮਨੁੱਖੀ ਸਾਂਝ ਪਾਉਣ ਦੀ ਕੋਸ਼ਿਸ਼ ਕੀਤੀ, ਉਹ ਹੋਰ ਵੀ ਵੱਡੇ ਲੈਵਲ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ, ਇਹ ਸਿੱਟਾ ਨਿਕਲਿਆ ਹਨਾ
ਜੀ ਜੀ।
ਹੁਣ ਤੁਹਾਨੂੰ ਮੈਂ ਕੱਲ ਕੈਨਬਰਾ ਦੀ ਦੱਸਦਾ ਗੱਲ, ਮਤਲਬ ਪ੍ਰਬੰਧਕਾਂ ਨਾਲ ਗੱਲ ਹੋਈ, ਬੜੇ ਵਧੀਆ ਵੱਡੇ ਪ੍ਰਬੰਧ ਕੀਤੇ। ਹੁਣ ਕੈਨਬਰਾ ਦੇ ਵਿੱਚ ਸਾਰੇ ਭਾਈਚਾਰੇ ਨੇ ਆਪਣੇ ਹਨਾ, ਮਤਲਬ ਆਪਣਾ 3-4 ਹਜ਼ਾਰ ਤਾਂ ਪੰਜਾਬੀ ਸਿੱਖ ਭਾਈਚਾਰਾ, ਫਿਰ ਆਪਣੇ ਪਾਕਿਸਤਾਨ ਤੋਂ ਵੀ ਵੀਰ ਨੇ ਆਪਣੇ, ਅਫਗਾਨਿਸਤਾਨ ਸਾਰੇ ਪਾਸਿਆਂ ਤੋਂ ਨੇ ਹਨਾ, ਮਤਲਬ ਹਰ ਹਰ ਬੋਲੀ ਨੂੰ ਹਰ ਧਰਮ ਨੂੰ ਬਿਲੋਂਗ ਨੇ। ਹੁਣ ਕੱਲ ਪਤਾ ਕੀ ਹੋਇਆ, ਕੱਲ ਕਹਿੰਦੇ ਵੀ ਸਾਨੂੰ ਇੱਕ ਪ੍ਰੋਬਲਮ ਇਹ ਆ ਰਹੀ ਹੈ ਕਿ ਅਸੀਂ ਪਾਕਿਸਤਾਨ ਦੇ ਸਫਾਰਤਖਾਨੇ ਨੂੰ ਤੇ ਭਾਰਤ ਦੇ ਸਫਾਰਤਖਾਨੇ ਨੂੰ ਦੋਨਾਂ ਨੂੰ ਇਨਵਾਈਟ ਕਰ ਲਿਆ, ਠੀਕ ਹੈ ਜੀ, ਸਾਡੇ ਟੂਰਨਾਮੈਂਟ ਦੇ ਮੇਲੇ ਦੇ ਉੱਤੇ, ਦੀਵਾਲੀ ਮੇਲੇ ਦੇ ਉੱਤੇ ਵੀ ਦੋਨਾਂ ਪਾਸਿਆਂ ਨੂੰ ਅਸੀਂ ਇਨਵਾਈਟ ਕਰ ਲਿਆ ਤੇ ਆਓ ਤੁਸੀਂ ਦੋਨਾਂ ਦੇ ਹਾਈ ਕਮਿਸ਼ਨਰਾਂ ਨੂੰ, ਤੇ ਦੋਨਾਂ ਨੇ ਜਵਾਬ ਦੇ ਦਿੱਤਾ ਜੀ।
ਅੱਛਾ, ਕਹਿੰਦੇ ਅਸੀਂ ਨਹੀਂ ਆਉਂਦੇ,
ਕਹਿੰਦੇ ਕਹਿੰਦੇ ਜੇ ਉਹ ਨਹੀਂ ਆਉਣਾ ਤਾਂ ਅਸੀਂ ਨਹੀਂ ਆਉਣਾ, ਜੇ ਅਸੀਂ ਆਉਣਾ ਤਾਂ ਉਹਨੇ ਨਹੀਂ ਆਉਣਾ, ਮਤਲਬ ਅੱਜ ਆ ਜਵਾਬ, ਮਤਲਬ ਜਿਹੜਾ ਭਾਈਚਾਰਾ ਆ ਉਹ ਸਾਂਝੇ ਤੌਰ ਤੇ ਸੱਦਣਾ ਚਾਹੁੰਦਾ ਸਾਰੇ, ਪਰ ਜਿਹੜੇ ਮਤਲਬ ਪੋਲੀਟੀਸ਼ੀਅਨ ਰੱਖ ਲਓ ਜਾਂ ਉਹਨਾਂ ਦੇ ਪੈਰੋਕਾਰ ਰੱਖ ਲਓ ਜਾਂ ਉਹਨਾਂ ਦੇ ਅੰਬੈਸਡਰ ਰੱਖ ਲਓ, ਉਹ ਇਸ ਗੱਲ ਤੋਂ ਮਤਲਬ ਇੱਕ ਦੂਜੇ ਦੇ ਸਿੰਘ ਪਸਾ ਕੇ ਬੈਠੇ ਆ ਦਫ਼ਤਰਾਂ ਦੇ ਵਿੱਚ ਵੀ ਨਹੀਂ ਅਸੀਂ ਨਹੀਂ ਹੈਗਾ। ਸੋ ਵੰਡੀ ਕਿੱਥੋਂ, ਵੰਡ ਕਿੱਥੋਂ ਪੈ ਰਹੀ ਆ, ਆਪ ਹੀ ਦੇਖ ਲਓ ਵੰਡ ਕਿੱਥੋਂ ਪੈ ਰਹੀ ਆ। ਸੋ ਮਤਲਬ ਬਹੁਤਾ ਦੂਰ ਜਾ, ਇੱਥੇ ਹੁਣ ਧਰਮ ਦਾ ਤਾਂ ਕੋਈ ਲੈਣ ਦੇਣ ਨਹੀਂ ਨਾ,
ਜੋੜਨ ਤੇ ਚੰਗਾ ਕਰਨ ਲਈ ਸਿਖਾਉਂਦੇ ਆ, ਪਰ ਉਦੋਂ ਬਾਅਦ ਸਾਡੇ ਸਿਆਸੀ ਲੋਕਾਂ ਨੇ ਇਹਨਾਂ ਨੂੰ ਮੂਵ ਕਰ ਲਿਆ। ਚਲੋ ਵੱਖਰੀ ਗੱਲ ਆ ਜੀ, ਇਧਰ ਕਰਨਵੀਰ ਹੋਰਾਂ ਨੇ ਸੁਨੇਹਾ ਲਾਇਆ ਸੀ ਜੀ, ਉਹਨਾਂ ਨੇ ਸਵਾਲ ਪੁੱਛਿਆ ਸੀ ਤੇ ਸਵਾਲ ਦਾ ਮੈਂ ਜਵਾਬ ਦੇਤਾ ਤੇ ਉਹ ਖੁਸ਼ ਹੋਇਆ, ਹਾਂ ਦਾ ਭੇਜਿਆ, ਕਹਿੰਦੇ ਨਹੀਂ ਜੀ ਠੀਕ ਹੈ ਜ਼ਿੰਦਗੀ ਦੇ ਤਜਰਬੇ ਚੋਂ ਆ। ਉਹਨਾਂ ਨੇ ਸਵਾਲ ਪੁੱਛਿਆ ਸੀ ਜੀ, ਕਹਿੰਦੇ ਉਹ ਤਿਉਹਾਰ ਦੱਸੋ ਜਿਹੜਾ ਹਰ ਰੋਜ਼ ਮਨਾਇਆ ਜਾਂਦਾ, ਤਾਂ ਉਹ ਮੈਂ ਉਹਨਾਂ ਨੂੰ ਜਵਾਬ ਦਿੱਤਾ ਸੀ ਜੀ ਰਟਿਆ ਰਟਾਇਆ ਉਹੀ ਵੀ ਪਤਨੀ ਨੂੰ ਮਨਾਉਣ ਦਾ ਤਿਉਹਾਰ ਹਰ ਪਰਿਵਾਰ ਚ ਹਰ ਰੋਜ਼ ਜਿਹੜਾ ਮਨਾਇਆ ਜਾਂਦਾ, ਤੇ ਉਹ ਕਹਿੰਦੇ ਜੀ ਵਾਹ ਕਮਾਲ ਕਰਤੀ। ਮੈਂ ਕਿਹਾ ਕਮਾਲ ਨੀ ਜੀ, ਇਹ ਤਾਂ ਇੱਕ ਨਾਰਮਲ ਗੱਲ ਆ, ਜੀਵਨ ਜਾਚ ਚੋਂ ਨਿਕਲੀ ਹੋਈ ਗੱਲ ਆ। ਸੋ ਇਹ ਚੀਜ਼ਾਂ ਚੁਟਕਲੇ ਚਾਹੇ ਬਣਦੇ ਆ, ਪਰ ਕਿਤੇ ਨਾ ਕਿਤੇ ਸੱਚਾਈ ਵੀ ਹੁੰਦੀ ਇਹਨਾਂ ਦੇ ਵਿੱਚ, ਕੱਲੇ ਚੁਟਕਲੇ ਵੀ ਨਾ ਮੰਨਿਆ ਕਰੀਏ।
ਤੇ ਲਓ ਜੀ ਹੁਣ ਆਪਾਂ ਗੀਤ ਵੀ ਫਿਰ ਸੁਣਾ ਦਿੰਨੇ, ਸੁਨੰਦਾ ਸ਼ਰਮਾ ਦਾ ਪਟਾਕੇ, ਤੇ ਉਹ ਤੋਂ ਬਾਅਦ ਹੈਪੀ ਮਨੀਲੇ ਦਾ ਵੀ ਸੁਣਾ, ਤੇ ਸੁਣਦੇ ਆ ਜੀ ਪਟਾਕੇ।
ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ। ਆਸਟ੍ਰੇਲੀਆ ਪਰਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ ਕੰਪਨੀ
partnership, trust ਤੇ ਸੁਪਰ ਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ, ਤਾਂ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ, ਮੋਬਾਈਲ ਨੰਬਰ 0470430650, ਆਫਿਸ ਨੰਬਰ 1300-886-518, ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.eu। ਸਸਤੀਆਂ ਹਵਾਈ ਟਿਕਟਾਂ ਲੈਣ ਵਾਸਤੇ ਸੰਪਰਕ ਕਰੋ ਟ੍ਰੈਵਲ ਕੇਅਰ, ਸਾਡਾ ਫੋਨ ਨੰਬਰ ਹੈ 1300-724-903, 1300-724-903, ਮੋਬਾਈਲ ਨੰਬਰ 04218872733, 0400-21-8827-33। ਆਸਟ੍ਰੇਲੀਆ ਪਰ ਤੋਂ ਕਿਤੋਂ ਵੀ ਟਿਕਟਾਂ ਬੁੱਕ ਕਰਵਾਓ, ਸਾਡੀ ਵੈਬਸਾਈਟ ਹੈ travelcare.net.au। ਸਸਤੀਆਂ ਹਵਾਈ ਟਿਕਟਾਂ ਲਈ ਯਾਦ ਰੱਖੋ ਟ੍ਰੈਵਲ ਕੇਅਰ।
ਜਲੰਧ ਕਿਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923080।
ਮੋਰਿੰਡਾ ਮੋਟਰਸ, ਕਾਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਤੋਂ ਸ਼ਾਮ 6 ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਦੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 04301798900। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਟੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਸੀਡੀ ਬੈਟਰੀਜ਼ ਨਾਓ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04346413274।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕਟਾਊਨ, ਸਿਡਨੀ।
ਸੀਡੀ ਬੈਟਰੀਜ਼, ਸੀਡੀ ਬੈਟਰੀਜ਼, ਸੀਡੀ
ਬੈਟਰੀਜ਼। ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ, ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955564।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਕਾਵਾਂ ਰੋਲੀ ਦੇ ਹਜੂਮ ਚ ਸੰਵਾਦ ਹੋਵੇ ਤਾਂ ਚੰਗਾ ਏ, ਆਪਣੀ ਗੱਲ ਕਹਿਣ ਦਾ अपनी गल सुनन दा एहो ता है संवाद। गल्लां अणगौलियां क्यों रहन, जज्बे अपने मिट्टी दी खुशबू लैन सदा, ए ख्वाहिशां ए परवाज एहो ता है दिल वाली गल। शनिचरवार ते ऐतवार 9 बजे सवेरे आस्ट्रेलियन सिनी समय मुताबक अमनदीप सिंह सिद्धू हुणा दे संग पंजाब पंजाबी अते पंजाबी अते रंग सुनदे रहो हरमन रेडियो आस्ट्रेलिया।
जी दोस्तों स्वागत है एक बार फिर सारे श्रोतियां दा जिहड़े जुड़ रहे ने हरमन रेडियो दे नाल। 10:20 घड़ी दिखा रही है सिडनी दी और सिडनी दे ग्राउंडां दे विच्चों वाड़ी रोड दी 7 हिल्स तों प्रोग्राम चल रहा। अज इत्थे ASA जिहड़ी कि आस्ट्रेलियन सिख सोसाइटी पार्कली गुरुद्वारा साहब वालों टूरनामेंट का प्रबंध किया गया। कल दा चल रहा जी वॉलीबॉल ते इनडोर स्पोर्ट्स ते अज आउटडोर स्पोर्ट्स है सोकर कबड्डी चलन गया ते टीमां आ गईयां। मैं बहुत सारे सिडन मित्र देखदा रणजीत खेड़ा भी आ गए ने ते कुलदीप सिंह बासी अमरजीत सिंह हुणी सारे आपां देख रहे हां ग्राउंडां दे विच। मंगा सिंह खक ते होर प्रबंधक जिहड़े सारे प्रबंध कर रहे ने टेंट लग रहे ने खाण पीण दा समान भी रेडी है ते होर्डिंग्स भी लग रही हैं। बच्चे खेड रहे ने सोकर दे मैच ऑलरेडी चल रहे ने। मिंटू जी दिन बिलकुल साफ है बहुत वधिया है कुर्सियां मेज लगे हुए ने फेंसिंग लग रही है कबड्डी दी ग्राउंडां दुआले वधिया माहौल सर्ज होगा जी शाम तक।
क्या बात है जी क्या बात है एंजॉय करो फिर।
हां जी हां जी एंजॉय कर रहे हैं ते अज तकरीबन सारा दिन इत्थे बितावांगे ते पहला हुण
आपां बटे देते कि नहीं
पकौड़ा रिपोर्ट जी बड़ी साडी पॉपुलर है किसी भी फंक्शन दे उत्ते पकौड़िया दी हजे नहीं जी पकौड़िया दी रिपोर्ट आपां दे सकदे क्योंकि असि अजे इधर क्योंकि बहार हवा ज्यादा चलती है इस करके डिस्टर्बेंस ज्यादा हुंदी है। इस करके देखो खाण पीण ता हरेक टूरनामेंट दे विच कोई प्रॉब्लम ही नहीं हुंदी खास करके जिहड़े गुरु घरां दे नाल रिलेटड जिस तरह सिख खेडा ने ग्रिफ्त खेडा ने जा शैपटन दा टूरनामेंट हो गया रैनमार्क दा हो गया ते इत्थे भी हुण अपने ए भी गुरु घर करा रहे ने। सो इत्थे खाण पीण दी पंजाबी टूरनामेंटां च कुल मिला के किते कोई प्रॉब्लम नहीं हुंदी ते फ्री लंगर पानी सारा चाह पानी चलता रहिंदा ते खैर सारयां नूं बेनती है कि पहुंचण। जतिंदर मौड़ सत श्री अकाल उन्होंने बुलाई सी उन्होंने धन्नवाद किया सी मेल मित्तल दी जिंदगी दे बारे दसण दा ते महेंद्र सिंह हंस ने भी सत श्री अकाल बुलाई है जी ते बाकी रमनजीत सिंह जंडोरिया सत श्री अकाल बुला रहे ने अवर डेड आर नेवर डेड टू अस अंटिल वी फॉरगॉटन देम जब तक भुलदे नहीं साडे जिहड़े चले गए ने अकाल चलना करके वो नहीं जांदे। सो ए भी उन्होंने कहा जसविंदर सिंह ईमेल दे जरिए सत श्री अकाल बुला रहे ने जसविंदर सिंह पंधेर की हाल चाल है जी वी आर गोइंग टू ब्रिस्बेन एंड फर्स्ट टाइम रेन नहीं हो रही तुसीं बहुत वधिया कर रहे हो जी तुहाडा शो वधिया लग्गा सानू शुक्रिया जी जसविंदर जी हैप्पी ड्राइविंग सेफ ड्राइविंग। ते इधर साडे नाल रमनजीत सिंह जंडोरिया सत श्री अकाल बुला रहे ने हस रहे ने कहिंदे आ बच्चियां दी तुसीं गल कीती है मैं अपनी 3 महीने दी बेटी नूं बेबी सिट कर रहा आनंद माणो जी ते ए दो वाला फार्मूला जिहड़ा इंडिया ही है इत्थे नहीं हैगा इत्थे तां मिंटू जी आपां जिहड़ा कहिंदे ना दो बच्चियां दा फार्मूला इत्थे तां 2003 या 2004 दे विच जिहड़ा आस्ट्रेलिया दा उस वेले दा मौजूदा खजानची सी ट्रेजरर पीटर कस्टेलो ਜਿਹੜਾ ਕਿ ਮਤਲਬ ਵਨ ਆਫ ਦਾ ਬੈਸਟ ਟ੍ਰੇਜਰਰ ਜਿਹਨੂੰ ਕਿਹਾ ਜਾ ਸਕਦਾ ਅੱਜ ਤੱਕ ਉਹਨੇ ਬਜਟ ਦੇ ਵਿੱਚ ਇਹ ਬਿਆਨ ਦਿੱਤਾ ਸੀ ਵੀ ਅਸੀਂ ਜਦੋਂ ਉਹ ਬੇਬੀ ਬੋਨਸ ਲੈ ਕੇ ਆਇਆ ਨਾ ਵੀ ਮੈਂ $5,000 ਦਿਆ ਕਰੂੰਗਾ ਜਦੋਂ ਕਿਸੇ ਦੇ ਘਰ ਬੱਚੇ ਦਾ ਜਨਮ ਹੋਇਆ ਕਰੂਗਾ ਸ਼ਗਨ ਵਜੋਂ ਸਰਕਾਰ ਦਿਆ ਕਰੂਗੀ ਤਾਂ ਉਦੋਂ ਉਹਨੇ ਇਹ ਬਿਆਨ ਦਿੱਤਾ ਸੀ 7:30 ਵਾਲੀਆਂ ਖਬਰਾਂ ਦੇ ਵਿੱਚ ਵੀ ਵਨ ਬੇਬੀ ਫਾਰ ਮੰਮ ਵਨ ਬੇਬੀ ਫਾਰ ਡੈਡ ਐਂਡ ਵਨ ਬੇਬੀ ਫਾਰ ਕੰਟਰੀ ਸੋ ਆਸਟ੍ਰੇਲੀਆ ਦਾ ਫਾਰਮੂਲਾ 3 ਹੈ ਸਰਕਾਰੀ ਲੈਵਲ ਤੇ ਸੋ ਇਹਦਾ ਖਿਆਲ ਜ਼ਰੂਰ ਰੱਖਿਓ ਜੀ ਸਾਰੇ ਤੇ ਅਮਰਦੀਪ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਾਂਜੀ ਪਰਥ ਤੋਂ ਬੇਟੇ ਦਾ ਅੱਜ ਜਨਮ ਦਿਨ ਹੈ ਜੀ ਤੇ ਕਹਿੰਦੇ ਨੇ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵਧੀਆ ਚੇਂਜਿਸ ਦੇਖੀਆਂ ਨੇ ਬੱਚਿਆਂ ਦੇ ਜਨਮ ਤੋਂ ਬਾਅਦ ਤੇ ਮੈਂ ਧੰਨਵਾਦ ਕਰਦਾ ਜੀ ਤੁਹਾਡਾ ਹਰਮਨ ਰੇਡੀਓ ਦਾ ਪੰਜਾਬੀ ਅਖਬਾਰ ਦਾ ਇਨਫੋਰਮੇਸ਼ਨ ਸ਼ੇਅਰ ਕਰਨ ਦੇ ਲਈ ਤੇ ਜਿਹੜੀ ਸੁਖਮਣੀ ਸਾਹਿਬ ਦਾ ਪਾਠ ਅੱਜ ਅਸੀਂ ਕਰਾ ਰਹੇ ਹਾਂ ਜੀ ਕੈਨਿੰਗਵੈਲ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ 5 ਤੋਂ 7 ਵਜੇ ਤੱਕ ਹੈ ਸ਼ਾਮ ਨੂੰ ਪਰਥ ਟਾਈਮ ਸੋ ਬੇਨਤੀ ਹੈ ਕਿ ਸਾਰੇ ਸੰਗਤਾਂ ਨੂੰ ਕਿ ਅੱਜ ਉੱਥੇ ਜ਼ਰੂਰ ਪਹੁੰਚਣ ਸ਼ਾਮ ਨੂੰ ਜੀ ਤੇ ਇੱਕ ਵਾਰੀ ਫੇਰ ਹੈਪੀ ਬਰਥਡੇ
ਸੁਖਵਿੰਦਰ ਸੌਂਦ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ, ਸਤਿ ਸ੍ਰੀ ਅਕਾਲ ਜੀ। ਤੇ ਜਸਵੰਤ ਘੁੰਮਣ ਨੇ ਮੈਸੇਜ ਭੇਜਤਾ, ਉਹ ਪੜ੍ਹ ਲਿਆ ਜੀ। ਤੇ ਰਮਨਜੀਤ ਸਿੰਘ ਜਡੋਰੀਆ ਕਹਿ ਰਹੇ ਨੇ ਕਿ ਜੇ ਇੱਕ ਵਨ ਪਾਲਿਸੀ ਸਿੱਖੀਜ਼ਮ ਦੇ ਵਿੱਚ ਹੋ ਜਾਵੇ ਤਾਂ ਫਿਰ ਨਾਨਕਾ ਸ਼ੱਕ ਕੌਣ ਲੈ ਕੇ ਆਊਗਾ। ਬਿਲਕੁਲ ਜੀ, ਬਹੁਤ ਜਿਹੜੇ ਰਿਸ਼ਤੇ ਖਤਮ ਹੋ ਜਾਣਗੇ, ਮਾਸੀਆਂ ਖਤਮ ਹੋ ਜਾਣਗੀਆਂ, ਭੂਆਵਾਂ ਖਤਮ ਹੋ ਜਾਣਗੀਆਂ। ਸੋ ਮਤਲਬ ਰਿਸ਼ਤੇ ਜਿਹੜੇ ਆ ਉਹ ਬੈਕ ਗੇਅਰ ਪਾ ਲੈਣਗੇ। ਤੇ ਬਾਕੀ ਕਹਿੰਦੇ ਨੇ ਕਿ ਭਾਜੀ ਇਫ ਪਾਪੂਲੇਸ਼ਨ ਗੋ ਟੂ ਐਕਸੈਸ ਇਟ ਵਿਲ ਡਿਸਟਰਬ ਨੈਚੁਰਲ ਬੈਲੈਂਸ, ਨਾਓ ਇਜ਼ ਹੈਪਨਿੰਗ ਅਰਾਊਂਡ ਦਾ ਵਰਲਡ, ਜਸਵੰਤ ਘੁੰਮਣ ਉਹਨਾਂ ਨੇ ਕਿਹਾ। ਮਿੰਟੂ ਜੀ, ਇਹ ਵੀ ਇੱਕ ਸਮੱਸਿਆ ਜਿਹੜੀ ਆਪਾਂ ਕਈ ਵਾਰੀ ਡਿਸਕਸ ਕਰੀ ਦੀ ਹੈ ਕਿ ਪਾਪੂਲੇਸ਼ਨ ਆਲਰੇਡੀ ਜ਼ਿਆਦਾ ਹੋ ਚੁੱਕੀ ਆ, ਤੇ ਇਹ ਜਿਹੜੀਆਂ ਪਾਲਿਸੀਜ਼ ਆ ਨਾ, ਮਤਲਬ 3 ਬੇਬੀ, 4 ਬੇਬੀ, 5 ਬੇਬੀ, ਇਹ ਸਿਰਫ ਮਤਲਬ ਆਪਣਾ ਕਲਚਰ ਜਾਂ ਸਭਿਆਚਾਰ ਜਾਂ ਆਪਣੀ ਜਿਹੜੀ ਸੋਚ ਹੈ, ਆਰਟੀਫਿਸ਼ਲ ਸੋਚ ਹੈ ਜਿਹੜੀ ਕਿ ਮਤਲਬ ਰੱਬੀ ਸੋਚ ਨਹੀਂ ਹੈਗੀ, ਉਸ ਨੂੰ ਬਰਕਰਾਰ ਰੱਖਣ ਦੇ ਲਈ ਆ ਇਹ ਫਿਗਰਸ। ਵੈਸੇ ਜਿਹੜੀ ਆ ਧਰਤੀ ਦੇ ਉੱਤੇ ਭਾਰ ਬਹੁਤ ਹੋ ਚੁੱਕਾ, ਮੇਰੇ ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ। ਤੇ ਜਿਹੜੇ ਕੁਦਰਤ ਹੈ ਨਾ, ਉਹ ਆਪਣੇ ਆਪ ਜਿਹੜੀ ਇਹਦੀ ਪ੍ਰੂਨਿੰਗ ਹੈ ਉਹ ਕਰ ਲੱਪਦੀ ਹੈ। ਜਦੋਂ ਆਪਾਂ ਵੀ ਦੇਖੀਏ ਕੁਦਰਤੀ ਵਿੱਚ ਕਿ ਦਰਖਤ ਜਿਹੜਾ ਜਦੋਂ ਸੰਘਣਾ ਹੋ ਜਾਂਦਾ, ਉਸਦੀਆਂ ਬਹੁਤ ਸ਼ਾਖਾਵਾਂ ਹੋ ਜਾਂਦੀਆਂ ਨੇ, ਤਾਂ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਦਰਖਤ, ਖਾਸ ਕਰਕੇ ਅੰਬ ਦੇ ਦਰਖਤ, ਐਵੋਕਾਡੋ ਦੇ ਦਰਖਤ, ਉਹ ਅੰਦਰਲੀਆਂ ਜਿਹੜੀਆਂ ਛੋਟੀਆਂ ਛੋਟੀਆਂ ਡਾਹਣੀਆਂ ਹੁੰਦੀਆਂ ਉਹਨਾਂ ਨੂੰ ਆਪਣੇ ਆਪ ਸੁਕਾਉਣਾ ਸ਼ੁਰੂ ਕਰ ਦਿੰਦੇ ਨੇ, ਸੁਕਾ ਕੇ ਉਹ ਆਪਣੇ ਆਪ ਡਿੱਗ ਪੈਂਦੀਆਂ ਨੇ। ਸੋ ਕੁਦਰਤੀ ਵੀ ਜਿਹੜੇ ਮੈਕਨਿਜ਼ਮ ਲੱਗੇ ਹੋਏ ਨੇ ਸ੍ਰਿਸ਼ਟੀ ਦੇ ਵਿੱਚ, ਰੱਬ ਬੈਲੈਂਸ ਕਰਦਾ ਆ। ਤੇ ਮਨੀ ਸਿੰਘ ਹੁਣਾਂ ਨੇ ਇੱਕ ਵੀਡੀਓ ਭੇਜੀ ਆ, ਤੇ ਉਹ ਵੀਡੀਓ ਮਾਫ ਕਰਨਾ, ਅਸੀਂ ਲਾਈਵ ਪ੍ਰੋਗਰਾਮ ਦੇ ਵਿੱਚ ਨਹੀਂ ਦੇਖ ਸਕਦੇ, ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਇਹ ਦੇਖ ਕੇ ਤੇ ਗੱਲ ਕਰਾਂਗੇ। ਤਮਿਲ ਕਮਿਊਨਿਟੀ ਆਸਟ੍ਰੇਲੀਆ ਦੇ ਬਾਰੇ ਉਹਨਾਂ ਨੇ ਭੇਜੀ ਆ। ਜਸਪ੍ਰੀਤ ਬੈਂਸ ਹੁਣਾਂ ਨੇ ਵੀ ਜਾਣਕਾਰੀ ਭੇਜੀ ਆ, ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਤੇ ਕਹਿੰਦੇ ਨੇ ਕਿ ਨਿਊਜ਼ ਪ੍ਰੋਗਰਾਮ ਦੇਖਿਆ ਜਿਹੜਾ ਕਿ HBO ਤੇ ਆਉਂਦਾ ਸੀ, ਹਰੇਫਿਕ ਡਿਸਟਰਕਸ਼ਨ ਜਿਹੜੀ ਕੀਤੀ ਹੈ ਜੀ ਸਾਊਦੀ ਅਰੇਬੀਅਨ ਏਅਰਫੋਰਸ ਨੇ ਯਮਨ ਦੇ ਵਿੱਚ, ਤੇ ਜਿਨ੍ਹਾਂ ਨੂੰ ਸਪੋਰਟ US ਏਅਰਫੋਰਸ ਨੇ ਦਿੱਤੀ ਸੀ, ਤੇ ਉਹ ਜਿਹੜੀ ਰਿਪੋਰਟਿੰਗ ਹੈ ਯਮਨ ਦੇ ਵਿੱਚ ਜੋ ਲੜਾਈ ਚੱਲ ਰਹੀ ਆ ਉਸ ਨੂੰ ਰਿਪੋਰਟ ਨਹੀਂ ਕੀਤਾ ਜਾ ਰਿਹਾ ਪੂਰੇ ਤਰੀਕੇ ਦੇ ਨਾਲ। ਲਿੰਕ ਉਹਨਾਂ ਨੇ ਵੈਸੇ ਸਾਨੂੰ ਭੇਜਿਆ, ਤੇ ਸਾਰਾ ਜਿਹੜੇ ਦੁਨੀਆਂ ਦਾ ਜਿਹੜਾ ਫੋਕਸ ਹੈ ਉਹ ਅਲੈਪੋ ਅਤੇ ਮੋਜ਼ਲ ਦੇ ਉੱਤੇ ਲੱਗਾ ਹੋਇਆ। ਤੇ ਰਸ਼ੀਆ ਨੇ ਜਿਹੜੀ ਆਪਣੀ ਪਾਲਿਸੀ ਹੈ 15 ਸਾਲ ਪਹਿਲਾਂ, ਮਤਲਬ ਜਾਲ ਦੇ ਉਹ ਸਾਰਾ ਕੁਛ ਚੈਚਨੀਆਂ ਦੇ ਵਿੱਚ ਵਰਤੀ ਸੀ। ਮੈਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਚੈਚਨੀਆਂ ਦੀ ਜਿਹੜੀਆਂ ਰਾਜਧਾਨੀਆਂ ਨੇ ਉਸ ਨੂੰ ਖਤਮ ਹੀ ਕਰਤਾ ਸੀ, ਫੂਕ ਹੀ ਦਿੱਤਾ ਸੀਗਾ ਸਾਰਾ, ਵੀ ਨੋ ਵਨ ਅਲਾਈਵ। ਤੇ ਇਹ ਪਾਲਿਸੀਆਂ ਰਸ਼ੀਆ ਆਲਰੇਡੀ ਕਰ ਰਿਹਾ, ਪਰ ਇਹ ਪਾਲਿਸੀ ਅੱਜ ਦੀਆਂ ਨਹੀਂ, ਇਹ ਪੁਰਾਣੀਆਂ ਪਾਲਿਸੀਆਂ ਚੱਲੀਆਂ ਆ ਰਹੀਆਂ, ਹਰ ਥਾਂ ਇਹੀ ਕੁਛ ਚੱਲਦਾ ਆ। ਇਹੀ ਸਿਚੁਏਸ਼ਨ ਮੋਜ਼ਲ ਦੇ ਵਿੱਚ ਆ, ਉਹ ਕਹਿੰਦੇ ਨੇ ਕਿ ਘੱਟੋ ਘੱਟ ਅਗਲੇ 1 ਮਹੀਨਾ ਜਾਂ 2 ਮਹੀਨੇ ਵੈਸਟਰਨ ਜਿਹੜੀਆਂ ਕੰਟਰੀਜ਼ ਆ ਇਹਨੂੰ ਸਪੋਰਟ ਕਰਨਗੇ, ਤੇ ਦੇਖੋ ਕੀ ਹੁੰਦਾ। ਟੂ ਮੱਚ ਲੋਸ ਆਫ ਲਾਈਫ ਇਨ ਮੁਸਲਿਮ ਵਰਲਡ ਇਨ ਯਮਨ, ਸੀਰੀਆ, ਇਰਾਕ। ਤੇ ਪੰਜਾਬ ਨਿਊਜ਼ ਪੁੱਛ ਰਹੇ ਨੇ ਜੀ, ਉਹ ਆਪਾਂ ਥੋੜੀ ਦੇਰ ਬਾਅਦ ਗੱਲ ਕਰਾਂਗੇ। ਤੇ ਰਮਨਜੀਤ ਸਿੰਘ ਜੰਦੋੜੀਆ ਉਹਨਾਂ ਦੇ ਮੈਸੇਜ ਆਪਾਂ ਪੜ੍ਹ ਲਏ ਜੀ। ਤੇ ਰਿੰਪੀ ਸੋਮਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਤੇ ਅੱਜ ਕਹਿੰਦੇ ਸਾਡੀ ਬੇਟੀ ਅਰਮੀਨ ਕੌਰ ਦਾ 22nd ਬਰਥਡੇ ਹੈ, ਗੋਡ ਬਲੈਸ ਹਰ। ਸੋ ਬੇਟੀ ਨੂੰ ਵੀ ਬਹੁਤ ਜਨਮਦਿਨ ਦੀਆਂ ਮੁਬਾਰਕਾਂ, ਤੇ ਤੁਹਾਨੂੰ ਵੀ ਪਰਿਵਾਰ ਨੂੰ ਵੀ ਜਨਮਦਿਨ ਦੀਆਂ ਮੁਬਾਰਕਾਂ ਜੀ। ਤੇ ਕਰਨਵੀਰ ਸ਼ੈਪਟ ਨਾਲੇ ਕਹਿ ਰਹੇ ਨੇ ਕਿ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਰਲਿਆ, ਤਾਜ਼ਾ ਇੱਕ ਲੀਡਰ ਕੈਪਟਨ ਦੀ ਰੈਲੀ ਵਿੱਚ ਇਕੱਠ ਦਿਖਾਉਣ ਦੇ ਲਈ ਮੁੱਲ ਦੇ ਵਰਕਰ ਲੈ ਗਿਆ ਰੈਲੀ ਜਾ ਕੇ। ਜਦੋਂ ਉਸਨੇ ਆਪਣੇ ਕਿਰਾਏ ਤੇ ਲਿਆਂਦੇ ਸਮਰਥਕਾਂ ਨੂੰ ਨਾਅਰੇ ਲਾਉਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਅਕਾਲੀ ਦਲ ਜਿੰਦਾਬਾਦ ਦੇ ਨਾਅਰੇ ਸ਼ੁਰੂ ਕਰ ਦਿੱਤੇ। ਉਹ ਕਹਿੰਦਾ ਓਏ ਕਾਂਗਰਸ ਜਿੰਦਾਬਾਦ ਦੇ ਨਾਅਰੇ ਲਾਉਣੇ ਆ, ਅੱਗੋ ਬਾਬਾ ਕਹਿੰਦਾ ਪਿਛਲੇ 10 ਸਾਲ ਤੋਂ ਤਾਂ ਤੂੰ ਸਾਨੂੰ ਅਕਾਲੀ ਦਲ ਦੇ ਨਾਅਰੇ ਲਾਉਂਦਾ ਰਿਹਾ। ਸੋ ਉਹਨਾਂ ਨੂੰ ਚੇਤਾ ਭੁੱਲ ਗਿਆ ਜੀ ਕਿ ਕਿੱਧਰ ਨੂੰ ਜਾ ਰਹੇ ਨੇ। ਤੇ ਅੰਮ੍ਰਿਤ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਅੱਜ ਆਇਆ ਜੀ ਵਾਪਸ ਹੋਲੀਡੇ ਤੋਂ ਬਾਅਦ, ਤੇ ਹਾਈਲੀ ਐਪਰੀਸ਼ੀਏਟ ਯੋਰ ਵਿਊਜ਼ ਐਂਡ ਲਵ ਯੋਰ ਸ਼ੋਅ, ਲੌਂਗ ਲਿਵ ਫਾਰਮਰ ਰੇਡੀਓ। ਬਹੁਤ ਬਹੁਤ ਧੰਨਵਾਦ ਜੀ। ਤੇ ਮਿੰਟੂ ਜੀ, ਤੇ ਹੁਣ ਆਪਾਂ ਸੁਨੇਹੇ ਲੈ ਲਏ ਆ, ਹੋਰ ਵੀ ਸੁਨੇਹੇ ਆਣਗੇ, ਆਪਾਂ ਕਨਵਰਸੇਸ਼ਨ ਕਰਾਂਗੇ, ਬਹੁਤ ਸਾਰੀਆਂ ਜਾਣਕਾਰੀਆਂ ਸਾਂਝੀਆਂ
ਕਰਾਂਗੇ। ਬਿਲਕੁਲ, ਥੋੜੀ ਜਿਹੀ ਇੱਕ ਜਾਣਕਾਰੀ ਆਪਾਂ ਸਾਂਝੀ ਕਰ ਦਈਏ ਜੀ। ਕੱਲ ਆਪਣੇ ਰੇਡੀਓ ਦੇ ਪ੍ਰੋਗਰਾਮ ਹੈਡ ਹਰਪ੍ਰੀਤ ਸਿੰਘ ਕੱਲ ਹੋਰਾਂ ਨਾਲ ਥੋੜੀ ਜਿਹੀ ਇੱਕ ਦਿੱਕਤ ਆਈ ਹੈ ਜੀ, ਪਰਮਾਤਮਾ ਚਾਹੇ ਵੀ ਉਹ ਛੇਤੀ ਸੋਲਵ ਹੋ ਜੇ। ਪਰ ਮੈਂ ਚਾਹੁੰਦਾ ਵੀ ਨਾਰਥ ਅਮਰੀਕਾ ਤੋਂ ਜੁੜੇ ਸਾਡੇ ਸਾਰੇ ਲਿਸਨਰਸ ਲਈ ਇੱਕ ਇਨਫੋਰਮੇਸ਼ਨ ਦੇ ਤੌਰ ਦੇ ਉੱਤੇ ਸਾਨੂੰ ਸਾਂਝੀ ਕਰਨੀ ਚਾਹੀਦੀ ਆ। ਹਰਪ੍ਰੀਤ ਸਿੰਘ ਕੱਲੋਂ ਜਿਹੜੇ ਕਿ ਆਪਣੇ ਪਟਿਆਲਾ ਸਟੂਡੀਓ ਦੇ ਵਿੱਚ ਪ੍ਰੋਗਰਾਮਿੰਗ ਹੈੱਡ ਨੇ, ਤੇ ਸਾਰਾ ਕੁਛ ਉਹ ਤੁਹਾਨੂੰ ਐਡੇ ਵਧੀਆ ਕੁਆਲਿਟੀ ਪ੍ਰੋਗਰਾਮ ਵੀ ਲੈ ਕੇ ਆਉਂਦੇ ਆ। ਉਹਨਾਂ ਦੇ ਜੀ ਕਜ਼ਨ ਸਿਮਰਨਜੀਤ ਸਿੰਘ, ਜਿਹੜੇ ਕਿ ਪਿਛਲੇ 3-4 ਦਿਨਾਂ ਤੋਂ ਉਹ ਕਿਤੇ ਵੀ ਉਹ ਮਿਲ ਨਹੀਂ ਰਹੇ ਤੇ ਜਿਹੜੇ ਕਿ ਹੈਮਿਲਟਨ ਓਨਟਾਰੀਓ ਦੇ ਵਿੱਚ ਰਹਿੰਦੇ ਸਨ ਤਾਂ ਉਹਨਾਂ ਦੇ ਬਾਰੇ ਦੇ ਵਿੱਚ ਜਾਣਕਾਰੀ ਸਾਰਿਆਂ ਜਣਿਆਂ ਨੂੰ ਮੰਗੀ ਆ ਉਹਨਾਂ ਤੋਂ ਈਵਨ FIR ਵੀ ਉਹਨਾਂ ਦੇ ਦੋਸਤਾਂ ਨੇ ਕਰਵਾਈ ਆ ਪਰ ਅਸੀਂ ਕੋਸ਼ਿਸ਼ ਕਰਾਂਗੇ ਵੀ ਜੇ ਅਸੀਂ ਵੀ ਉਹ ਜਾਣਕਾਰੀ ਰੇਡੀਓ ਤੇ ਪਾ ਸਕੀਏ ਜਾਂ ਹੋਰ ਸਾਰੇ ਰੇਡੀਓ ਸਟੇਸ਼ਨ ਲਈ ਵੀ ਅਸੀਂ ਭੇਜ ਰਹੇ ਹਾਂ। ਸਿਮਰਨਜੀਤ ਸਿੰਘ ਆ ਜੀ ਤੇ ਉਹ ਰਹਿੰਦੇ ਸਨ ਹੈਮਿਲਟਨ ਓਨਟਾਰੀਓ ਦੇ ਵਿੱਚ ਤੇ ਉਹ ਪਿਛਲੇ 3 ਦਿਨਾਂ ਦੇ ਉੱਤੋਂ ਉਹ ਕਿਸੇ ਵੀ ਸੰਪਰਕ ਚ ਨਹੀਂ, ਉਹਨਾਂ ਦਾ ਫੋਨ ਨਹੀਂ ਮਿਲ ਰਿਹਾ, ਪਰਿਵਾਰ ਕਾਫੀ ਪਿੱਛੇ ਜਿਹੜਾ ਪਰੇਸ਼ਾਨੀ ਚ ਆ। ਸੋ ਦੋਸਤੋ ਜੇ ਤੁਹਾਡੇ ਤੁਸੀਂ ਇਸ ਏਰੀਏ ਚ ਕਿਤੇ ਵੀ ਰਹਿੰਦੇ ਹੋ ਜਾਂ ਕਿਤੇ ਵੀ ਇੱਕ ਬੜਾ ਗੱਭਰੂ ਨੌਜਵਾਨ ਸੋਹਣਾ ਮੁੰਡਾ ਜੀ ਜਿਹੜਾ ਹੈ ਸਿਮਰਨਜੀਤ ਸਿੰਘ ਜੇ ਕਿਤੇ ਵੀ ਤੁਹਾਨੂੰ ਮਿਲਦੇ ਆ ਜਾਂ ਕਿਤੇ ਵੀ ਕੋਈ ਇਸ ਬਾਰੇ ਚ ਤੁਹਾਨੂੰ ਜਾਣਕਾਰੀ ਮਿਲਦੀ ਆ ਤਾਂ ਪਲੀਜ਼ ਪਲੀਜ਼ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਤਾਂ ਕਿ ਅਸੀਂ ਇਸ ਜਿਹੜੇ ਮਾਮਲੇ ਨੂੰ ਛੇਤੀ ਸੋਲਵ ਕਰ ਸਕੀਏ ਤੇ ਹੋਪਫੁਲੀ ਕਹਿੰਦੇ ਨਹੀਂ ਹੁੰਦੇ ਨੋ ਨਿਊਜ਼ ਮੀਨਸ ਗੁੱਡ ਨਿਊਜ਼, ਕੋਈ ਨਾ ਕੋਈ ਚੰਗਾ ਹੀ ਨਿਊਜ਼ ਆਊਗੀ ਇਹੀ ਆਸ ਚਾਹੀਦੀ ਅਸੀਂ
ਜੀ। ਤੇ ਅਮਰਿੰਦਰ ਸਿੰਘ ਹਾਂਸ ਤੁਸੀਂ ਟੋਰਾਂਟੋ ਰਹਿੰਦੇ ਹੋ ਤੇ ਤੁਸੀਂ ਵੀ ਆਪਣੀਆਂ ਤਾਰਾਂ ਘੁਮਾਓ ਤੇ ਸਾਰੇ ਸੱਜਣਾ ਮਿੱਤਰਾਂ ਨਾਲ ਜਿਹੜੇ ਵੀ ਲਾਗੇ ਨੇ ਕਿਉਂਕਿ ਕੈਨੇਡਾ ਵਾਲੇ ਜਾਣਦੇ ਹੋਣਗੇ ਜੀ ਟੋਰਾਂਟੋ, ਉਹਨਾਂ ਦਾ ਕੋਈ ਨਾ ਕੋਈ ਸੱਜਣ ਬੇਲੀ ਜ਼ਰੂਰ ਹੈਮਿਲਟਨ ਇਲਾਕੇ ਚ ਰਹਿੰਦਾ ਹੋਊਗਾ ਤੇ ਜ਼ਰੂਰ ਗਾਂ ਤੇ ਗਾਂ ਥੋੜੀ ਬਹੁਤੀ ਜਾਣਕਾਰੀਆਂ ਲੱਭਣ ਦੀ ਕੋਸ਼ਿਸ਼ ਕਰੋ। ਕਾਫੀ ਦਰਦਨਾਕ ਜਿਹੀ ਸਿਚੁਏਸ਼ਨ ਬਣ ਜਾਂਦੀ ਆ ਪਰਿਵਾਰ ਦੇ ਲਈ ਜਦੋਂ ਇਹੋ ਜਿਹੇ ਮਤਲਬ ਹੁਣ ਮਾਂ ਦਾ ਪੁੱਤ ਮਿਸਿੰਗ ਹੈ ਹਨਾ, ਇਟਸ ਅ ਵੈਰੀ ਸੈਡ ਸਟੋਰੀ ਹਨਾ। ਸੋ ਚਲੋ ਤੇ ਬਾਕੀ ਮਿੰਟੋ ਜੀ ਅਖਬਾਰਾਂ ਦੀ ਸੁਰਖੀਆਂ ਤੁਸੀਂ ਅੱਜ ਥੋੜੀਆਂ ਫਰੋਲੋ ਕਿਉਂਕਿ ਸਾਡੇ ਸਰੋਤੇ ਜਿਹੜੇ ਥੋੜੀਆਂ ਖਬਰਾਂ ਵੱਲ ਨੂੰ ਵੀ ਦੇਖਣਾ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਕੀ ਹੋਇਆ, ਕੀ ਹੋ ਰਿਹਾ ਜੀ ਪੰਜਾਬ ਚ, ਕੁਛ ਹੋ ਰਿਹਾ?
ਦੇਖੋ ਪੰਜਾਬ ਦੇ ਵਿੱਚ ਕੋਈ ਖਾਸ ਨਹੀਂ ਹੋ ਰਹੀ, ਪਰ ਜਿਹੜਾ ਪਿਛਲੇ ਦਿਨੀ ਇੱਕ ਜਿਹੜਾ ਸਕੈਮ ਹੋਇਆ ਜਿਹੜੇ ਬੈਂਕਾਂ ਦੇ ਕਾਰਡ ਚੋਰੀ ਹੋਏ ਆ ਤੇ ਕਰੋੜਾਂ ਰੁਪਈਆ ਜਿਹੜਾ ਉਹਨਾਂ ਚੋਂ ਕਢਾਇਆ ਗਿਆ ਤੇ ਉਹਦੇ ਮਾਮਲੇ ਚ ਕੱਲ ED ਦੇ ਜਿਹੜੇ ਡਾਇਰੈਕਟਰ ਨੂੰ ਜਿਹੜਾ ਦਿੱਤਾ ਜਾਂਚ ਦਾ ਜਿੰਮਾ ਦਿੱਤਾ ਸਰਕਾਰ ਵੱਲੋਂ, ਪਰ ਹਜੇ ਤੱਕ ਉਸ ਪੱਧਰ ਦੇ ਉੱਤੇ ਜਿਹੜੀ ਪੜਤਾਲ ਨਹੀਂ ਹੋਣੀ ਸ਼ੁਰੂ ਹੋਈ ਜਿਸ ਪੱਧਰ ਦੇ ਉੱਤੇ ਅਖਬਾਰਾਂ ਦੇ ਉੱਤੇ ਰੌਲਾ ਪਿਆ ਤੇ 6 ਲੱਖ ਕਾਰਡ ਪ੍ਰਭਾਵਿਤ ਦੱਸੇ ਗਏ ਆ, ਪਰ ਹੁਣ ਤੱਕ 641 ਰਿਪੋਰਟਾਂ ਲਿਖਾਈਆਂ ਗਈਆਂ ਅੱਡੋ ਅੱਡ 19 ਬੈਂਕਾਂ ਦੇ ਵਿੱਚ ਜਿੱਥੇ ਜਿੱਥੇ ਘਪਲਾ ਹੋਇਆ, ਪਰ ਕੁੱਲ 6 ਲੱਖ ਤੋਂ ਉੱਤੇ ਜਿਹੜੇ ATM ਦੇ ਕਲੋਨ ਬਣੇ ਆ। ਸੋ ਸਸਤਾ ਬਾਰ ਬਾਰ ਰੋਣ ਵਾਲੀ ਗੱਲ ਹੋਈ ਹੈ ਜੀ, ਜ਼ਿਆਦਾਤਰ ਇਹ ਜੈਸ ਬੈਂਕ ਦੇ ਜਿਹੜੀਆਂ ਮਸ਼ੀਨਾਂ ਤੇ ਯੂਜ਼ ਕੀਤਾ ਜਿਨ੍ਹਾਂ ਨੇ ਕਾਰਡ, ਉਹਨਾਂ ਨਾਲ ਇਹ ਵਾਪਰੀ ਆ ਤੇ ਜ਼ਿਆਦਾਤਰ ਉਹਨਾਂ ਕਾਰਡਾਂ ਨਾਲ ਵਾਪਰੀ ਹੈ ਜਿਹੜੇ ਓਲਡ ਸਟਾਈਲ ਸਨ ਜਿਨ੍ਹਾਂ ਤੇ ਚਿੱਪ ਨਹੀਂ ਲੱਗੀ ਸੀ। ਸੋ ਇੱਕ ਤਾਂ ਇਹ ਬੜੀ ਖਬਰ ਸਾਹਮਣੇ ਆ ਰਹੀ ਹੈ ਜੀ ਤੇ ਦੂਜੀ ਜਿਹੜੀ ਜੰਗਬੰਦੀ ਦੀ ਉਲੰਘਣਾ ਦੀ ਗੱਲ ਆ ਰਹੀ ਹੈ ਜੀ ਪਾਕਿਸਤਾਨ ਦੀ, ਤੇ ਕੱਲ੍ਹ ਰਿਹਾਇਸ਼ੀ ਇਲਾਕਿਆਂ ਦੇ ਉੱਤੇ ਕਾਫੀ ਗੋਲਾਬਾਰੀ ਕੀਤੀ ਆ ਕਿਉਂਕਿ ਪਰਸੋਂ ਤੁਹਾਡੇ ਯਾਦ ਹੋਣਾ 6-7 ਜਿਹੜੇ ਰੇਂਜਰ ਆ ਪਾਕਿਸਤਾਨੀ ਰੇਂਜਰ ਢੇਰ ਕਰ ਦਿੱਤੇ ਸਨ ਭਾਰਤੀ ਫੌਜਾਂ ਨੇ ਤੇ ਇਹ ਚ ਭਾਰਤੀ ਨੌਜਵਾਨ ਵੀ ਇੱਕ ਜ਼ਖਮੀ ਹੋਇਆ ਸੀਗਾ ਤੇ ਪਰ ਉਹਦੇ ਚ ਹੁਣ ਜਿਹੜਾ ਉਹਦਾ ਗੁੱਸਾ ਜਿਹੜਾ ਪਾਕਿਸਤਾਨੀ ਲੋਕਾਂ ਨੇ ਜਿਹੜਾ ਪਾਕਿਸਤਾਨੀ ਫੌਜ ਨੇ ਆ ਉਹ ਰਿਹਾਇਸ਼ੀ ਏਰੀਆ ਦੇ ਉੱਤੇ ਜਿਹੜੀ ਗੋਲਾਬਾਰੀ ਕਰਕੇ ਕੱਢਿਆ ਤੇ ਉਹਦੇ ਵਿੱਚ ਖਾਸ ਕਰਕੇ RS-Pura ਸੈਕਟਰ ਆ ਜਿਹੜਾ ਉਥੋਂ ਦੇ ਪਿੰਡਾਂ ਦੇ ਉੱਤੇ ਗੋਲਾਬਾਰੀ ਹੋਈ ਆ। ਸੋ ਜਿਹੜੀ ਕਹਿੰਦੇ ਨੀ ਹੁੰਦੇ ਅਣ ਐਲਾਨੀ ਜੰਗ ਤਾਂ ਜਾਰੀ ਆ ਜੀ, ਭਾਵੇਂ ਲੋਕ ਨਹੀਂ ਚਾਹੁੰਦੇ, ਆਮ ਦੁਨੀਆ ਇਤਫਾਕ ਚਾਹੁੰਦੀ ਆ, ਪਰ ਅਣ ਐਲਾਨੀ ਜੰਗ ਜਿਹੜੀ ਕੁਰਸੀ ਵਾਲਿਆਂ ਦੀ ਤੇ ਜਾਂ ਦਹਿਸ਼ਤ ਦੇ ਆਕਾ ਜਿਹੜੇ ਲੋਕ ਨਹੀਂ ਚਾਹੁੰਦੇ ਉਹ ਚੀਜ਼ਾਂ ਇਹ ਚੱਲ ਰਹੀ ਆ ਜੀ। ਤੇ ਦੂਜਾ ਮੋਦੀ ਨੇ ਕਾਲੇ ਧਨ ਦੇ ਮਾਮਲੇ ਚ ਵੀ ਜਿਹੜਾ ਸਰਜੀਕਲ ਸਟ੍ਰਾਈਕ ਦਾ ਨਾਂ ਲਿਆ ਜੀ ਤੇ ਕਹਿੰਦੇ ਜਿਹੜਾ ਹੁਣ ਨਜ਼ਲਾ ਜਿਹੜਾ ਮੋਦੀ ਦਾ ਉਹ ਕਾਲਾ ਧਨ ਰੱਖਣ ਵਾਲਿਆਂ ਤੇ ਡਿੱਗਣ ਦੇ ਸੰਕੇਤ ਆ ਰਹੇ ਆ, ਉਹਨਾਂ ਤੇ ਵੀ ਸਰਜੀਕਲ ਸਟ੍ਰਾਈਕ ਕੀਤੀ ਜਾ ਸਕਦੀ ਆ, ਪਰ ਉਹਨਾਂ ਨੇ ਕਿਹਾ ਵੀ ਬਿਨਾਂ ਅਸੀਂ ਕਿਸੇ ਬਗੈਰ ਕਿਸੇ ਕਾਰਵਾਈ ਦੇ ਜਿਹੜੇ 65,000 ਕਰੋੜ ਕਢਾ ਲਿਆ ਇਹ ਕੋਈ ਛੋਟੀ ਪ੍ਰਾਪਤੀ ਨਹੀਂ ਹੈ, ਵੀ ਅਸੀਂ ਸਿਰਫ ਅਨਾਊਂਸਮੈਂਟਾਂ ਕਰਕੇ ਜਾਂ ਇਹ ਕਹਿ ਕੇ ਰਿਕੁਐਸਟ ਬੇਨਤੀਆਂ ਕਰਕੇ ਹੀ ਇੱਕ ਗੁੱਜੀਆਂ ਧਮਕੀਆਂ ਦੇ ਕੇ ਹੀ ਇਹ ਕਢਾ ਲਿਆ ਤਾਂ ਇਹ ਵੀ ਕੋਈ ਛੋਟੀ ਗੱਲ ਨਹੀਂ ਹੈ। ਪਰ ਦੂਜੇ ਪਾਸੇ ਜਿਹੜੀ ਵੱਡੀ ਗੱਲ ਇਹ ਆ ਵੀ ਉਹਨਾਂ ਨੂੰ ਜਿਹੜਾ ਅਸੀਂ ਕਹਿੰਦੇ ਹੋਰ ਵੱਡੀ ਕਾਰਵਾਈ ਇੱਕ ਸਰਜੀਕਲ ਦੇ ਨਾਂ ਦੇ ਉੱਤੇ ਲੈ ਕੇ ਆ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਦੇਖਦੇ ਹਾਂ ਜੀ ਕਾਲੇ ਧਨ ਦਾ ਕੀ ਮਿਲਦਾ, ਪਰ ਸਾਡੇ ਲੋਕ ਨਾ ਥੋੜੀ ਜਿਹੀ ਇੱਕ ਹੋਰ ਕੈਸਾਰੀਆਂ ਲਾ ਰਹੇ ਸੀ ਜਦੋਂ ਕਾਲੇ ਧਨ ਦੀ ਗੱਲ ਆਉਂਦੀ ਸੀਗੀ, ਤਾਂ ਕਾਲੇ ਧਨ ਦੀ ਗੱਲ ਤਾਂ ਇਹ ਸੀ ਵੀ ਉਹ ਧਨ ਜੇ ਆਊਗਾ ਤਾਂ ਉਹ ਸਰਕਾਰ ਦੇ ਖਾਤਿਆਂ ਚ ਜਾਊਗਾ ਤੇ ਸਰਕਾਰ ਸੁਖਾਲੀ ਹੋਜੂ ਤਾਂ ਉਹ ਡਿਵੈਲਪਮੈਂਟ ਤੇਜ਼ ਕਰੂਗੀ, ਡਿਵੈਲਪਮੈਂਟ ਤੇਜ਼ ਕਰੂਗੀ ਤਾਂ ਅਸਿੱਧੇ ਰੂਪ ਚ ਕਿਵੇਂ ਨਾ ਕਿਵੇਂ ਰੂਪ ਚ ਜਿਹੜਾ ਉਹ ਫਾਇਦਾ ਆਮ ਲੋਕਾਂ ਤੱਕ ਜਾਊਗਾ। ਪਰ ਉਦੋਂ ਬਾਅਦ ਲੀਡਰਾਂ ਨੇ ਕੀ ਕੀਤਾ, ਉਹਨੂੰ ਲੀਡਰਾਂ ਨੇ ਜਾਂ ਆਪਣੇ ਆਪ ਦੇ ਲੋਕਾਂ ਨੇ ਕੀ ਬਣਾਇਆ, ਉਹਨਾਂ ਨੇ ਇਹ ਬਣਾਇਆ ਵੀ ਜਿਹੜਾ ਉਹ ਕਾਲਾ ਧਨ ਆਊਗਾ ਉਹ ਫਿਰ ਇੱਕ ਖਾਤੇ ਜਮ੍ਹਾਂ ਹੋਜੂਗਾ, ਉਹਦੇ ਚ ਫਿਰ ਸਾਰੇ ਨਾਗਰਿਕਾਂ ਦੇ ਭਾਗ ਕਰਕੇ ਤੇ 15-15 ਲੱਖ ਵੰਡਿਆ ਸਾਰਿਆਂ ਨੂੰ ਵੰਡ ਦਿੱਤਾ ਜਾਊਗਾ। ਇਹ ਜਿਹੜੀ ਸੋਚ ਡਿਵੈਲਪ ਕਰ ਦਿੱਤੀ ਗਈ ਸੀ ਪਰ ਮੈਂ ਇੱਥੇ ਦੋਸਤੋ ਦੱਸਦਿਆਂ ਵੀ ਜੇ ਇੱਕ ਚੀਜ਼ ਚੋਂ ਸਾਨੂੰ ਨਿਕਲਣਾ ਪੈਣਾ ਬਾਹਰ, ਵੀ ਜੇ ਇਹ ਮੰਨ ਲਓ ਸਾਰੇ ਦਾ ਸਾਰਾ ਕਾਲਾ ਧਨ ਵੀ ਚਮਤਕਾਰ ਮੰਨੋ ਵੀ ਆ ਗਿਆ ਇੰਡੀਆ ਦੇ ਵਿੱਚ ਆ ਗਿਆ, ਉਹ ਸਿੱਧੇ ਰੂਪ ਚ ਤੁਹਾਨੂੰ ਕੁਛ ਨੀ ਮਿਲਦਾ, ਇਹ ਭੁਲੇਖੇ ਚ ਰਹਿ ਜਾਓ। ਜਿਹੜਾ ਅਸੀਂ ਰੋਜ਼ ਤਾਨੇ ਮਿਣੇ ਕਰ ਰਹੇ ਹਾਂ ਉਹ ਇੱਕ ਤਾਨੇ ਮਿਣੇ ਆ।
ਮੈਂ ਤਾਂ ਇਹ ਬਲਿਹਾਰੇ ਜਾਣਾ ਆ ਬਈ ਉਹਨਾਂ, ਚਲੋ ਜਿਹੜੀ ਗੱਲ ਉਹਨਾਂ ਨੂੰ ਇਹ ਕਹਿਣੀ ਚਾਹੀਦੀ ਸੀਗੀ ਬੀਜੇਪੀ ਨੇ ਜਦੋਂ ਇਹ ਜੁਮਲਾ ਛੱਡਿਆ ਸੀ ਵੀ ਇੰਨਾ ਕਾਲਾ ਧਨ ਬਣਦਾ ਤੇ ਜੇ ਅਸੀਂ ਪਰ ਪਰਸਨ ਲਾਈਏ ਤਾਂ ਉਹ 15-15 ਲੱਖ ਰੁਪਈਆ ਬਣਦਾ, ਰਾਈਟ
ਜੀ ਜੀ ਜੀ,
ਕਲੀਅਰ ਹੋਰ ਕਰਨਾ ਚਾਹੀਦਾ ਸੀ। ਪਰ ਹੁਣ ਦੇਖੋ ਜਿਹੜੇ ਦੂਜੇ ਬੰਦੇ ਦੇਖੋ ਸਾਡੇ ਵਰਗੇ ਲੈਣ ਵਾਲੇ ਦੇਖੋ, ਅਸੀਂ ਵੀ ਜੇ ਚਲੋ ਮੰਨ ਲਓ ਉਹਨੇ ਕਹਿ ਵੀ ਦਿੱਤਾ ਵੀ 15 ਲੱਖ ਅਸੀਂ ਤੁਹਾਨੂੰ ਦੇਣਾ ਆ, ਪਹਿਲੀ ਗੱਲ ਤਾਂ ਇਹ ਵੀ ਅਸੀਂ ਕੀਤਾ ਕੀ ਹੈ ਵੀ ਜਿਹੜਾ ਅਸੀਂ 15 ਲੱਖ ਉਹ ਡਿਜ਼ਰਵ ਕਰਦੇ ਹਾਂ, ਰਾਈਟ? ਮਤਲਬ ਅਸੀਂ ਵੀ ਮੁਫ਼ਤ ਦਾ ਲੈਣ ਨੂੰ ਬੈਠੇ ਆ, ਫਿਰ ਸਾਡੇ ਕਿਹੜੇ ਹੱਕ ਦਾ ਪੈਸਾ ਆ ਫਿਰ? ਠੀਕ ਆ, ਉਹ ਤਾਂ ਇੱਦਾਂ ਕਹਿਣਾ ਚਾਹੀਦਾ ਵੀ ਆਵਾ ਤੁਸੀਂ ਉਹ ਸਾਰੇ ਪੈਸੇ ਲਿਆਓ, ਜਿੱਦਾਂ ਤੁਸੀਂ ਕਹਿੰਦੇ ਅਕਾਊਂਟ ਚ ਰੱਖ ਲਓ, ਉਹਦੀ ਡਿਵੈਲਪਮੈਂਟ ਕਰ ਦਿਓ, ਕੋਈ ਕਿਸੇ ਨਾ ਕਿਸੇ ਲਾ ਦਿਓ। ਠੀਕ ਆ, ਅਸੀਂ ਵੀ ਇਹੀ ਚਾਹੁੰਦੇ ਹਾਂ 15 ਲੱਖ ਆ ਜਾਣਾ ਸਾਡੇ, ਅਸੀਂ 2 ਟੈਲੀਵਿਜ਼ਨ ਲੈ ਲੈਣੇ, ਇੱਕ ਉਹਦੇ ਕਮਰੇ ਲਈ, ਇੱਕ ਉਹਦੇ ਕਮਰੇ ਲਈ, ਇੱਕ ਆਪਾਂ ਲੈ ਲੈਣਾ, ਮਤਲਬ ਛੋਟੀ ਜਿਹੀ ਇੱਕ ਕਾਰ ਲੈ ਲੈਣੀ ਆ। ਉਹ ਕਹਿੰਦੇ ਭਾਈ ਆ 4 ਕਾਰਾਂ ਤਾਂ ਤੇਰੇ ਕੋਲ ਪਹਿਲੇ ਖੜੀ, ਨਾ ਨਾ ਫ੍ਰੀ ਦਾ ਹੀ ਪੈਸਾ ਆ 15 ਲੱਖ ਹਨਾ, ਤੇ ਉਹ ਪਹਿਲੇ ਹਿਸਾਬ ਲਾ ਕੇ ਬੈਠੇ ਆ। ਮਤਲਬ ਉਹ ਕਿਹੜੇ ਸਾਡੇ ਹੱਕ ਦੀ ਕਮਾਈ ਆ, ਜਿਹੜੇ ਹੱਕ ਦੀ ਕਮਾਈ ਉਹ ਤਾਂ ਅਸੀਂ ਆਪਾਂ ਸਾਂਭੀ ਬੈਠੇ ਆ, ਕਰੀ ਰੱਖਦੇ ਆ ਸਾਰਾ ਕੁਛ। ਸੋ ਸਾਡੀ ਵੀ ਜਿਹੜੀ ਫਿਤਰਤ ਹੈ ਉਹ ਹੱਕ ਦੀ ਕਮਾਈ ਨਾ ਖਾਣ ਦੀ ਬਣ ਚੁੱਕੀ ਆ, ਵੀ ਅਸੀਂ ਵੀ ਬਸ ਫ੍ਰੀ ਦਾ ਪੈਸਾ ਮਿਲਦਾ ਚੱਕ ਲਓ ਛੱਕ ਲਓ ਬਸ।
ਤੇ ਦੇਖੋ ਇਹਦੇ ਚ ਇੱਕ ਤਰੀਕਾ ਸਿੱਧੂ ਸਾਹਿਬ ਇਹ ਹੋ ਸਕਦਾ ਸੀਗਾ ਵੀ ਜੇ ਉਹਨੂੰ ਤੁਸੀਂ ਜਿਹੜੇ ਅਸਲ ਚ ਨਾ ਅਸੀਂ ਬਾਲੇ ਹੋ ਆਮ ਵੀ ਲਾਈ ਲਾਗਾ ਜੇ ਜੀ ਗੱਲ ਲੀਡਰ ਨੇ ਕਹਿਤੀ, ਸੁਖਬੀਰ ਨੇ ਲਲਕਰੇ ਮਾਰ ਮਾਰ ਬੋਲਤਾ, ਟਰੱਕ ਭਰ ਕੇ ਆਉਣਗੇ ਨੋਟਾਂ ਦੇ ਤੇ ਅਸੀਂ ਤਾੜੀਆਂ ਪਾਤੀਆਂ ਜਕਾਰੇ ਛੱਡਤੇ, ਤੇ ਉਹਦੀ ਥਾਂ ਤੇ ਜੇ ਸਹੀ ਢੰਗ ਹੁੰਦਾ ਜਾਂ ਸਹੀ ਢੰਗ ਇਹ ਬਣਾਇਆ ਜਾ ਸਕਦਾ ਸੀ ਵੀ ਮੰਨ ਲਓ 15 ਲੱਖ ਇੱਕ ਬੰਦੇ ਦੇ ਹਿੱਸੇ ਆਉਂਦਾ, ਇੱਕ ਪਿੰਡ ਦੀ ਆਬਾਦੀ 15,000 ਇੱਕ 10,000 ਆ, ਹਜ਼ਾਰ ਚੱਲ ਹਜ਼ਾਰ ਹੀ ਮੰਨ ਕੇ ਚੱਲੋ, ਸਾਨੂੰ ਤਾਂ ਜੀਰਮਾਂ ਵੀ ਨੀ ਲਾਉਣੀਆਂ ਆਉਂਦੀਆਂ, ਤਾਂ ਜੇ ਤੁਸੀਂ ਉਹਨੂੰ 15 ਲੱਖ ਦੇ ਹਿਸਾਬ ਨਾਲ ਉਹ 1,000 ਬੰਦੇ ਦਾ ਪੈਸਾ, ਇੱਕ ਪਿੰਡ ਦਾ ਪੈਸਾ ਮੰਨ ਲਓ ਕਰੋੜਾਂ ਰੁਪਈਆਂ ਚ ਹੋ ਗਿਆ, ਤੇ ਉਹ ਕਰੋੜਾਂ ਰੁਪਈਆਂ ਦਾ ਉਸ ਪਿੰਡ ਦਾ ਇੱਕ ਸਾਂਝਾ ਖਾਤਾ ਖੁਲਾ ਕੇ ਉਸ ਦੇ ਖਾਤੇ ਚ ਰੱਖਤਾ, ਤੇ ਉਹ ਚ ਇਹ ਲੱਖਤਾ ਵੀ ਇਹ ਰੁਪਈਆ ਜਿਹੜਾ ਇਹ ਕਦੇ ਵੀ ਨਹੀਂ ਵਰਤਿਆ ਜਾਊਗਾ, ਇਸ ਦੀ ਜਿਹੜੀ ਇਨਕਮ ਆ ਉਹ ਵਰਤੀ ਜਾਊਗੀ। ਤਾਂ ਉਸ ਰੁਪਈਏ ਨਾਲ ਉਸ ਪਿੰਡ ਦੇ ਵਿੱਚ ਕੋਈ ਇਹੋ ਜਿਹੀ ਇੰਡਸਟਰੀ ਲਾਈ ਜਾਵੇ, ਉਹ ਇਹੋ ਜਿਹੀਆਂ ਉਹਦੀ ਡਿਵੈਲਪਮੈਂਟ ਕੀਤੀ ਜਾਵੇ ਵੀ ਜਿਹਦੇ ਨਾਲ ਸਾਰੇ ਪਿੰਡ ਨੂੰ ਰੁਜ਼ਗਾਰ ਮਿਲ ਜੇ, ਸਾਰੇ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਹੋਰ ਰੱਖ ਰਖਾਵ, ਕਿਸੇ ਕ ਨਹੀਂ ਦੇਖਣ ਦਾ ਮੌਕਾ ਹੀ ਨਹੀਂ ਲੋੜ ਸੀ, ਤੇ ਉਹ ਆਪਦਾ ਆਪ ਹੀ ਸਾਹਮਣ, ਵੀ ਇਹੋ ਜਿਹੇ ਢੰਗ ਦੇ ਸਬਜ਼ ਬਾਗ ਦਿਖਾਏ ਹੁੰਦੇ ਤਾਂ ਸ਼ਾਇਦ ਖਣੀ ਹੋਰ ਢੰਗ ਨਾਲ ਪ੍ਰੈਸ਼ਰ ਬਣਦਾ। ਇਹ ਤਾਂ ਮੂਰਖ ਬਣਾਉਣ ਵਾਲੀਆਂ ਗੱਲਾਂ ਤੇ ਇੱਕ ਚੁਟਕਲੇ ਤੇ ਫਿਰ ਤਾਨੇ ਮਿਹਣਿਆਂ ਤੱਕ ਸਿਮਟ ਕੇ ਰਹਿ ਗਈਆਂ ਗੱਲਾਂ।
ਰੌਲਾ ਤਾਂ ਇਹ ਆ ਵੀ ਅਸੀਂ ਮੂਰਖ ਬਣਦੇ ਆ ਨਾ ਤਾਂ ਉਹ ਬਣਾਉਂਦੇ ਆ, ਸਾਨੂੰ ਆਪ ਨੂੰ ਨੀ ਸੋਝੀ ਹੈਗੀ ਇਹਨਾਂ ਗੱਲਾਂ ਦੀ ਜਿਹੜੀ ਤੁਸੀਂ ਸਮਝਾ ਰਹੇ ਹੋ ਸਾਨੂੰ। ਸਾਨੂੰ ਇਹ ਅਸੀਂ ਤਾਂ ਬਾਹਰ ਆਪਣੇ ਅੰਦਰਲਾ ਕੂੜਾ ਇਕੱਠਾ ਕਰਕੇ ਬਾਹਰ ਸਿੱਟ ਦੇਈਦਾ ਕੰਧ ਦੇ ਉੱਤੋਂ, ਉਹ ਉੜ ਕੇ 10 ਮਿੰਟਾਂ ਚ ਉੜ ਕੇ ਫੇਰ ਅੰਦਰ ਆ ਜਾਂਦਾ। ਅਸੀਂ ਤਾਂ ਇੱਦਾਂ ਦੇ ਬੰਦੇ ਆ, ਆਪਣੇ ਪਿੰਡ ਦੇ ਗਲੀ ਦੇ ਵਿੱਚ ਜਿਹੜਾ ਬਲਬ ਹੈ ਬਲਬ ਲਾ ਕੇ ਗਲੀ ਦਾ ਬਲਬ ਲਾ ਕੇ ਅਸੀਂ ਲੈ ਆਈਦਾ ਘਰ ਰੱਖ ਲਈਦਾ ਵੀ ਜਦ ਸਾਡਾ ਫਿਊਜ਼ ਹੋਊਗਾ ਹੋਰ ਬਦਲ ਲਵਾਂਗੇ, ਹਨਾ। ਇੱਦਾਂ ਦੇ ਤਾਂ ਅਸੀਂ ਬੰਦੇ ਆ, ਆਪਣੀ ਸਾਡੀ ਸੋਚ ਇੰਨੀ ਬਹੁਤੀ ਜ਼ਿਆਦਾ ਡਿਵੈਲਪ ਨਹੀਂ ਹੈਗੀ। ਚਲੋ ਇਹਦੀ ਆਪਾਂ ਤੁਸੀਂ ਖਬਰ ਦੀ ਗੱਲ ਕੀਤੀ ਆ, ਖਬਰਾਂ ਆਪਾਂ ਹੋਰ ਵੀ ਕਰਨੀਆਂ, ਨਾਲ ਦੀ ਨਾਲ ਮੈਸੇਜ ਵੀ ਲੈਣੇ ਆ। ਤੇ ਇੱਕ ਮੈਸੇਜ ਸਾਨੂੰ ਆਇਆ ਜੀ ਇੰਦਰ ਹੋਣਾ ਦਾ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਵੀਰ ਜੀ ਪੰਜਾਬ ਦੇ ਵਿੱਚ 5 ਦਰਿਆ, 5 ਪਿਆਰੇ, 5 ਤਖ਼ਤ, 5 ਨਿਤਨੇਮ ਬਾਣੀਆਂ, ਇਸ ਕਰਕੇ ਜਥੇਦਾਰ ਜੀ ਨੂੰ 5 ਬੱਚਿਆਂ ਲਈ ਹੋਕਾ ਦੇਣਾ ਚਾਹੀਦਾ। ਪ੍ਰੋਗਰਾਮ ਵੀਰ ਜੀ ਵਧੀਆ ਚੱਲ ਰਿਹਾ, ਸੋਹਣਾ ਚੱਲ ਰਿਹਾ, ਇੰਦਰਜੀਤ ਸਿੰਘ। ਹਾਂਜੀ ਇਹ ਤਾਂ ਦੇਖੋ ਮੈਨੂੰ ਨਹੀਂ ਲੱਗਦਾ ਕੋਈ ਬੱਚਿਆਂ ਦਾ ਕੋਈ ਬਹੁਤਾ ਖਾਸ ਹੈਗਾ, ਕੁਆਲਿਟੀ ਚਾਹੀਦੀ ਹੈ, ਮੇਰੇ ਕਹਿਣ ਦਾ ਮਤਲਬ ਇਹ ਆ। ਤੇ ਪਾਪੂਲੇਸ਼ਨ ਭੀੜਾਂ ਇਕੱਠੀਆਂ ਕਰਨ ਦਾ ਕੋਈ ਫਾਇਦਾ ਨਹੀਂ। ਅਵਤਾਰ ਭੁੱਲਰ, ਅੱਛਾ ਇਹਨਾਂ ਨੇ ਵੀ ਚੁਟਕਲਾ ਭੇਜਤਾ, ਕਹਿੰਦੇ ਨੇ ਕਿ ਵਾਈਫ ਗੁੱਸੇ ਦੇ ਵਿੱਚ, ਤੁਸੀਂ ਮੈਨੂੰ ਕੱਲ ਸਾਰੀ ਰਾਤ ਨੀਂਦ ਦੇ ਵਿੱਚ ਗਾਲਾਂ ਕੱਢਦੇ ਰਹੇ। ਪਤੀ ਕਹਿੰਦਾ ਨਹੀਂ ਤੈਨੂੰ ਭੁਲੇਖਾ ਲੱਗਾ ਡਾਰਲਿੰਗ। ਵਾਈਫ ਨੇ ਨਾ ਮੈਂ ਕਿਤੇ ਕਮਲੀ ਆ ਬੇ ਭੁਲੇਖਾ ਲੱਗ ਗਿਆ। ਹਸਬੈਂਡ ਕਹਿੰਦਾ ਤੈਨੂੰ ਸੱਚੀ ਭੁਲੇਖਾ ਲੱਗਾ ਆ, ਮੈਂ ਉਸ ਵੇਲੇ ਨੀਂਦ ਚ ਨਹੀਂ ਸੀ।
ਜਾਗਦੇ ਨੇ ਗੱਡੀਆਂ,
ਜਾਗਦੇ ਨੇ ਗੱਡੀਆਂ, ਕਿਆ ਬਾਤ। ਤੇ ਇਹ ਲੇਟਲੀ ਅਵਤਾਰ ਭੁੱਲਰ ਇੱਦਾਂ ਦੇ ਚੁਟਕਲੇ ਕੱਲ ਹੀ ਕੱਢਣ ਲੱਗ ਪਿਆ ਪਤੀ ਪਤਨੀ ਦੇ ਕੁੱਤ ਕਲੇਸ਼ ਦੇ।
ਚਲੋ ਚਲੋ ਸਾਰੀਆਂ ਗੱਲਾਂ ਨੇ ਰੇਡੀਓ ਤੇ ਕਰੀ ਦਿੰਦੇ ਆ।
ਹਾਂ ਇੱਕ ਦਿਨ ਇਹਨਾਂ ਨੇ ਪਾਇਆ ਸੀ ਕਰਵਾ ਚੌਥ ਤੋਂ ਬਾਅਦ ਭਈ ਭਾਰਤ ਜਿਹੜਾ ਆ ਉਹ ਤੀਜੇ ਨੰਬਰ ਤੇ ਆ ਗਿਆ ਪਤਨੀਆਂ ਜਿਹੜੀਆਂ ਪਤੀ ਨੂੰ ਕੁੱਟਣ ਦੇ ਕੇਸ ਦੇ ਵਿੱਚ ਹਾਂ ਕਹਿੰਦੇ ਭਾਰਤ ਦੁਨੀਆਂ ਦਾ ਤੀਜਾ ਕੰਟਰੀ ਬਣ ਗਿਆ ਜਿੱਥੇ ਸਭ ਤੋਂ ਵੱਧ ਪਤੀਆਂ ਨੂੰ ਕੁੱਟ ਪੈਂਦੀ ਆ ਪਤਨੀਆਂ ਤੋਂ ਕੋਲੋਂ ਤੇ ਇਹ ਲੇਟਲੀ ਕੁਛ ਇੱਦਾਂ ਦੀਆਂ ਜ਼ਿਆਦਾ ਜਾਣਕਾਰੀਆਂ ਦੇਣ ਲੱਗ ਪਏ ਮੈਂ ਪੁੱਛਦਾ ਜੀ ਇਹਨਾਂ ਦੇ ਮਿੱਤਰ ਗੁਰਪ੍ਰੀਤ ਗਿੱਲ ਉਹਨਾਂ ਨੂੰ ਤੇ ਛਪਟਨ ਵਾਲੇ ਕਰਨਵੀਰ ਉਹਨਾਂ ਨੂੰ ਕਰੋ ਜੀ ਇਨਵੈਸਟੀਗੇਸ਼ਨ ਪੀ ਐਚ ਡੀ ਕਰੋ ਤੁਸੀਂ ਇਹਨਾਂ ਤੇ ਪ੍ਰਦੀਪ ਬੇਦੀ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕੁੜ ਜੀ ਪਲੀਜ਼ ਸੈਂਡ ਮੀ ਯੋਰ ਵਟਸਐਪ ਨੰਬਰ ਹਾਂਜੀ ਮੈਂ ਭੇਜ ਦਿੰਦਾ ਜੀ ਥੋੜੀ ਦੇਰ ਬਾਅਦ ਇਸ ਪ੍ਰੋਗਰਾਮ ਤੋਂ ਬਾਅਦ ਤੇ ਗੁਰਜੀਤ ਸਾਡੇ ਨਾਲ ਜੁੜੇ ਨੇ ਬਹੁਤ ਟਾਈਮ ਤੋਂ ਸੁਣਦੇ ਰਹੇ ਜੀ ਹਰਮਨ ਰੇਡੀਓ ਅੱਜ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ ਤੇ ਐਡਰੈਸ ਰਿਪੀਟ ਕਰ ਦਿਓ ਜੀ ਫੋਟੋ ਕਰਵਾਵਾਂਗੇ ਤੁਹਾਡੇ ਨਾਲ ਉਹ ਮੈਂ ਤੁਹਾਡੇ ਨਾਲ ਕਰਵਾਉਂਗਾ ਜੀ ਫੋਟੋ ਤੁਸੀਂ ਨੀ ਮੇਰੇ ਨਾਲ ਕਰਾ ਸਕਦੇ ਤੇ ਆਓ ਪਹੁੰਚੋ ਵਾਡੀ ਰੋਡ ਦੇ ਉੱਤੇ ਜਿਹੜੀਆਂ ਗਰਾਊਂਡਸ ਨੇ ਇੱਕੋ ਗਰਾਊਂਡਸ ਨੇ ਹੁਣ ਮੈਨੂੰ ਇਹਦਾ ਨਾਮ ਨੀ ਪਤਾ ਵਾਡੀ ਰੋਡ ਦੀਆਂ ਦਾ ਪਰ ਵਾਡੀ ਰੋਡ ਤੇ ਤੁਸੀਂ ਦੇਖ ਲਓਗੇ ਟੈਂਟ ਲੱਗੇ ਹੋਏ ਪੰਜਾਬੀ ਪੰਜਾਬੀ ਪੱਗਾਂ ਵਾਲੇ ਘੁੰਮ ਰਹੇ ਨੇ ਤੇ ਆਓ ਉੱਥੇ ਸੈਵਨ ਹਿੱਲ ਵਾਡੀ ਰੋਡ ਤੇ ਰਮਨਜੀਤ ਸਿੰਘ ਜੰਦੋੜੀਆ ਕਹਿ ਰਹੇ ਨੇ ਕਿ ਮਿੰਟੂ ਭਾਜੀ ਹੁਣ ਦੱਸੋ ਅਕਲ ਵੱਡੀ ਜਾਂ ਮੱਝ ਕਹਿੰਦੇ ਕਿ ਬੋਥ ਕਮਾਈ ਕਮਿਸ਼ਨਰ ਸੈਡ ਨੋ ਟੂ ਇਨਵੀਟੇਸ਼ਨ ਵੇਅਰ ਇਜ਼ ਦੇਅਰ ਐਜੂਕੇਸ਼ਨ ਐਂਡ ਸੈਂਸ ਆਫ ਹਿਊਮਰ ਨਾਓ ਸੈਂਸ ਆਫ ਹਿਊਮਰ ਇਹ ਆ ਵੀ ਪਹਿਲਾਂ ਤਾਂ ਮੈਂ ਆਪਣੇ ਬਾਜ਼ਾਰ ਦੱਸਾਂ ਵੀ ਭਾਜੀ ਵੱਡਾ ਕੀ ਆ
ਜੀ ਜੀ
ਵੱਡਾ ਹੀ ਹੈਗੀ ਇਹਦੀ ਮੱਝ ਪੂਰੇ 6 ਕਿਲੋ ਦੁੱਧ ਦਿੰਦੀ ਆ ਜੀ ਅਕਲ ਕੀ ਦਿੰਦੀ ਆ ਤੁਸੀਂ ਦੱਸੋ ਅਕਲ ਦੁੱਧ ਦੇ ਸਕਦੀ ਅਕਲ ਨੀ ਦੁੱਧ ਦੇ ਸਕਦੀ ਜੀ ਮੱਝ ਦੁੱਧ ਦਿੰਦੀ ਆ ਤੇ ਉਹ ਗੋਬਰ ਵੀ ਕਰਦੀ ਆ ਤੇ ਗੋਬਰ ਦੇਖੋ ਫਿਰ ਢੇਰ ਬਣਦਾ ਢੇਰ ਬਣ ਕੇ ਦੇਖੋ ਫਿਰ ਖੇਤਾਂ ਚ ਜਾਂਦਾ ਫਿਰ ਉਹਦੀ
ਸੁਖਬੀਰ ਬਾਦਲ ਵਾਲਾ ਲੈਕਚਰ ਦੇਣ ਲੱਗ ਗਏ
ਨਾ ਨਾ ਫਿਰ ਉਹੀ ਪੱਠੇ ਵੱਢ ਕੇ ਜਾਂਦਾ ਤੇ ਦੇਖੋ ਕਿੰਨਾ ਕੁਛ ਹੁੰਦਾ ਹਨਾ ਤੇ ਹੁਣ ਵੈਸੇ ਇਹ ਸਾਰਾ ਕੁਛ ਕਰਨ ਨੂੰ ਅਕਲ ਚਾਹੀਦੀ ਹੁੰਦੀ ਆ ਤੇ ਜੀ ਮਿੰਟੂ ਜੀ ਇਸ ਤੋਂ ਬਾਅਦ ਹੋਰ ਕਿਹੜੀ ਖਬਰ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ
ਖਬਰਾਂ ਦੇ ਵਿੱਚ ਦੇਖੋ ਜਿਹੜੀਆਂ ਨਿੱਕੇ ਨਿੱਕੇ ਝਗੜਿਆਂ ਨੂੰ ਅਸੀਂ ਜਿਹੜਾ ਸਿਆਸੀ ਰੂਪ ਅਕਸਰ ਦਿੰਦੇ ਆਏ ਹਾਂ ਅੱਜ ਵੀ ਖਬਰਾਂ ਦੇ ਵਿੱਚ ਇਹ ਹੈਗੀਆਂ ਗੱਲਾਂ ਜਿਵੇਂ ਪਿਛਲੇ ਦਿਨੀ ਮੱਲਣ ਗੁਰਦੁਆਰੇ ਦੇ ਵਿੱਚ ਜਿਹੜਾ ਝਗੜਾ ਹੋਇਆ ਸੀ ਨਿੰਗਾ ਸਿੰਘਾਂ ਦੇ ਵਿਚਾਲੇ ਤੇ ਉਹਨੂੰ ਵੀ ਕਿਤੇ ਨਾ ਕਿਤੇ ਰਾਜਸੀ ਦੇਣ ਦੀ ਤੜਕਾ ਲਾਉਣ ਦੀ ਕੋਸ਼ਿਸ਼ ਹੋ ਰਹੀ ਆ ਪਰ ਫਿਲਹਾਲ ਜਿਹੜਾ ਉਸ ਉੱਥੇ ਤਣਾਅ ਬਣਿਆ ਹੋਇਆ ਜੀ ਤੇ ਮੁਲਜ਼ਮ ਆ ਜਿਹੜੇ ਉਹ ਗ੍ਰਿਫਤ ਤੋਂ ਬਾਹਰ ਆ ਸੋ ਮੁਲਜ਼ਮ ਦਾ ਗ੍ਰਿਫਤ ਤੋਂ ਬਾਹਰ ਹੋਣਾ ਵੀ ਇੱਕ ਇਸ ਗੱਲ ਨੂੰ ਮਾਇਨੇ ਰੱਖਦਾ ਵੀ ਉਹਨੂੰ ਸਰਕਾਰੀ ਸ਼ਹਿ ਹੈਗੀ ਹਲੇ ਤੱਕ ਇਹ ਨਹੀਂ ਹੋ ਸਕਦਾ ਵੀ ਏਡੇ ਵੱਡੇ ਤਿੰਨ ਕਤਲ ਹੋਏ ਹੋਣ ਤੇ ਉਹ ਮੁਲਜ਼ਮ ਹੱਥ ਨਾ ਆਵੇ ਹਜੇ ਤੱਕ ਹੱਥ ਨਹੀਂ ਆਇਆ ਉਹੀ ਢੱਡਰੀਆਂ ਵਾਲੇ ਕਾਂਡ ਹੋਇਆ ਜੀ ਵੀ ਢੱਡਰੀਆਂ ਵਾਲੇ ਦੇ ਸ਼ਰੇਆਮ ਪਤਾ ਹੁੰਦਾ ਹੋਇਆ ਵੀ ਕਿਹਨੇ ਅਟੈਕ ਕੀਤਾ ਕਿਵੇਂ ਕੀਤਾ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਸੋ ਇਹੀ ਇੱਥੇ ਸਾਹਮਣੇ ਆਈ ਹੈ ਗੱਲ ਦੂਜਾ ਹੁਣ ਇੱਕ ਨਵਾਂ ਘਟਨਾਕ੍ਰਮ ਕੱਲ ਸਟਰੀਟ ਲਾਈਟਾਂ ਪਿੱਛੇ ਹੋ ਗਿਆ ਜੀ ਤੁਸੀਂ ਤਾਂ ਕਹਿ ਰਹੇ ਸੀ ਨਾ ਬੱਲਬ ਲਾ ਕੇ ਲੈ ਜਾਂਦੇ ਆ ਹੁਣ ਬੱਲਬ ਲਾਉਣ ਵੀ ਨਹੀਂ ਦਿੰਦੇ ਹੈ ਮਾਣੀਖੇੜਾ ਪਿੰਡ ਦਾ ਨਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਮਾਣੀਖੇੜਾ ਪਿੰਡ ਕਾਫੀ ਮਸ਼ਹੂਰ ਪਿੰਡ ਆ ਪੰਜਾਬ ਦਾ ਮਲੋਟ ਦੇ ਲਾਗੇ ਪੈਂਦਾ ਤੇ ਉਹਦੀ ਮਸ਼ਹੂਰੀ ਦਾ ਕਾਰਨ ਹੈ ਜੀ ਗੱਗੂ ਗਿੱਲ ਗੱਗੂ ਗਿੱਲ ਜਿਹੜਾ ਕਿ ਕਾਫੀ ਫੇਮਸ ਪੰਜਾਬੀ ਸਟਾਰ ਹੋਇਆ ਤੇ ਉਹ ਉਸ ਪਿੰਡ ਦੇ ਰਹਿਣ ਵਾਲੇ ਆ ਤੇ ਮੈਨੂੰ ਕਾਫੀ ਵਾਰ ਉਹਨਾਂ ਦੇ ਘਰ ਜਾਣ ਦਾ ਮੌਕਾ ਮਿਲਿਆ ਉਹਨਾਂ ਦੇ ਪਰਿਵਾਰ ਨਾਲ ਵਿਚਰਨ ਦਾ ਮੌਕਾ ਮਿਲਿਆ ਅਸਲ ਚ ਗੱਗੂ ਗਿੱਲ ਨਾਲੋਂ ਪਹਿਲਾਂ ਉਹਨਾਂ ਦੇ ਵੱਡੇ ਭਰਾ ਜਿਹੜੇ ਸਨ ਉਹ ਫਿਲਮਾਂ ਪ੍ਰਤੀ ਸਨ ਤੇ ਉਹਨਾਂ ਨੇ ਹੀ ਪੁੱਤ ਜੱਟਾਂ ਦੀ ਫਿਲਮ ਬਣਾਈ ਸੀ ਤੇ ਉਹਦੇ ਚ ਗੱਗੂ ਗਿੱਲ ਨੇ ਛੋਟੇ ਜਿਹੇ ਹੁੰਦੇ ਨੇ ਇੱਕ ਰੋਲ ਅਦਾ ਕੀਤਾ ਸੀ ਤੇ ਉਸ ਤੋਂ ਬਾਅਦ ਉਹ ਵੱਡੇ ਭਰਾ ਨਾਲੋਂ ਵੱਧ ਗੱਗੂ ਗਿੱਲ ਦੇ ਨਾਂ ਕਰਕੇ ਪਿੰਡ ਜਾਣਿਆ ਗਿਆ ਤੇ ਅੱਜ ਕੱਲ ਗੱਗੂ ਗਿੱਲ ਦਾ ਜਿਹੜਾ ਬੇਟਾ ਉਹ ਉਸ ਪਿੰਡ ਦਾ ਸਰਪੰਚ ਆ ਜੀ ਤੇ ਕਾਫੀ ਉਹ ਵੀ ਉੱਦਮੀ ਨੌਜਵਾਨ ਆ ਤੇ ਪਰ ਕੱਲ ਉਸ ਪਿੰਡ ਦੇ ਵਿੱਚ ਵੀ ਗੋਲੀ ਚੱਲੀ ਹੈ ਜੀ ਦੋ ਬੰਦਿਆਂ ਦੇ ਗੋਲੀ ਲੱਗੀ ਹੈ ਤੇ ਉਹਦੇ ਚ ਸਿੱਧਾ ਹੀ ਗੱਗੂ ਗਿੱਲ ਦੇ ਬੇਟੇ ਨੂੰ ਜਿਹੜਾ ਇਲਜ਼ਾਮ ਲਾਇਆ ਗਿਆ ਕਹਿੰਦੇ ਵੀ ਉਹ ਜਿਹੜੀਆਂ ਸਟਰੀਟ ਲਾਈਟਾਂ ਸੀ ਨਾ ਉਹ ਜਿਹੜੀਆਂ ਸਰਕਾਰ ਵੱਲੋਂ ਫੰਡਡ ਆਈਆਂ ਸੀ ਉਹ ਆਪਦੇ ਚਹੇਤਿਆਂ ਦੇ ਤੇ ਆਪਦੇ ਲਾਗੇ ਤੇ ਅੱਗੇ ਦੇ ਏਰੀਆ ਚ ਲਾਈਆਂ ਜਾ ਰਹੀਆਂ ਸਨ ਦੂਜੇ ਏਰੀਆ ਚ ਨਹੀਂ ਲਾਈਆਂ ਜਾ ਰਹੀਆਂ ਸਨ ਤਾਂ ਜਦੋਂ ਟਰੈਕਟਰ ਟਰਾਲੀ ਦੇ ਉੱਤੇ ਜਾ ਰਹੇ ਸੀ ਸਟਰੀਟ ਲਾਈਟਾਂ ਪਹਿਲਾਂ ਵੀ ਇੱਕ ਦਿਨ ਰੋਕਤੇ ਸੀ ਪਰ ਦੂਜੀ ਵਾਰ ਹੁਣ ਜੋ ਜਾ ਰਹੇ ਸੀ ਲਾਉਣ ਤਾਂ ਉਹਨਾਂ ਨੇ ਮੂਹਰੋਂ ਆ ਕੇ ਉਹਨਾਂ ਤੇ ਹਮਲਾ ਕਰਤਾ ਤੇ ਉਸ ਹਮਲੇ ਦੇ ਵਿੱਚ ਦੋ ਬੰਦਿਆਂ ਦੇ ਗੋਲੀ ਵੱਜੀ ਹੈ ਜੀ ਤੇ ਈਵਨ ਇੱਥੋਂ ਤੱਕ ਕਿ ਵੀ ਪਿਸਤੌਲ ਵਾਲੇ ਤੋਂ ਪਿਸਤੌਲ ਖੋਲਿਆ ਹੁਣ ਦੇਖੋ ਵੀ ਇੱਕ ਹਥਿਆਰ ਵਾਲਾ ਬੰਦਾ ਕਹਿੰਦੇ ਨਹੀਂ ਹੁੰਦੇ ਵੀ ਹਥਿਆਰ ਆ ਮੇਰੇ ਕੋਲੇ ਤੋਂ ਹਥਿਆਰ ਹੀ ਖੋਹ ਲਿਆ ਗਿਆ ਤੇ ਇਹ ਕਾਫੀ ਵੱਡੀ ਜਿਹੜੀ ਘਟਨਾ ਬਣ ਕੇ ਸਾਹਮਣੇ ਆ ਰਹੀ ਹੈ ਤੇ ਇਹਦਾ ਕਾਰਨ ਵੱਡਾ ਹੋਣ ਦਾ ਇਹੀ ਆ ਵੀ ਕਿਤੇ ਨਾ ਕਿਤੇ ਸੀਐਮ ਦੇ ਏਰੀਏ ਦੇ ਵਿੱਚ ਹੋਇਆ ਇਹ ਘਟਨਾ ਵਾ ਸੀਐਮ ਦਾ ਹਲਕਾ ਪੈਂਦਾ ਜੀ ਇਹ ਤੇ ਉਸ ਦੇ ਲਾਗੇ ਦੇ ਏਰੀਏ ਦੇ ਵਿੱਚ ਹੋਣ ਕਾਰਨ ਸਿੱਧੀਆਂ ਤਾਰਾਂ ਸੀਐਮ ਹਾਊਸ ਨਾਲ ਜੁੜਦੀਆਂ ਇਹਦੀਆਂ। ਸੋ ਇਹ ਵੀ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਕੰਟਰੋਵਰਸਲ ਜਿਹੜੀ ਗੱਲ ਬਣਨ ਦੀ ਪਾਸੇ ਜਾ ਰਹੀ ਆ। ਤੇ ਦੂਜੇ ਪਾਸੇ ਇੱਕ ਖਬਰ ਹੋਰ ਜਿਹੜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਮੈਂ ਕੱਲ ਵੀ ਸਾਂਝੀ ਕੀਤੀ ਸੀ ਵੀ ਸੇਵਾ ਸਿੰਘ ਸੇਖਵਾਂ, ਮਨਜੀਤ ਸਿੰਘ ਤੇ ਕਿਰਪਾਲ ਸਿੰਘ ਬੰਡੂੰਗਰ ਦੇ ਨਾਂ ਚਰਚਾ ਚ ਆ ਰਹੇ ਸਨ, ਪਰ ਜਿਹੜੇ ਢੰਗ ਨਾਲ ਕੱਲ ਮੁਸ਼ਕਣੀਆਂ ਜਾਂ ਜਿਹਨਾਂ ਨੂੰ ਦਿੰਦੇ ਇੱਕ ਪੰਜਾਬੀ ਚ ਕਹਾਵਤ ਆ ਵੀ ਕੱਛਾਂ ਤਾਂ ਨੀ ਹੱਸਣਾ ਜਾਂ ਮੁਸ਼ਕਣੀਆਂ ਹੱਸਣਾ, ਜਿਹੜੇ ਢੰਗ ਨਾਲ ਕੱਲ ਮੱਕੜ ਆਪਣੀ ਇੱਕ ਇੰਟਰਵਿਊ ਦੇ ਵਿੱਚ ਕੱਛਾਂ ਤਾਂ ਨੀ ਹੱਸ ਰਹੇ ਆ ਤੇ ਕਹਿ ਰਹੇ ਆ ਜੀ ਮੈਂ ਤੀਜੀ ਵਾਰ ਵੀ ਪ੍ਰਧਾਨ ਬਣਨ ਨੂੰ ਤਿਆਰ ਹਾਂ ਤੇ 11 ਸਾਲਾਂ ਦੇ ਵਿੱਚ ਕਹਿੰਦੇ ਮੈਂ ਬੜੀ ਇਮਾਨਦਾਰੀ ਨਾਲ ਤੇ ਬੜੀ ਸੇਵਾ ਕੀਤੀ ਆ ਤੇ ਮੈਂ ਇਹੋ ਜਿਹੇ ਫੈਸਲੇ ਕੀਤੇ ਆ ਜਿਹੜੇ ਵੱਡੇ ਵੱਡੇ ਫੈਸਲੇ ਕਹਿੰਦਾ ਜਿਹੜੇ ਨਾਲ ਕਿ ਪੰਥਕ ਫੈਸਲੇ ਲਏ ਆ ਕਹਿੰਦਾ ਮੇਰੇ ਰਾਜ ਕਾਰਜਕਾਲ ਦੌਰਾਨ ਹੀ ਹੋਏ ਆ। ਸੋ ਇਸ ਕਰਕੇ ਕਹਿੰਦੇ ਮੈਨੂੰ ਵੀ ਇਹਦਾ ਜਿਹੜਾ ਹੁਣ ਮਾਣ ਮਿਲਣਾ ਚਾਹੀਦਾ ਤੀਜੀ ਵਾਰ ਵੀ। ਸੋ ਦੇਖਦੇ ਆ ਜੀ ਹੁਣ ਬਾਦਲਾਂ ਨੂੰ ਕੌਣ ਪਾਉਂਦਾ ਤੇ ਮੈਂਬਰਾਂ ਨੂੰ ਕੌਣ ਪਾਉਂਦਾ, ਕਿਉਂਕਿ ਇਸ ਵਾਰ ਜਿਹੜੀ ਕਿਤੇ ਨਾ ਕਿਤੇ ਗੱਲ ਜਦੋਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਹੋਏ ਆ ਉਦੋਂ ਦੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਆ ਉਹਨਾਂ ਤੋਂ ਹਲਕਿਆਂ ਦੇ ਵਿੱਚ ਸਵਾਲ ਜਵਾਬ ਪੁੱਛੇ ਗਏ ਆ, ਉਹਨਾਂ ਦੇ ਉੱਤੇ ਸਖਤੀ ਕਸੀ ਗਈ ਆ। ਹੁਣ ਉਹ ਵੋਟ ਮੇਰੇ ਹਿਸਾਬ ਨਾਲ ਵੋਟਾਂ ਪੈਣਗੀਆਂ, ਇਹ ਨਹੀਂ ਹੋਊਗਾ ਵੀ ਜਿਹੜਾ ਲਿਫਾਫੇ ਦੇ ਵਿੱਚ ਪ੍ਰਧਾਨ ਆਊਗਾ ਤੇ ਉਹਦੇ ਤੇ ਜਕਾਰੇ ਛੱਡੇ ਜਾਣਗੇ। ਤੇ ਇਹ ਹੁਣ ਆਉਣ ਵਾਲੇ ਦਿਨਾਂ ਚ ਦੇਖਦੇ ਆ ਵੀ ਕਿਹੜਾ ਬੰਦਾ ਇਸ ਚੀਜ਼ ਦੇ ਵਿੱਚ ਨਿੱਤਰ ਕੇ ਸਾਹਮਣੇ ਆਉਂਦਾ। ਇਹਨਾਂ ਸਾਰਿਆਂ ਦੇ ਨਾਵਾਂ ਵਿੱਚੋਂ ਦੇਖਿਆ ਜਾਵੇ, ਦੇਖਿਓ ਉਂਝ ਤਾਂ ਸਾਰੇ ਨਾਂ ਹੀ ਨਹੀਂ ਮੇਰੇ ਪਸੰਦ ਦੇ, ਪਰ ਜੇ ਸਾਰਿਆਂ ਚੋਂ ਕੰਪੇਅਰ ਕਰਕੇ ਕੱਢਣਾ ਹੋਵੇ ਤਾਂ ਕਿਰਪਾਲ ਸਿੰਘ ਬੰਡੂੰਗਰ ਕਿਤੇ ਥੋੜੇ ਜਿਹਨਾਂ ਨਾਲੋਂ ਡਿਜ਼ਰਵ ਕਰਦੇ ਆ, ਥੋੜੇ ਜਿਹਨਾਂ ਨਾਲੋਂ ਠੀਕ ਆ ਤੇ, ਪਰ ਕੁੱਲ ਮਿਲਾ ਕੇ ਬਾਕੀ ਸਾਰੇ ਤਾਂ ਇੱਕੋ ਹੀ ਥਾਲੀ ਦੇ ਚੱਟੇ ਬੱਟਿਆਂ ਵਾਲੀ ਗੱਲ ਆ ਜੀ। ਤੇ ਇਹ ਵੀ ਇੱਕ ਜਿਹੜੀ ਕਾਫੀ ਵੱਡੀ ਜਿਹੜੀ ਚੱਲ ਰਹੀ ਆ ਖਬਰ ਤੇ ਲੋਕਾਂ ਦੀ ਨਿਗਾਹ ਵੀ ਆ ਇਸ ਬਾਰੇ ਵੀ ਇਹ ਕੌਣ ਆ ਸਕਦਾ ਹੁਣ ਅੱਗੇ ਆਉਣ ਵਾਲੇ ਦਿਨਾਂ ਚ।
ਚਲੋ ਤੁਸੀਂ ਵੋਟਾਂ ਦੀ ਗੱਲ ਕੀਤੀ ਆ, ਇਹ ਤਾਂ ਚੱਲ ਗੱਲ ਠੀਕ ਆ। ਜਿਹੜੀ ਅਮਰੀਕਾ ਦੇ ਵਿੱਚ ਕਲੇਸ਼ ਹੋ ਰਿਹਾ ਵੋਟਾਂ ਦਾ, ਉਹ ਪਤਾ ਕਿਸ ਲੈਵਲ ਤੱਕ ਪਹੁੰਚ ਗਿਆ
ਜੀ? ਮੈਨੂੰ ਸਮਝ ਨਹੀਂ ਆਈ, ਮੈਂ ਤਾਂ ਅੱਜ ਤੜਕ ਪੜ ਕੇ ਹੈਰਾਨ ਹੋ ਗਿਆ। ਉਹ ਆਦੇ ਜੀ ਟਰੰਪ ਐਡਾ ਵੱਡਾ ਟਪਲਾ ਖਾ ਕੇ ਮੂਹਰੇ ਆ ਕੇ ਖੜ ਗਿਆ, ਹਲੇਰੀ 20% ਚ ਰਹੇਗੀ ਟਪ ਉਹਦੇ ਮੂਹਰੇ।
ਨਹੀਂ ਚਲੋ ਉਹ ਤਾਂ ਹੈਗਾ ਹੈਗਾ ਆ, ਤੇ ਵੈਸੇ ਗਰਾਊਂਡ ਲੈਵਲ ਤੋਂ ਕਹਿ ਰਹੇ ਨੇ ਟਰੰਪ ਜਿੱਤ ਜਾਣਾ, ਪਰ ਟਰੰਪ ਇਹ ਗੱਲ ਕਹਿ ਰਿਹਾ ਕਹਿੰਦਾ ਮੈਂ ਨਹੀਂ ਮੰਨਦਾ, ਕਹਿੰਦਾ ਇਹਦੇ ਰਿਜ਼ਲਟ ਇਹ ਤਾਂ ਜੀ ਵੋਟਾਂ ਜਿਹੜੀਆਂ ਸਾਰੀਆਂ ਫਿਕਸਡ ਆ ਤੇ ਮੈਂ ਨਹੀਂ ਮੰਨਦਾ ਰਿਜ਼ਲਟ। ਉਹਨੇ ਮਤਲਬ ਇਹ ਗੱਲ ਕਹੀ ਆ ਵੀ ਮੈਂ ਇਹਨੂੰ ਮੰਨਦਾ ਹੀ ਨਹੀਂ ਜਿਹੜਾ ਰਿਜ਼ਲਟ ਨਿਕਲੂਗਾ, ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਜੇ ਮੰਨਦਾ ਨਹੀਂ ਫਿਰ ਲੜਨ ਦਾ ਕੀ ਫਾਇਦਾ, ਇਲੈਕਸ਼ਨ ਲੜਨ ਦਾ ਕੀ ਫਾਇਦਾ ਜਦੋਂ ਉਹ ਮੰਨਦੇ ਪਹਿਲਾਂ ਹੀ ਵਿਡਰਾਅ ਕਰ ਜਾਵੇ ਤੱਕ ਲੜਨਾ ਵੀ ਆ, ਫਿਰ ਬਾਅਦ ਦੇ ਵਿੱਚੋਂ ਇਹ ਮੰਨ ਗਿਆ ਉਦਾਂ ਕੱਲ ਕਹਿੰਦਾ ਜੇ ਮੈਂ ਜਿੱਤ ਗਿਆ ਫਿਰ ਮੈਂ ਮੰਨ ਲਊਂਗਾ। ਇਹ ਨਾ ਕਮਾਲ, ਕਹਿੰਦਾ ਉਦਾਂ ਨਹੀਂ ਨਾ ਮੰਨਦਾ, ਕਹਿੰਦਾ ਉਦਾਂ ਮੈਂ ਮੰਨਦਾ ਹੀ ਨਹੀਂ ਇਲੈਕਸ਼ਨਾਂ ਦੇ ਰਿਜ਼ਲਟ ਪਏ, ਫੇਅਰ ਨਹੀਂ ਹੈਗਾ, ਪਹਿਲਾਂ ਹੀ ਕਹਿਣ ਲੱਗ ਪਿਆ ਹਨਾ ਤੇ ਜੇ ਮੈਂ ਜਿੱਤ ਗਿਆ ਫਿਰ ਮੈਂ ਮੰਨੂਗਾ, ਅਦਰਵਾਈਜ਼ ਨਹੀਂ ਮੰਨੂਗਾ। ਹੁਣ ਜਿੱਥੇ ਤੱਕ ਮੈਂ ਇਹ ਤੋਂ ਅੰਦਾਜ਼ਾ ਲਾਣਾ ਕਿ ਸ਼ਾਇਦ ਉਹਨੂੰ ਪਤਾ ਉਹ ਇੰਟਰਨਲ ਜਿਹੜੀ ਹੈਗੀ ਆ ਉਹ ਤੋਂ ਪਤਾ ਲੱਗ ਗਿਆ ਵੀ ਮੈਂ ਜਿੱਤਣਾ ਨਹੀਂ ਹੈਗਾ, ਤੇ ਉਹ ਇੱਦਾਂ ਹੁੰਦੀ ਨਾ ਵੀ ਮੈਂ ਨਹੀਂ ਢਿਆ ਜੀ, ਮੈਂ ਨਹੀਂ ਢਿਆ, ਕਹਿੰਦਾ ਤੂੰ ਢਿਆ ਕਿੱਦਾਂ ਨਹੀਂ, ਸਾਰੇ ਸਾਰੇ ਅਖਾੜੇ ਨੇ ਤੈਨੂੰ ਦੇਖਿਆ, ਤੇਰੀ ਪਿੱਠ ਲੱਗੀ ਉਹ ਆ, ਤੇਰੇ ਉੱਪਰ ਉਹ ਭਲਵਾਨ ਪਿਆ ਆ, ਤੈਨੂੰ ਦੱਬਿਆ ਪਿਆ ਵੀ ਸਾਰੇ ਤਾੜੀਆਂ ਵਜਾ ਰਹੇ ਵੀ ਤੂੰ ਹਾਰ ਗਿਆ ਹਾਰ ਗਿਆ, ਤੂੰ ਕੱਲੇ ਨਹੀਂ ਮੰਨਦਾ, ਰੈਫਰੀ ਨੇ ਕਹਿਤਾ, ਕਹਿੰਦਾ ਜਿੰਨੀ ਦੇਰ ਮੇਰੀ ਜੀਭ ਚੱਲਦੀ ਆ ਉਨੀ ਦੇਰ ਨਹੀਂ ਕਹਿੰਦਾ ਮੈਂ ਹਾਰਨਾ। ਇਹ ਹੀ ਹਾਲ ਮੈਨੂੰ ਲੱਗਦਾ ਟਰੰਪ ਦਾ, ਜਿੰਨੀ ਦੇਰ ਉਹਦੀ ਜੀਭ ਚੱਲਦੀ ਆ ਨਾ ਉਹਨੇ ਰਹਿਣਾ ਆ, ਉਹਨੇ ਇਹੀ ਕਹਿਣਾ ਨਾ ਇਹ ਇਲੈਕਸ਼ਨਾਂ ਦਾ ਜੀ ਮਤਲਬ ਰਿਗਡ ਸੀਗੀਆਂ, ਇਹ ਇਲੈਕਸ਼ਨਾਂ ਦਾ ਖਰਾਬ ਸੀਗੀਆਂ, ਉਹ ਪਹਿਲੇ ਤਿਆਰੀ ਕਰ ਰਿਹਾ ਆ, ਉਹਨੂੰ ਪਤਾ ਆ ਵੀ ਇਹ ਕੁਛ ਹੋਣਾ ਉਹਦੇ ਨਾਲ, ਮੈਨੂੰ ਲੱਗਦਾ ਉਸ ਚੀਜ਼ ਦੀ ਤਿਆਰੀ ਕਰ ਰਿਹਾ, ਤੇ ਕੱਲ ਕਹਿੰਦਾ ਜੇ ਮੈਂ ਜਿੱਤ ਗਿਆ ਫਿਰ ਮੈਂ ਮੰਨ ਲਊਂਗਾ, ਅਦਰਵਾਈਜ਼ ਨਹੀਂ ਮੈਂ ਮੰਨਦਾ। ਕਮਾਲ ਹੋ ਗਈ। ਤੇ ਇਹ ਅਮਰੀਕਾ ਦੇ ਵਿੱਚ ਦੇਖ ਲਓ, ਮਤਲਬ ਇੱਕ ਦੁਨੀਆ ਦੀ ਸਾਰਿਆਂ ਨਾਲੋਂ ਵੱਡੀ ਸਭਿਅਤਾ ਆਪਣੇ ਆਪ ਨੂੰ ਕਹਾਉਂਦੀ ਆ, ਹੈਗੀ ਵੀ ਆ, ਇਕੋਨਮੀ ਵੀ ਵਧੀਆ ਆ, ਤੇ ਉੱਥੋਂ ਦੇ ਜਿਹੜੇ ਦੇਖ ਲਓ ਭਾਈ ਲੀਡਰ ਟੋਪ ਲੀਡਰਾਂ ਦਾ ਜਿਹੜਾ ਮਿਆਰ ਹੈ, ਮਤਲਬ ਉਹ ਦੇਖੋ ਤੁਸੀਂ ਕੀ ਮਿਆਰ ਹੈ। ਮੈਨੂੰ ਲੱਗਦਾ ਕਿ ਇਹਦੇ ਨਾਲੋਂ ਜ਼ਿਆਦਾ ਮਤਲਬ ਸੰਜੀਦਾ ਤਾਂ ਸਾਡੇ ਪਿੰਡ ਦੇ ਸਰਪੰਚ ਹੁੰਦੇ ਆ, ਚਲੋ ਅਖੀਰ ਨੂੰ ਮੰਨਤਾ ਜਾਂਦੇ ਆ ਵੀ ਤੂੰ ਬਣ ਗਿਆ ਤੂੰ ਬਣ ਗਿਆ ਹਨਾ। ਸੋ ਮਤਲਬ ਇੱਕ ਵਧੀਆ ਐਗਜ਼ਾਮਪਲ ਨਹੀਂ ਸੈੱਟ ਕਰ ਰਿਹਾ ਦੁਨੀਆ ਨੂੰ, ਜਿੱਥੇ ਕਿ ਚਾਨਣ ਮਨਾਰਾ ਹੋਣਾ ਚਾਹੀਦਾ ਸੀ ਅਮਰੀਕਾ ਦਾ ਵੀ ਲਓ ਜੀ ਇਹ ਵੱਡੀ ਸਭਿਅਤਾ ਆ, ਵੱਡੀ ਡੈਮੋਕਰੇਸੀ ਦੇ ਰੂਲ ਨੇ ਇਹਨਾਂ ਦੇ ਤੇ ਆਪਾਂ ਇਹਨਾਂ ਨੂੰ ਫੋਲੋ ਕਰੀਏ, ਤਾਂ ਮਤਲਬ ਹੁਣ ਲੋਕਾਂ ਨੂੰ ਕੀ ਸਬਕ ਦੇਣਾ, ਦੂਜੇ ਦੇਸ਼ਾਂ ਨੂੰ ਕੀ ਸਬਕ ਦੇਣਾ।
ਜੀ ਜੀ ਬਿਲਕੁਲ, ਪਰ ਹਲੇਰੀ ਨੇ ਜ਼ਰੂਰ ਇਹ ਬਿਆਨ ਦਿੱਤਾ ਵੀ ਪਿਛਲੇ 240 ਸਾਲਾਂ ਦੇ ਉੱਤੋਂ ਜਿਹੜੀ ਅਸਾਡੇ ਸਿਆਸਤਦਾਨ ਜਿੱਤ ਹਾਰ ਕਬੂਲ ਕਰਕੇ ਸ਼ਾਂਤੀ ਨਾਲ ਸਤਾ ਇੱਕ ਦੂਜੇ ਨੂੰ ਸੌਂਪਦੇ ਆ ਰਹੇ ਆ, ਸੋ ਇਹੀ ਜਿਹੜੀਆਂ ਅਮਰੀਕਾ ਦਾ ਇੱਕ ਇਤਿਹਾਸ ਰਿਹਾ ਤੇ ਇਹਨੂੰ ਕਾਇਮ ਰੱਖਿਆ ਜਾਊਗਾ।
ਇੱਕ ਨਾ ਇਸੇ ਗੱਲ ਤੇ ਮੈਂ ਆਪਣੇ ਸਰੋਤਿਆਂ ਨਾਲ ਵੀ ਸ਼ੇਅਰ ਕਰਨਾ ਚਾਹੁੰਦਾ ਕਿ ਵੱਖਰਾ ਐਂਗਲ ਹੈ ਇਹ ਸੋਚਣ ਦਾ, ਜਰਾ ਇਹਨੂੰ ਸੋਚਿਓ, ਜਰਾ ਧਿਆਨ ਨਾਲ ਸੋਚਿਓ। ਜਦੋਂ ਰਾਜ ਪਲਟਾ ਹੁੰਦਾ ਆ, ਬੰਦੇ ਬਹੁਤ ਮਰਦੇ ਨੇ, ਰਾਜਾ ਬਦਲਦਾ, ਵੱਢ ਵਡਾਂਗੇ ਹੁੰਦੇ ਰਹੇ ਆ ਸਦੀਆਂ ਤੋਂ, ਤੇ ਜਦੋਂ ਬੀਜੇਪੀ ਹਾਰੀ ਹੈ, ਵਾਜਪਾਈ ਸਰਕਾਰ ਹਾਰੀ ਹੈ, ਡਾਕਟਰ ਮਨਮੋਹਨ ਸਿੰਘ ਜਿੱਤਿਆ, ਰਾਈਟ, ਤੇ ਉਦੋਂ ਜਿਹੜਾ ਆ ਜਿੰਨੀ ਸਮੂਥ ਟ੍ਰਾਂਜੈਕਸ਼ਨ ਹੋਈ ਆ ਉਹ ਚਲੇ ਗਏ, ਦੂਜੀ ਸਰਕਾਰ ਆ ਗਈ। ਇੱਦਾਂ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਹਾਰੀ ਆ, ਹੁਣ ਬੀਜੇਪੀ ਦੀ ਆਈ ਆ, ਤਾਂ ਦੁਨੀਆਂ ਨੇ ਇਸ ਚੀਜ਼ ਨੂੰ ਬਹੁਤ ਵੱਡੇ ਪੱਧਰ ਤੇ ਸਲਾਹਿਆ ਕਿ ਦੇਖੋ ਐਡੀ ਵੱਡੀ ਪਾਪੂਲੇਸ਼ਨ, ਐਡਾ ਵੱਡਾ ਕੰਟਰੀ, ਹਰ ਟ੍ਰਿਕ ਆਉਂਦਾ ਇਹਨਾਂ ਨੂੰ, ਤੇ ਕਿੰਨੀ ਸਮੂਥ ਟ੍ਰਾਂਜੈਕਸ਼ਨ ਹੋਈ ਆ। ਇਹਨੂੰ ਡੈਮੋਕਰੇਸੀ ਕਹਿੰਦੇ, ਅਸਲ ਦੇ ਵਿੱਚ ਡੈਮੋਕਰੇਸੀ ਇੱਥੇ ਆ ਕੇ ਪਰਖੀ ਜਾਂਦੀ ਆ ਕਿ ਕੀ ਜਦੋਂ ਰਾਜਾ ਬਦਲਦਾ ਆ, ਉਹ ਰਾਜੇ ਬਦਲਣ ਦੇ ਨਾਲ ਬੰਦੇ ਤਾਂ ਨਹੀਂ ਮਰੇ, ਅਨਰੈਸਟ ਤਾਂ ਨਹੀਂ ਹੋਈ, ਦੇਸ਼ ਦੇ ਟੁਕੜੇ ਤਾਂ ਨਹੀਂ ਹੋ ਗਏ, ਲੜਾਈ ਤਾਂ ਨਹੀਂ ਲੱਗ ਗਈ, ਇਸ ਤਰ੍ਹਾਂ ਹੁੰਦੀ ਆ। ਇੱਥੋਂ ਡੈਮੋਕਰੇਸੀ ਦਾ ਜਿਹੜਾ ਮੀਟਰ ਹੈ ਉਹ ਪਤਾ ਲੱਗਦਾ ਕਿ ਰਾਜਾ ਲੋਕਾਂ ਦੇ ਕੋਲ ਸ਼ਕਤੀ ਆ, ਲੋਕਾਂ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤੀ ਵੋਟ ਪਾ ਕੇ, ਤੇ ਉਹ ਫਿਰ ਮੰਨੀ ਉਹਨਾਂ ਬੰਦਿਆਂ ਨੇ ਤੇ ਦੂਜੇ ਬੰਦੇ ਆਏ। ਇੱਥੋਂ ਪਤਾ ਲੱਗਦਾ ਜੀ ਕਿ ਦੇਸ਼ ਕਿੱਡਾ ਕੁ ਵੱਡਾ ਡੈਮੋਕਰੇਟਿਕ ਕੰਟਰੀ ਆ। ਸੋ ਇਹ ਦੋ ਜਿਹੜੇ ਇੰਸੀਡੈਂਟ ਸੀ, ਇਹ ਮੈਂ ਅੰਤਰਰਾਸ਼ਟਰੀ ਮੀਡੀਆ ਦੀਆਂ ਪੁਰਾਣੀਆਂ ਰਿਪੋਰਟਾਂ ਜਿਹੜੀਆਂ ਉਦੋਂ ਮੈਂ ਪੜ੍ਹੀਆਂ ਸੀ, ਉਹਨਾਂ ਦੇ ਐਂਗਲ ਤੋਂ ਤੁਹਾਨੂੰ ਦੱਸ ਰਿਹਾ। ਇਹ ਸੋਚਣ ਵਾਲੀ ਗੱਲ ਹੈ ਵੈਸੇ, ਇੱਦਾਂ ਹੀ ਸਾਡੇ ਪਰਿਵਾਰਾਂ ਦੇ ਵਿੱਚ ਵੀ।
ਸਿੱਧੂ ਸਾਹਿਬ, ਜਾਂਦੇ ਜਾਂਦੇ ਮੈਨੂੰ ਲੱਗਦਾ ਇੱਕ ਖੇਡਾਂ ਦੀ ਖਬਰ ਵੀ ਹੋ ਜਾਏ ਤਾਂ ਜ਼ਿਆਦਾ ਬਿਹਤਰ ਆ, ਕਿਉਂਕਿ ਖੇਡਾਂ 'ਚ ਤੁਸੀਂ ਵੀ ਅੱਜ ਆਏ ਹੋਏ ਆ, ਤੇ ਇੱਧਰ ਕਬੱਡੀ ਦੇ ਵਿੱਚ ਧੁੰਮਾਂ ਪਾਈਆਂ ਜੀ। ਭਾਰਤ ਨੇ ਕੱਲ ਤੀਜੀ ਵਾਰ ਜਿਹੜਾ ਕਬੱਡੀ ਦਾ ਜਿਹੜਾ ਖਿਤਾਬ ਜਿੱਤ ਲਿਆ। ਪਰ ਮੈਂ ਇੱਥੇ ਦੱਸ ਦਿਆਂ ਜੀ, ਕਬੱਡੀ ਜਿਹੜੀ ਭਾਰਤੀ ਨੈਸ਼ਨਲ ਪੱਧਰ ਤੇ ਮਾਨਤਾ, ਉਹ ਨੈਸ਼ਨਲ ਸਟਾਈਲ ਕਬੱਡੀ ਦੀ ਹੈ ਜੀ, ਤੇ ਨੈਸ਼ਨਲ ਸਟਾਈਲ ਹਾਂਜੀ ਹਾਂਜੀ, ਉਹ ਕਾਫੀ ਦਿਨਾਂ ਤੋਂ ਚੱਲ ਰਹੀ ਸੀ, ਤੇ ਉਹਦੇ 'ਚ ਕੱਲ ਜਿਹੜਾ ਫਾਈਨਲ ਮੈਚ ਆ ਉਹ ਇਰਾਨ ਨਾਲ ਸੀ, ਤੇ ਇਰਾਨ ਪਹਿਲੇ ਅੱਧ 'ਚ 18-13 ਦੀ ਬੜਤ ਬਣਾਈ ਹੋਈ ਸੀ, ਪਰ ਉਸ ਤੋਂ ਬਾਅਦ ਇੱਕੇ ਦਮ ਹੀ ਬਾਜੀ ਪਲਟ ਗਈ ਜੀ। ਤੇ ਬਹੁਤ ਹੀ ਵਧੀਆ ਜਿਹੜਾ ਅਜੇ ਸਿੰਘ ਠਾਕਰ, ਬਹੁਤ ਵਧੀਆ ਰੇਡਰ ਆ ਜੀ, ਤੇ ਉਹਨੇ ਬਹੁਤ ਹੀ ਵਧੀਆ ਗੇਮ ਖੇਡੀ, ਲਗਾਤਾਰ 12 ਪੁਆਇੰਟ ਇਕੱਲਾ ਬੰਦਾ ਲੈ ਕੇ ਆਇਆ ਜੀ ਉਹ, ਤੇ ਉਸ ਬੰਦੇ ਦੇ ਇੱਕ ਨਿਸਬਤ ਜਿਹੜੀ 38-29 ਦੇ ਨਾਲ ਜਿਹੜਾ ਜਿੱਤ ਗਈ ਹੈ ਜੀ। 2004-07 ਤੋਂ ਬਾਅਦ ਇਹ ਤੀਜੀ ਵਾਰ ਜਿਹੜਾ ਵਰਲਡ ਕੱਪ ਜਿਹੜਾ ਜਿੱਤਿਆ, ਖਿਤਾਬ ਜਿੱਤਿਆ ਭਾਰਤ ਨੇ ਕਬੱਡੀ ਦਾ। ਸੋ ਕਾਫੀ ਵਧੀਆ ਰਹੇ ਜੀ ਇਹ ਮੈਚ, ਪਰ ਹੈਰਾਨੀ ਹੋਊਗੀ ਜਿਹੜੇ ਪੰਜਾਬੀਆਂ ਦੀ ਧੁੰਮ ਕਬੱਡੀ ਦੇ ਵਿੱਚ ਗੱਲ ਕਹੀ ਜਾਂਦੀ ਆ, ਇਹ ਨੈਸ਼ਨਲ ਕਬੱਡੀ ਦੇ ਵਿੱਚ ਕੋਈ ਇਹੋ ਜਿਹਾ ਪੰਜਾਬੀ ਨਾਂ ਦੇਖਣ ਸੁਣਨ ਨੂੰ ਨਹੀਂ ਮਿਲਿਆ ਜਿਹਦੇ ਜਿਹਦਾ ਅਸੀਂ ਜ਼ਿਕਰ ਕਰ ਸਕਦੇ ਹੋਈਏ ਵੀ ਉਹਨੇ ਕਬੱਡੀ ਦੇ ਵਿੱਚ ਕੋਈ ਵਿਸ਼ਵ ਕੱਪ ਦੇ ਵਿੱਚ ਕੋਈ ਆਪਣੀ ਰੋਲ ਭੂਮਿਕਾ ਨਿਭਾਈ। ਜੀ ਹੈਲੋ, ਜੀ ਜੀ ਸੋ ਮੈਨੂੰ ਲੱਗਦਾ ਅਮਨਦੀਪ ਹੋਰਾਂ ਦਾ ਕਨੈਕਸ਼ਨ ਸਾਡੇ ਨਾਲ ਕੱਟ ਗਿਆ ਜੀ, ਤੇ ਮੈਂ ਗੱਲਬਾਤ ਕਰ ਰਿਹਾ ਸੀਗਾ ਕਬੱਡੀ ਦੇ ਵਰਲਡ ਕੱਪ ਦੀ, ਤਾਂ ਕਬੱਡੀ ਦੇ ਵਿੱਚ ਨੈਸ਼ਨਲ ਸਟਾਈਲ ਦੇ ਵਿੱਚ ਜਿਹੜੀ ਇਹ ਜਿੱਤ ਹੋਈ ਹੈ ਜੀ, ਤੇ ਉਹ ਇੱਕ ਬਹੁਤ ਵਧੀਆ ਸਾਈਨ ਆ ਸਾਡੇ ਲਈ, ਤੇ ਆਉਣ ਵਾਲੇ ਦਿਨਾਂ 'ਚ ਜਿਹੜੀ ਨੈਸ਼ਨਲ ਕਬੱਡੀ ਨੂੰ ਵੀ ਬਰਾਬਰ ਦਾ ਹੁੰਗਾਰਾ ਮਿਲੂਗਾ। ਪਰ ਕਿਤੇ ਨਾ ਕਿਤੇ ਪੰਜਾਬੀਆਂ ਦੀ ਚਾਹਤ ਤੇ ਪੰਜਾਬੀਆਂ ਦਾ ਜਿਹੜਾ ਪਿਆਰ ਆ ਉਹ ਰਿਹਾ ਸਦਾ ਹੀ, ਜਿਹੜੀ ਓਪਨ ਸਟਾਈਲ ਜਿਹੜੀ ਕਬੱਡੀ ਅਸੀਂ ਰੋਜ਼ ਦੇਖਦੇ ਹਾਂ ਤਾਂ ਉਹਦੇ ਨਾਲ ਰਿਹਾ। ਸੋ ਦੇਖਦੇ ਹਾਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ। ਪਰ ਦੂਜੇ ਪਾਸੇ ਇੱਕ ਪੰਜਾਬ ਦੇ ਵਿੱਚ ਨਾ ਕੈਲੀਫੋਰਨੀਆ ਈਗਲਸ ਨੇ ਜਿਹੜਾ ਜਿੱਤੀ ਹੈ ਵਿਸ਼ਵ ਕੱਪ ਕਬੱਡੀ ਲੀਗ, ਇੱਕ ਲੀਗ ਚੱਲ ਰਹੀ ਸੀ ਕਬੱਡੀ ਦੀ, ਤੇ ਉਸ ਲੀਗ ਦੇ ਵਿੱਚ ਜਿਹੜਾ ਮੇਨ ਲੀਗ ਕਰਾਉਣ ਵਾਲੇ ਟੁੱਟ ਭਰਾ ਜੀ, ਜਿਹੜੇ ਕੈਲੀਫੋਰਨੀਆ ਦੇ ਵਿੱਚੋਂ ਕਾਫੀ ਵੱਡਾ ਨਾਂ ਬਦਾਮਾਂ ਦੇ ਵਪਾਰੀ ਹੈ ਜੀ, ਉਹਨਾਂ ਨੇ ਜਿਹੜੀ ਇਹ ਚਲਾਈ ਹੋਈ ਸੀ, ਤੇ ਬਠਿੰਡੇ ਦੇ ਵਿੱਚ ਕਾਫੀ ਮੈਚ ਜਿਹੜੇ ਹੋਏ, ਤਾਂ ਇਸ ਮੈਚਾਂ ਦੇ ਵਿੱਚ ਜਿਹੜੀ ਉਹਨਾਂ ਦੀ ਈਗਲਸ ਜਿਹੜੀ ਕੈਲੀਫੋਰਨੀਆ ਦੀ ਟੀਮ ਆ ਉਹਨੇ 51-47 ਨਾਲ ਕਿੰਗਸ USA ਤੋਂ ਜਿਹੜਾ ਇਹ ਮੈਚ ਜਿੱਤਿਆ। ਸੋ ਇਹ ਇੱਕ ਓਪਨ ਕਬੱਡੀ ਦੀ ਵੀ ਖਬਰ ਸੀ ਸਿੱਧੂ ਸਾਹਿਬ।
ਜੀ ਜੀ ਮਿੰਟੂ ਜੀ ਮਾਫ਼ ਕਰਨਾ, ਮੇਰਾ ਥੋੜਾ ਜਿਹਾ ਕਨੈਕਸ਼ਨ ਟੁੱਟ ਗਿਆ ਸੀ, ਪਰ ਤੁਸੀਂ ਕਬੱਡੀ ਦੀਆਂ ਖਬਰਾਂ ਤੇ ਸਪੋਰਟਸ ਦੀਆਂ ਖਬਰਾਂ ਦੇ ਰਹੇ ਸੀ, ਤੇ ਮੈਨੂੰ ਲੱਗਦਾ ਕਿ ਹੁਣ ਸਮਾਂ ਹੋ ਗਿਆ। ਇੱਕ ਵਾਰੀ ਮੈਂ ਫੇਰ ਸਾਰੇ ਸਰੋਤਿਆਂ ਨੂੰ ਦੱਸਦਾ ਕਿ ਇਹ ਪ੍ਰੋਗਰਾਮ ਜਿਹੜਾ ਸਿਡਨੀ ਤੋਂ ਚੱਲ ਰਿਹਾ, ਵਾਡੀਜ਼ ਰੋਡ ਦੇ ਉੱਤੇ ASA ਵੱਲੋਂ ਟੂਰਨਾਮੈਂਟ ਕਰਾਇਆ ਜਾ ਰਿਹਾ, ਕਬੱਡੀ ਦੇ ਮੈਚ ਸ਼ੁਰੂ ਹੋਣ ਵਾਲੇ ਨੇ, 7 ਟੀਮਾਂ ਆ ਚੁੱਕੀਆਂ ਨੇ, ਫੁੱਟਬਾਲ ਦੇ ਮੈਚ ਚੱਲ ਰਹੇ ਨੇ, ਵਾਲੀਬਾਲ ਦੇ ਚੱਲ ਰਹੇ ਨੇ, ਕ੍ਰਿਕਟ ਦੇ ਚੱਲ ਰਹੇ ਨੇ। ਸੋ ਸਾਰਿਆਂ ਨੂੰ ਬੇਨਤੀ ਹੈ ਸਿਡਨੀ ਵਾਲਿਆਂ ਨੂੰ ਕਿ ਆਓ ਇੱਥੇ ਟੂਰਨਾਮੈਂਟ ਦੇ ਵਿੱਚ, ਆਪਾਂ ਮਿਲਦੇ ਗਿਲਦੇ ਹਾਂ ਇੱਕ ਦੂਜੇ ਨੂੰ, ਅਸੀਂ ਇੰਨੀ ਦੂਰੋਂ ਆਏ ਹਾਂ, ਤੁਸੀਂ ਲੋਕਲ ਨਹੀਂ ਆ ਰਹੇ, ਤੇ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਹੈ, ਤੇ ਮੈਚ ਸ਼ੁਰੂ ਹੋਣ ਵਾਲਾ। ਸੋ ਜਾਂਦੇ ਜਾਂਦੇ ਜੀ ਆਪਾਂ ਇੱਕ ਹੈਪੀ ਮਨੀਲੇ ਦਾ ਗੀਤ ਸੁਣਨਾ ਹੈ ਹਾਸਿਆਂ ਵਾਲਾ।
ਜੀ ਜੀ ਬਿਲਕੁਲ, ਤੇ ਮੈਂ ਵੀ ਜਾਂਦੇ ਜਾਂਦੇ ਅਪੀਲ ਕਰਨੀ ਚਾਹਾਂਗਾ ਵੀ ਅੱਜ ਐਡਲੇਟ ਦੇ ਵਿੱਚ ਮੁਹੰਮਦ ਸਦੀਕ ਹੋਰਾਂ ਦਾ ਜਿਹੜਾ ਸੁੱਚਾ ਸੂਰਮਾ ਗੁੰਜੂਗਾ ਜੀ, ਓਪਨ ਸਟੇਜ ਦੇ ਉੱਤੇ ਓਪਨ ਅਖਾੜਾ ਲੱਗੂਗਾ ਸ਼ਾਮ ਨੂੰ। ਅੱਜ ਤਕਰੀਬਨ 2-3 ਵਜੇ ਦਾ ਟਾਈਮ ਦਿੱਤਾ ਪ੍ਰਬੰਧਕਾਂ ਨੇ ਜਿਹੜਾ ਦੀਵਾਲੀ ਮੇਲੇ ਦਾ, ਤੇ ਉਹਦਾ ਐਂਡ ਆ ਜਿਹੜਾ ਇੱਕ ਫਾਇਰ ਵਰਕਸ ਨਾ ਹੋਣਾ, ਯਾਨੀ ਕਿ ਪਟਾਕੇ ਸੱਚੀ ਮੁੱਚੀ ਵੀ ਪਾਏ ਜਾਣਗੇ। ਤੇ ਦੂਜੇ ਪਾਸੇ ਜਿਹੜਾ ਮੁਹੰਮਦ ਸਦੀਕ ਸ਼ਾਇਦ ਸ਼ਾਮ ਨੂੰ 5-6 ਵਜੇ ਉਹ ਆਪਣੇ ਸਟੇਜ ਦੇ ਉੱਤੇ ਆਉਣ, ਪਰ ਜੋ ਵੀ ਸ਼ੌਕੀਨ ਆ ਜੀ ਇਹਨਾਂ ਚੀਜ਼ਾਂ ਦੇ ਤੇ ਉਹ ਵੀ ਆਪਣੇ ਅੱਜ ਹਾਜ਼ਰੀ ਐਡਲੇਡ ਸਿਟੀ ਦੇ ਵਿੱਚ ਜਿਹੜਾ ਪਿੰਕੀ ਫਲਾਈਟ ਦੇ ਨਾਂ ਨਾਲ ਮਸ਼ਹੂਰ ਆ ਜੀ, ਆਪਣੇ ਜਿੱਥੇ ਸਟੇਡੀਅਮ ਤੇ ਪਾਰਲੀਮੈਂਟ ਹਾਊਸ ਦੇ ਵਿਚਾਲੇ ਜਿੱਥੇ ਟੋਰੈਂਸ ਰਿਵਰ ਆ ਉੱਥੇ ਇਹ ਮੇਲਾ ਲਾਇਆ ਜਾ ਰਿਹਾ ਜੀ।
ਸੋ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੇ ਜਾਂਦੇ ਜਾਂਦੇ ਗੀਤ ਸੁਣਦੇ ਆ ਜੀ ਹੈਪੀ ਮਨੀਲੇ ਦੀ ਆਵਾਜ਼ ਦੇ ਵਿੱਚ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਰਹਿੰਦੀ ਚਾਹ ਪਾਣੀ ਦੀ ਤਲਾਸ਼ੀ ਉਹਨਾਂ ਨੂੰ, ਤਾਈਓ ਲੋਕੀ ਕਰਦੇ ਮਜ਼ਾਕ ਇਹਨਾਂ ਨੂੰ। ਰਹਿੰਦੀ ਚਾਹ ਪਾਣੀ